वंदनीय कुमार सर्वकला भूरथ लोगन ते राखो प्रभु नानक दे करथ फिरत फिरत प्रवे आया परया तो शरणाए नानक की प्रभु बेनती अपनी भक्ति आए अपनी माया आप सारी आपे वेखनहारा नाना रूप तरे बौरंगे सामने रे न्यारा एको कहिए नानका एको कहिए
कमाएंगे
ਤਰੰਗ ਕੂਟ ਉਪਜਤ ਹੈ ਤਰੰਗ ਕੂਟ ਉਪਜੇ ਪਾਣਗੇ ਤਰੰਗ ਸਭ ਪਾਣਗੇ ਸਹਾਏਗੇ ਐਸੇ ਵਿਸ਼ਵ ਰੂਪ ਤੇ ਭੂਤ ਭੂਤ ਪ੍ਰਗਟ ਹੋਏ ਭੂਤ ਭੂਤ ਪੂਤ ਵਰਗੂ ਤਾਹੀ ਤੇ ਉਪਜ ਸਭ ਤਾਹੀ ਸਮਾਏਗੇ ਏਕੋ ਕਹੀਏ ਨਾਨਕਾ ਏਕੋ ਕਹੀਏ ਨਾਨਕਾ ਕਹੀਏ ਨਾਨਕਾ ਏਕੋ ਕਹੀਏ ਨਾਨਕਾ
ਕਾਰੋਬਾਰ ਸੰਕੋਚ ਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਮਹਾਰਾਜ ਦਾ ਫਰਮਾਨ ਹੈ ਕਿ ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ ਏਕੋ ਕਹੀਏ ਨਾਨਕਾ ਦੂਜਾ ਕਹੇ ਕੋ। ਬਹੁਤ ਵੱਡਾ ਉਪਦੇਸ਼ ਐਡਵਾਂਸਡ ਜਿਗਿਆਸੂਆਂ ਵਾਸਤੇ ਹੈ। ਜੇ ਕੋਈ ਕਹੇ ਵੀ ਮੈਂ ਤਾਂ ਬਹੁਤ ਪੜ੍ਹਿਆ ਹੋਇਆ, ਬਹੁਤ ਮੈਂ ਗ੍ਰੰਥ ਦੇਖੇ ਨੇ, ਹੋਰ ਵੀ ਮੈਂ ਬੜੀਆਂ ਸਾਧਨਾ ਕੀਤੀਆਂ ਨੇ, ਉਹਨਾਂ ਵਾਸਤੇ ਨਹੀਂ ਹੈ ਇਹ ਉਪਦੇਸ਼। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਡਿਵੀਜ਼ਨ ਨੇ ਉਪਦੇਸ਼ਾਂ ਦੇ, ਇਹ ਗੱਲ ਅੱਛੀ ਤਰ੍ਹਾਂ ਨਾਲ ਸਮਝ ਲੈਣੀ ਚਾਹੀਦੀ ਹੈ। ਜਿਸ ਤਰ੍ਹਾਂ ਦੇ ਨਾਲ ਦੁਨਿਆਵੀ ਪੜ੍ਹਾਈ ਪੜ੍ਹਨ ਵਾਸਤੇ ਦਰਜੇ ਬਦਰਜੇ ਕਿਤਾਬਾਂ ਸਿਲੇਬਸ ਹੋਇਆ ਕਰਦਾ ਹੈ, ਇਸੇ ਤਰ੍ਹਾਂ ਦੇ ਨਾਲ ਰੂਹਾਨੀ ਪੜ੍ਹਾਈ ਪੜ੍ਹਨ ਵਾਸਤੇ ਵੱਖਰੇ ਵੱਖਰੇ ਅਵਸਥਾ ਦੇ ਮੁਤਾਬਕ ਉਪਦੇਸ਼ ਹੋਇਆ ਕਰਦਾ। ਸਿਆਣਿਆਂ ਨੇ ਇਹਨਾਂ ਨੂੰ ਚਾਰ ਦਰਜਿਆਂ ਦੇ ਵਿੱਚ ਵੰਡਿਆ। ਦੂਸਰੇ ਪਾਸੇ ਸਾਈਕੋਲੋਜੀਕਲੀ ਮਾਨਸਿਕ ਬੁੱਧੀ ਦੇ ਹਿਸਾਬ ਨਾਲ ਅਤੇ ਉਹਦਾ ਸੰਸਾਰ ਵਿੱਚ ਰਹਿ ਕੇ ਕਰਮ ਕਰਨਾ ਅਤੇ ਅੱਗੇ ਜਾ ਕੇ ਉਹਦਾ ਫਲ ਭੁਗਤਣਾ, ਉਹਨੂੰ ਵੀ ਚਾਰ ਦੇ ਵਿੱਚ ਵੰਡਿਆ। ਪਹਿਲੇ ਦੇ ਵਿੱਚ ਹੈ ਉਹ ਉਪਦੇਸ਼ ਜੋ ਸ਼ਰੀਅਤ ਵਿੱਚ ਦਿੱਤਾ ਜਾਂਦਾ ਵੈਰੀ ਬਿਗਨਰ, ਐਂ ਸਮਝ ਲਓ ਪੰਜਵੀਂ ਜਮਾਤ ਥਾਈ ਪੜ੍ਹਨ ਵਾਲੇ ਸਟੂਡੈਂਟ ਹਨ, ਉਹ ਕਰਮ ਦਾ ਉਪਦੇਸ਼ ਹੋਇਆ ਕਰਦਾ। ਨਿੰਦਿਆ ਨਾ ਕਰੋ, ਚੁਗਲੀ ਨਾ ਕਰੋ, ਈਰਖਾ ਨਾ ਕਰੋ, ਕਿਸੇ ਨਾਲ ਵੈਰ ਨਾ ਕਰੋ, ਵਿਰੋਧ ਨਾ ਕਰੋ, ਲਾਲਚ ਨਾ ਕਰੋ, ਧੋਖਾ ਨਾ ਦਿਓ, ਕਪਟ ਨਾ ਕਰੋ, ਕਿਸੇ ਦਾ ਧਨ ਲੈ ਕੇ ਨਾ ਦੱਬੋ, ਕਿਸੇ ਨਾਲ ਵਿਸਾਹਘਾਤ ਨਾ ਕਰੋ, ਹਿੰਸਾ ਵਿੱਚ ਨਾ ਆਓ, ਬੜੇ ਕੁਛ ਨੇ। ਤੇ ਨਾਲ ਉਹਨਾਂ ਦਾ ਫਲ ਲਿਖਿਆ ਹੁੰਦਾ ਹੈ ਕਿ ਜੇ ਇਹੋ ਜਿਹੇ ਕਰਮ ਕਰੇਗਾ ਤਾਂ ਅੱਗੇ ਜਾ ਕੇ ਜਿਸ ਥਾਂ ਦੇ ਉੱਤੇ ਲੇਖਾ ਪੱਤਾ ਹੋਣਾ ਹੈ, ਸੰਸਾਰ ਛੱਡ ਕੇ ਜਾਣਾ, ਉਸ ਥਾਂ ਦੇ ਉਹ ਸਾਰਿਆਂ ਦਾ ਇਕੱਲੇ ਇਕੱਲੇ ਤੇਰੇ ਕਰਮ ਦਾ ਕੀਤੇ ਹੋਏ ਦਾ ਹਿਸਾਬ ਕਿਤਾਬ ਹੋਵੇਗਾ। ਉਸ ਵੇਲੇ ਇਹ ਜਿਹੜੀ ਜਿੰਦਾ ਹੈ ਮਰਦੀ ਨਹੀਂ ਹੈ, ਐਵੇਂ ਜਿਵੇਂ ਰਹਿੰਦੀ ਹੈ, ਇਹਨੂੰ ਕੁਛ ਚੀਜ਼ਾਂ ਇਹਦੇ ਕੋਲੋਂ ਚਲੀਆਂ ਜਾਂਦੀਆਂ। ਮੂਹੀ ਸੁਰਤ ਬਾਦ ਅਹੰਕਾਰ, ਇੱਕ ਤਾਂ ਸੁਰਤ ਮਰ ਜਾਂਦੀ ਹੈ ਦੁਨੀਆਂ ਵਾਲੀ, ਦੂਜੇ ਝਗੜੇ ਚਾਟੇ ਮਰ ਜਾਂਦੇ ਨੇ, ਤੀਸਰਾ ਜਿਹੜਾ ਅਪਮਾਨ ਕਰਦਾ ਆਪਣੀ ਪੁਜੀਸ਼ਨ ਦਾ, ਪੜ੍ਹਾਈ ਦਾ, ਲਿਖਾਈ ਦਾ, ਪੈਸੇ ਦਾ, ਇਹ ਵੀ ਉੱਥੇ ਕੰਮ ਨਹੀਂ ਆਉਂਦਾ। ਤੇ ਉਹ ਨਾ ਮੂਆ ਜੋ ਦੇਖਣ ਆ ਰਹੇ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਮਰਦਾ। ਉਹਨੂੰ ਮਹਾਰਾਜ ਕਹਿੰਦੇ ਜਾ ਕੇ ਆਪਣੇ ਸਾਰੇ ਕੰਮਾਂ ਦਾ ਜਿੰਨਾ ਸੰਸਾਰ ਦੇ ਅੰਦਰ ਚੰਗਾ ਤੇ ਮੰਦਾ ਕੀਤੇ ਨੇ, ਕਰਮ ਕਹਿ ਲਓ ਉਹਨਾਂ ਨੂੰ, ਉਹ ਅਕਾਊਂਟ ਫਾਰ ਹੁੰਦੇ ਨੇ। ਜੇ ਤਾਂ ਉਹ ਵਧੀਆ ਹੋਣ ਫੇਰ ਤਾਂ ਉਹ ਖੁਸ਼ੀ ਵਿੱਚ ਜਾਂਦਾ, ਜੇ ਮਾੜੇ ਹੋਣ ਤਾਂ ਮਹਾਰਾਜ ਕਹਿੰਦੇ ਫੇਰ ਰੋਂਦਾ ਉਹ ਔਖਾ।
ਜਿੰਦੇ ਰੋਵੇਗੀ ਤੇ ਰੋ ਰੋ ਪਛੂ ਪਾਵੇਗੀ, ਫਿਰ ਤੇਰਾ ਕੋਈ ਨਾ ਬਣੇ। ਰੋਵੇਗੀ ਤੇ ਰੋ ਰੋ ਪਛੂ ਪਾਵੇਗੀ, ਫਿਰ ਤੇਰਾ ਕੋਈ ਨਾ ਬਣੇ। ਸਤਿ ਸੰਗਤ ਘੱਟ ਚਲਾਇਆ, ਕੀਰਤ ਵਾਚੀਐ ਮੈਂ ਲੇਖਾ ਕਰ ਜਾਇਆ ਕਰਨੀ ਕੀਰਤ ਵਾਜੀ ਹੈ ਮੈਂ ਲੇਖਾ ਸਮਝਾਇਆ ਹੋਗੀ ਪੌੜੀ ਪੌੜੀ ਉਹ ਪੌੜੀ ਕਿਆਰ ਆਇਆ ਹੋਗੀ ਪੌੜੀ ਹੁਣ ਸੁਣਿਆ ਕਿਆਰ ਆਇਆ ਥਾਂ ਨਾ ਹੋਗੀ ਪੌੜੀ ਹੁਣ ਸੁਣਿਆ ਕਿਆਰ ਆਇਆ ਮਨਯੰਤੇ ਜਨਮ ਗਵਾਇਆ ਮਨਯੰਤੇ ਜਨਮ ਗਵਾਇਆ ਮਨਯੰਤੇ ਜਨਮ ਗਵਾਇਆ
ਐਸਾ ਉਪਦੇਸ਼ ਆਦਮੀ ਕਰਮਾਂ ਵਿੱਚ ਪ੍ਰਵਿਰਤ ਹੁੰਦਾ ਹੈ। ਤਿੰਨ ਚੀਜ਼ਾਂ ਤਿੰਨ ਦੋਸ਼ ਇਸ ਨੂੰ ਸੰਸਾਰ ਚ ਵਿਚਰਦੇ ਨੂੰ ਲੱਗ ਜਾਂਦੇ ਨੇ। ਇੱਕ ਨੂੰ ਮਲ ਕਹਿੰਦੇ ਨੇ, ਦੂਸਰੇ ਨੂੰ ਵਿਕਸ਼ੇਪ ਕਹਿੰਦੇ ਨੇ, ਤੀਸਰੇ ਨੂੰ ਅਵਰਨ ਕਹਿੰਦੇ। ਅਰਥ ਇਹਦੇ ਸਾਦੇ ਜਵਾਨ ਦੇ ਅੰਦਰ ਮਲ ਉਹਨਾਂ ਕਰਮਾਂ ਦੀ ਮੈਲ ਨੂੰ ਕਹਿੰਦੇ ਨੇ ਜਿਹੜੇ ਜਿਹਦੇ ਨਾਲ ਇਹ ਆਦਮੀ ਪਰਮੇਸ਼ਰ ਤੋਂ ਵਿਛੜ ਕੇ ਬਹੁਤ ਦੂਰ ਹੋ ਗਿਆ ਤੇ ਜਿਹਦੇ ਕਰਮਾਂ ਦੇ ਕਰਨ ਨਾਲ ਇਹਦੇ ਅੰਦਰ ਪ੍ਰਕਾਸ਼ ਮਿਟ ਗਿਆ ਤੇ ਹਨੇਰਾ ਛਾ ਗਿਆ। ਕੋਈ ਬਿਰਲਾ ਹੈ ਜਿਸ ਦੇ ਮਨ ਵਿੱਚ ਪ੍ਰਕਾਸ਼ ਹੈ? ਹਨੇਰਾ ਹੀ ਹਨੇਰਾ, ਹਨੇਰਾ ਹੀ ਹਨੇਰਾ, ਕਿਉਂਕਿ ਮਾਇਆ ਕਹਿੰਦੇ ਹੀ ਹਨੇਰੇ ਨੂੰ ਨੇ। ਗਵਾਰ ਨੂੰ ਕਹਿੰਦੇ ਨੇ, ਗਵਾਰ ਚੜ੍ਹਦਾ ਹੈ। ਉਹਦੇ ਨਾਲ ਕੀ ਹੁੰਦਾ ਹੈ, ਇਹ ਪਰਮੇਸ਼ਰ ਕੋਲ ਰਹਿੰਦਾ ਨਾਲ ਰਹਿੰਦਾ, ਉਹਨੂੰ ਭੁੱਲ ਜਾਂਦਾ ਤੇ ਉਹ ਵਿਛੜ ਜਾਂਦਾ। ਸੋ ਜੋ ਇਹ ਚੀਜ਼ ਹੈ ਇਹਨੂੰ ਮਲ ਕਹਿੰਦੇ ਨੇ। ਮਲ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆ। ਬਾਹਰੋਂ ਚੰਗੇ ਕੱਪੜੇ, ਸੋਹਣੇ ਵਧੀਆ, ਚੰਗੇ ਕੀਮਤੀ ਤੋਂ ਕੀਮਤੀ ਵਸਤਰ ਪਹਿਨ ਕੇ, ਹੋਰ ਸਰੀਰ ਦੀਆਂ ਅਨੇਕ ਸਜਾਵਟਾਂ ਲਾ ਕੇ ਆਦਮੀ ਅੰਦਰੋਂ ਜੇ ਮੈਲਾ ਹੈ, ਬਾਹਰੋਂ ਨੀ ਕੋਈ ਵੀ ਗੱਲ ਹੋਇਆ ਕਰਦੀ, ਧੋਖਾ ਖਾਂਦੀ ਹੈ ਨਿਗਾਹ ਉਹਨਾਂ ਪੁਰਸ਼ਾਂ ਦੀ ਜਿਨ੍ਹਾਂ ਨੇ ਮਾਇਆ ਦੇ ਉੱਤੇ ਆਪਣੀ ਨਿਗਾਹ ਜਮਾਈ ਹੋਈ ਹੈ, ਮੈਟਰ ਦੇ ਉੱਤੇ, ਪ੍ਰਕਿਰਤੀ ਦੇ ਉੱਤੇ। ਲੇਕਿਨ ਅੰਦਰਲੇ ਪਾਸੇ ਮੈਲ ਏ ਮੈਲ ਹੁੰਦੀ ਹੈ, ਥੋੜੀ ਮੈਲ ਨਹੀਂ ਹੈ, ਜਨਮ ਜਨਮਾਂਤਰਾਂ ਤੋਂ ਲੱਗੀ ਹੋਈ ਮੈਲ ਇੰਨੀ ਹੈ। ਮਹਾਰਾਜ ਨੇ ਕਾਲਾ ਅੱਖਰ ਵਰਤ ਕੇ ਨਾਲ ਇੱਕ ਅੱਖਰ ਹੋਰ ਐਡੀਸ਼ਨ ਇਹਦੇ ਚ ਕਰ ਦਿੱਤੀ ਕਿ ਕਾਲਾ ਐਵੇਂ ਨਾ ਸਮਝੋ ਸਿਆ। ਤੇ ਉਹ ਧੋਤਾ ਨਹੀਂ ਜਾਂਦਾ ਕਿਸੇ ਤਰੀਕੇ ਨਾਲ, ਖਨਲੀ ਧੋਤੀ ਉਜਲ ਨਾ ਹੋਵੇ ਜੇ ਸੌ ਤੋਂ ਬਣਪਾ। ਕੋਲੂ ਦੀ ਲੀਰ ਨੂੰ ਖਨਲੀ ਕਹਿੰਦੇ ਨੇ। ਉਹਦੇ ਚ ਸਰੋਂ ਦਾ ਜੋ ਪਲੱਤਣ ਪੁਣਾ ਹੈ, ਪੀਲਾਪਣ, ਉਹ ਇੰਨਾ ਰਚ ਜਾਂਦਾ ਹੈ ਕਿ ਉਹ ਮੁੜ ਕੇ ਚਟਿਆਈ ਨਹੀਂ ਉਹਦੇ ਚ ਆਉਂਦੀ, ਸੈਂਕੜੇ ਵਾਰੀ ਚਾਹੇ ਤੋ। ਮਿਸਾਲ ਹੈ ਇੱਕ ਸਾਨੂੰ ਸਮਝਣ ਵਾਸਤੇ। ਸੋ ਐਸੇ ਤਰ੍ਹਾਂ ਇਹ ਜੋ ਆਪਾਂ ਸਫ਼ਰ ਕਰ ਰਹੇ ਹਾਂ, ਬੜਾ ਲੰਮਾ ਸਫ਼ਰ ਹੈ ਆਪਣਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਥਾਵਾਂ ਤੋਂ ਅਸੀਂ ਆਏ ਹਾਂ, ਦਰਖਤ ਵੀ ਬਣੇ ਹਾਂ ਅਸੀਂ, ਪੱਥਰ ਵੀ ਬਣੇ ਹਾਂ। ਮਹਾਰਾਜ ਕਹਿੰਦੇ ਕਿਤੇ ਰੁੱਖ ਬਿਰਖਾਂ ਚੀਨੇ, ਕਿਤੇ ਪਸ਼ੂ ਉਪਾਏ, 24 ਲੱਖ ਕਿਸਮ ਦੀਆਂ ਜੜੀਆਂ ਬੂਟੀਆਂ ਰੁੱਖ ਤੇ ਬਿਰਖ ਨੇ। ਇਹਦੇ ਵਿੱਚ ਹੀ ਸਾਡਾ ਜੋ ਜੀਵਾਤਮਾ ਹੈ ਉਹ ਸਾਰਿਆਂ ਦਾ ਅਨੁਭਵ ਲੈ ਕੇ ਅੱਗੇ ਨੂੰ ਵਧਿਆ। 7.5 ਲੱਖ ਕਿਸਮ ਦੇ ਉਹ ਜੀਵ ਨੇ ਜਿਹੜੇ ਫੰਗਾਂ ਦੇ ਨਾਲ ਉੱਡਦੇ ਨੇ। 7.5 ਲੱਖ ਕਿਸਮ ਦੇ ਉਹ ਜੀਵ ਨੇ ਜਿਹੜੇ ਪੇਟ ਦੇ ਭਾਰ ਚੱਲਦੇ ਨੇ। 4.5 ਲੱਖ ਕਿਸਮ ਦੇ ਉਹ ਜੀਵ ਨੇ ਜਿਹੜੇ ਪੈਰਾਂ ਦੇ ਨਾਲ, ਕਿਸੇ ਨੂੰ 2 ਪੈਰ ਮਿਲੇ ਨੇ, ਕਿਸੇ ਨੂੰ 100 ਪੈਰ ਵੀ ਮਿਲੇ ਹੈ, ਕਿਸੇ ਨੂੰ 4 ਮਿਲੇ ਨੇ। ਪੇਟ ਨਹੀਂ ਲਾਉਂਦੇ ਤੇ ਲੱਤਾਂ ਦੇ ਬਲ ਨਾਲ ਪੈਰਾਂ ਦੇ ਭਾਰ ਚੱਲਦੇ ਨੇ। ਉਸ ਤੋਂ ਇਲਾਵਾ ਬੇਅੰਤ ਅਵਿਅਕਤ ਜੁਨੀਆਂ ਜਿਹੜੀਆਂ ਦਿਸਦੀਆਂ ਹੈ ਨਹੀਂ, ਭੂਤ ਪ੍ਰੇਤ ਸੂਕਰ ਮਿਰਗਾਜ ਮਹਾਰਾਜ ਕਹਿੰਦੇ, ਉਹ ਸਾਰੀਆਂ ਜੁਨੀਆਂ ਨਜ਼ਰ ਨਹੀਂ ਆਉਂਦੀ। ਇਹਨਾਂ ਸਾਰੀਆਂ ਤੋਂ ਇਲਾਵਾ ਬਾਕੀ ਪਾਣੀ ਦੇ ਅੰਦਰ ਨੇ ਜੀਵ ਜੰਤੂ, ਪਤਾ ਹੀ ਨਹੀਂ ਕਿੰਨੀਆਂ ਕਿਸਮ ਦੇ ਜੀਵ ਜੰਤੂ ਉਹਦੇ ਚ ਨੇ। 4 ਲੱਖ ਕਿਸਮ ਦੇ ਪੱਥਰ ਨੇ ਜਿਨ੍ਹਾਂ ਦੇ ਵਿੱਚ ਜਾਨ ਗਿਣੀ ਗਈ ਹੈ। ਲਾਈਫ ਹੈ ਜਿਹਨਾਂ ਦੇ ਅੰਦਰ ਬਹੁਤ 0.00 ਲਾ ਕੇ 80-90 ਜੀਰੋ ਲਾ ਕੇ ਇੱਕ ਲਾ ਦਿਓ, ਇੰਨੀ ਉਹਦੇ 'ਚ ਲਾਈਫ ਹੈ, ਵੱਧਦੇ ਘੱਟਦੇ ਨੇ ਉਹ। ਸੋ ਇਹਨਾਂ ਸਾਰਿਆਂ 'ਚੋਂ ਮਹਾਰਾਜ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਵਰੀਆ ਚਿਰੰਕ ਵਾਲੇ ਦੇਸ ਜਿਹੜੀ। ਉਹਦੇ ਬਾਅਦ ਮਨੁੱਖ ਅਸੀਂ ਕਿੰਨੀ ਵਾਰੀ ਬਣਿਆ, ਮਹਾਰਾਜ ਕਹਿੰਦੇ ਇਹਦਾ ਵੀ ਕੋਈ ਅੰਦਾਜ਼ਾ ਨਹੀਂ ਹੈ, ਬਹੁਤ ਵਾਰੀ ਬਣਿਆ ਤੂੰ, ਲੇਕਿਨ ਇੱਕ ਤੇਤੇ ਗਲਤੀ ਹੁੰਦੀ ਹੈ, ਸਧਾਰਨ ਤੌਰ 'ਤੇ ਹੀ ਕਰ ਜਾਂਦਾ, ਸ਼ਾਇਦ ਸਵਾ ਗਲਤੀ ਜਾ ਜਾਂਦਾ, ਕਿਉਂਕਿ ਅੰਦਰ ਲਾਈਟ ਨਹੀਂ ਹੈ, ਵਾਰਨਿੰਗ ਨਹੀਂ ਆਉਂਦੀ ਅੰਦਰੋਂ ਵੀ ਤੂੰ ਹੁਣ ਗਲਤ ਚੱਲ ਰਿਹਾ। ਜਾਗੇ ਹੋਏ ਪੁਰਸ਼ ਜਿਨ੍ਹਾਂ ਦੇ ਅੰਦਰ ਲਾਈਟ ਹੈ ਉੱਥੇ ਸਿਗਨਲ ਆ ਜਾਂਦਾ ਰੈੱਡ ਲਾਈਟ ਦਾ ਵੀ ਤੂੰ ਗਲਤ ਚੱਲ ਰਿਹਾ ਇਸ ਵੇਲੇ। ਉਹ ਅਨੁਭਵੀ ਗਾਈਡੈਂਸ ਹੋਇਆ ਕਰਦੀ ਹੈ, ਹਰੇਕ ਦੇ ਅੰਦਰ ਨਹੀਂ ਹੁੰਦੀ, ਬਾਕੀ ਇੱਕ ਆਵਾਜ਼ ਹੈ ਪਰਮੇਸ਼ੁਰ ਦੇ ਡਰ ਤੋਂ ਆ ਰਹੀ ਕਿ ਇਹ ਬੰਦੇ ਤੂੰ ਗਲਤ ਕੰਮ ਕਰ ਰਿਹਾ। ਉਹ ਉਨੀ ਦੇਰ ਤੱਕ ਤਾਂ ਸੁਣਦੀ ਹੈ ਜਦ ਤੱਕ ਤੈਅ ਦਰ ਤੈਅ ਉਹਦੇ ਉੱਤੇ ਬਿਲਕੁਲ ਕੰਪਲੀਟਲੀ ਉਹਨੂੰ ਬੰਦ ਨਹੀਂ ਕਰ ਦਿੱਤਾ ਜਾਂਦਾ, ਉਹਨਾਂ ਚਿਰ ਸੁਣਦੀ ਹੈ। ਜਦੋਂ ਬੰਦ ਹੋ ਜਾਂਦੀ ਹੈ ਕਹਿੰਦੇ ਇਹਦੀ ਜ਼ਮੀਰ ਆਵਾਜ਼ ਦੇਣ ਤੋਂ ਬੰਦ ਹੋ ਗਈ, ਹੁਣ ਨਹੀਂ ਇਹ ਸੁਣਦਾ ਆਪਣੀ ਅੰਦਰਲੀ ਬਾਤ, ਅੰਦਰਲੀ ਗਾਈਡੈਂਸ ਬਿਲਕੁਲ ਸਹੀ ਆਉਂਦੀ ਹੈ। ਸੋ ਇਹ ਚੀਜ਼ਾਂ ਦੇ ਵਿੱਚ ਪੈ ਕੇ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰੱਖ ਲਿਓ ਆਪਣ ਕਰ। ਸੋ ਇਸ ਤਰ੍ਹਾਂ ਬੇਅੰਤ ਵਾਰੀ ਅਸੀਂ ਸੰਸਾਰ 'ਤੇ ਆਏ ਹਾਂ, ਕਿਉਂਕਿ ਸੰਸਾਰ ਦਾ ਹੀ ਨਹੀਂ ਪਤਾ ਕਦ ਤੋਂ ਚਾਲੂ ਹੋਇਆ, ਇੱਥੇ ਤਮਾਰ ਨਾ ਜੋਗੀ ਜਾਣੇ ਰੁੱਤਮਾ ਨਾ ਕੋਈ ਜਾਂ ਕਰਦਾ ਸੇਤੀ ਕੋ ਸਾਜੇ ਆਪੇ ਜਾਣੇ। ਸੋ ਇੱਕ ਗੱਲ ਹੋਰ ਹੈ, ਇਹ ਜ਼ਰੂਰੀ ਨਹੀਂ ਹੈ ਕਿ ਸਰੀਰ ਛੱਡਣ ਤੋਂ ਬਾਅਦ ਅਸੀਂ ਅਰਥ ਪਲੈਨਟ 'ਤੇ ਹੀ ਆਵਾਂਗੇ। ਮਹਾਰਾਜ ਕਹਿੰਦੇ ਧਰਤੀਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ, ਕੋਈ ਪਤਾ ਨਹੀਂ ਹੈ ਕਿੱਥੇ ਤੱਕ ਕ੍ਰੀਏਸ਼ਨ ਹੈ, ਕਿਹੋ ਜਿਹੀ ਦੁਨੀਆ, ਕਿਹੋ ਜਿਹੇ ਉਹਨਾਂ ਨੂੰ ਸਰੀਰ ਦਿੱਤੇ ਨੇ, ਕਿਹੋ ਜਿਹੇ ਅਨੁਭਵ ਨੇ। ਹਰ ਥਾਂ 'ਤੇ ਮਨੁੱਖੇ ਨਹੀਂ ਹੈਗੇ, ਪਰਮੇਸ਼ਰ ਦੀ ਰਚਨਾ ਹੈ, ਬੇਅੰਤ ਤਰੀਕਿਆਂ ਦੀ ਰਚੀ ਹੋਈ ਰਚਨਾ ਹੈ, ਕੋਈ ਇਸ ਪਾਸੇ ਨੂੰ ਸੋਚ ਵੀ ਨਹੀਂ ਸਕਦਾ। ਮਹਾਰਾਜ ਕਹਿੰਦੇ ਜਿਹੜਾ ਸੋਚੇ ਨਾ ਕਹੇ ਵੀ ਮੈਂ ਜਾਣ ਲਿਆ, ਕਹਿੰਦੇ ਉਹ ਗਵਾਰਾ ਗਵਾਰ ਹੈ, ਮੂਰਖਾਂ ਦੇ ਵਿੱਚੋਂ ਸ਼੍ਰੋਮਣੀ ਮੂਰਖ ਹੈ। ਜਿਹੜੀ ਚੀਜ਼ ਜਾਣੀਓ ਨਹੀਂ ਜਾ ਸਕਦੀ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਬਣਾ, ਲੇਖਾ ਕਹਿਣਾ ਵੀ ਗਲਤ ਹੈ, ਕਰਨਾ ਵੀ ਗਲਤ ਹੈ। ਕਰਿਆ ਲੇਖਾ ਡਾਕਟਰ ਸਟੀਫਨ ਨੇ ਬੜਾ ਜ਼ੋਰ ਲਾਇਆ, ਨੋਬਲ ਪ੍ਰਾਈਜ਼ ਵਿਨਰ ਸੀ ਲੰਡਨ ਦੇ ਰਹਿਣ ਵਾਲਾ, ਮੈਥਮੈਟਿਸ਼ੀਅਨ ਸੀ ਉਹ। ਉਹਨੇ ਟਾਈਮ ਐਂਡ ਸਪੇਸ ਦੀ ਨਵੀਂ ਥਿਊਰੀ ਮੈਥਮੈਟਿਕਸ ਦੇ ਹਿਸਾਬ ਨਾਲ ਦੁਨੀਆਂ ਨੂੰ ਦਿੱਤੀ। ਉਹ ਜਿਸ ਵਕਤ ਐਕਸਪੈਂਸ਼ਨ ਚ ਆਉਂਦਾ ਹੈ ਵੀ ਕਿੰਨੀ ਐਕਸਪੈਂਸ਼ਨ ਹੁੰਦੀ ਹੈ, ਜਬ ਉਦ ਕਰਕ ਕਰਤ ਕਰਤਾਰਾ ਪਰਜਾ ਤਰਤ ਦਬ ਦੇਹ ਅਪਾਰਾ, ਜਦ ਉਦਕਰਸ਼ਣ ਸ਼ਕਤੀ ਜਦੋਂ ਖਿੱਚ ਲੈਂਦੀ ਹੈ ਸੰਸਾਰ ਨੂੰ, ਮੈਥੇਮੈਟਿਕਲੀ ਉਹਨੇ ਕੱਢਣ ਦਾ ਯਤਨ ਕਰਿਆ ਸਾਰੇ ਫਾਰਮੂਲੇ ਲਾ ਕੇ, ਤੇ ਲਿਖਿਆ ਉਹਨੇ 0.80 ਉਹਦੇ ਬਾਅਦ ਇਹ ਲਾਉਣਾ ਪਿਆ ਉਹਨੂੰ ਗਾਂ, ਦੋ ਤਿੰਨ ਅੱਖਰ ਲਿਖੇ ਉਹਨੇ ਇਨਫੀਨਿਟੀ, ਬਈ ਅੱਖਰ ਜ਼ੀਰੋ ਲਾਈ ਜਾਓ, ਜਦੋਂ ਅੱਖਰ ਲਾਵੋਗੇ ਗਾਂ ਫੇਰ ਹੈ, ਗਾਂ ਫੇਰ ਹੈ। ਆਦਮੀ ਤਾਂ ਦਿਮਾਗ ਚੱਕਰ ਖਾ ਜਾਂਦਾ ਵੀ ਇਹ ਤਾਂ ਬਸ ਗੱਲੇ ਖਤਮ ਹੋ ਗਈ, ਹੁਣ ਸੋਚਣਾ ਸੱਚਣਾ ਕੀ ਹੈ। ਇਸੇ ਕਰਕੇ ਅਗੰਮ ਤੇ ਅਗੋਚਰ ਹੈ। 80 ਲਾ ਕੇ ਇਹ ਲਾ ਤਾ, ਜਦ ਐਕਸਪੈਂਸ਼ਨ ਉਹਨੇ ਕਰਿਆ, ਜਬ ਉਦ ਕਰਕ ਕਰਤ ਕਰਤਾਰਾ ਪਰਜਾ ਤਰਤਵ ਦੇਹ ਅਪਾਰਾ, ਜਦੋਂ ਐਕਸਪੈਂਸ਼ਨ ਹੋਈ ਟਾਈਮ ਸਪੇਸ ਬਣਿਆ ਤੇ ਇਹਦੇ ਵਿੱਚ ਕ੍ਰੀਏਸ਼ਨ ਆਈ, ਖੰਡ ਬ੍ਰਹਮੰਡ ਬਣਨੇ ਸ਼ੁਰੂ ਹੋਏ, ਗੁਪਤ ਤੋਂ ਨਿਰੰਕਾਰ ਪ੍ਰਗਟ ਹੋਣ ਲੱਗਿਆ, ਉਸ ਵੇਲੇ ਉਹਨੇ ਏਕਾ ਲਾ ਕੇ 80 ਲਾਉਣ ਤੋਂ ਬਾਅਦ ਇਨਫੀਨਿਟੀ ਲਿਖਤੀ। ਕਹਿੰਦਾ ਇਹ ਵੀ ਅੰਤ ਨਹੀਂ ਹੈ, ਕਿਹਾ ਹੀ ਨਹੀਂ ਜਾ ਸਕਦਾ। ਅਖੀਰ ਉਹਨੇ 4 ਲਾਈਨਾਂ ਲਿਖੀਆਂ, ਉਹਦੇ ਕਹਿਣ ਲੱਗਿਆ ਮੈਂ ਟਾਈਮ ਐਂਡ ਸਪੇਸ ਲਿਖਦਾ, ਲੇਕਿਨ ਮੈਂ ਇੰਨਾ ਕਨਫਿਊਜ਼ ਹੋ ਗਿਆ, ਮੈਨੂੰ ਕੁਛ ਨਹੀਂ ਸੋਚਦਾ। ਕੋਈ ਰੂਹਾਨੀ ਬੰਦਾ ਕਿਸੇ ਰਹਿਬਰ ਨੇ ਇਸ ਪਾਸੇ ਲਿਖਿਆ ਹੋਵੇ ਤਾਂ ਮੇਰੇ ਨਾਲ ਕੋਈ ਆ ਕੇ ਗੱਲ ਕਰੋ। ਮੇਰੇ ਮਨ 'ਚ ਆਇਆ ਮੈਂ USA ਸੀ ਵੀ ਇਹਨੂੰ ਮਿਲ ਕੇ ਜਾਵਾਂ, ਪਰ ਮਿਲ ਨਾ ਸਕਿਆ ਲੰਡਨ 'ਚ, ਅਧਰੰਗ ਹੋਇਆ ਹੋਇਆ ਸੀ ਉਸ ਪ੍ਰੇਮੀ ਨੂੰ। ਪਿਛਲੇ 2 ਹੋਏ ਜਦ ਏਅਰ ਕ੍ਰੈਸ਼ ਦੇ ਵਿੱਚ ਉਹ ਮਰਿਆ ਗਿਆ। ਸੋ ਮਹਾਰਾਜ ਕਹਿੰਦੇ ਕਿਹਾ ਹੀ ਨਹੀਂ ਜਾ ਸਕਦਾ, ਇਸ ਗੱਲ ਨੂੰ ਸੋਚੋ ਹੀ ਨਾ, ਸੋਚ ਵਿੱਚ ਨਾ ਆਉਣ ਵਾਲੀ ਬਾਤ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਇੱਕ ਵਾਰੀ ਨਹੀਂ, ਤੂੰ ਤਾਂ ਬਹੁਤ ਵਾਰੀ ਮਨੁੱਖ ਬਣਿਆ ਪਿਆਰਿਆ, ਲੇਖੇ ਲੁਖੇ ਇੱਥੇ ਹੈ ਨਹੀਂ, ਨਾ ਇਹ ਕਹਿ ਸਕਦੇ ਹਾਂ ਵੀ ਦੁਨੀਆ ਕਦ ਬਣੀ। ਕਈ ਬੰਦੇ ਦੁਨੀਆ ਦੀ ਉਮਰ ਕੱਢਦੇ ਨੇ, ਹੁਣ ਇਹ ਕੋਈ ਪਸਾਰਾ ਖਤਮ ਹੋ ਗਿਆ, ਉਹ ਤੋਂ ਬਾਅਦ ਜਿਹੜਾ ਨਵਾਂ ਚੱਲਿਆ ਕਿਸੇ ਦੇ ਹਿਸਾਬ ਕਿਤਾਬ ਕੰਪਿਊਟਰ ਚਾਜਲੇ, ਲੇਕਿਨ ਇਹ ਤਾਂ ਕਲਪ ਦਰ ਕਲਪ ਚੱਲਦਾ ਜੋ ਹਿੰਦੂ ਹਿਸਾਬ ਕਿਤਾਬ ਹੈ ਮਹਾਂਪੁਰਸ਼ਾਂ ਰਿਸ਼ੀਆਂ ਦਾ, ਉਹਨਾਂ ਨੇ ਇਸ ਪਾਸੇ ਬੜੀ ਖੋਜ ਕਰੀ ਆ, ਅਨੁਭਵ ਦੇ ਨਾਲ ਮਸ਼ੀਨਾਂ ਨਾਲ ਨਹੀਂ ਕਰੀ, ਉਮਰਾਂ ਲਾਈਆਂ ਨੇ ਬੈਠ ਬੈਠ ਕੇ ਧਿਆਨ ਦੇ ਅੰਦਰ, ਉਹਨਾਂ ਨੇ ਟਾਈਮ ਨੂੰ ਵੰਡਿਆ, ਇਸ ਨੂੰ ਵੰਡ ਕੇ 14 ਕਲਪਾਂ ਦੇ ਵਿੱਚ ਕਲਪਤ ਕੀਤਾ, 4 ਅਰਬ 32 ਕਰੋੜ ਸਾਲ ਦਾ ਇੱਕ ਕਲਪ ਹੋਇਆ ਕਰਦਾ। ਉਹ ਕਹਿੰਦੇ ਵੀ 14 ਕਲਪ ਤੋਂ ਬਾਅਦ ਫੇਰ ਪਰਲੋ ਆਇਆ ਕਰਦੀ ਹੈ, ਫੇਰ ਉਹਦੇ ਬਾਅਦ ਮਹਾਂਪਰਲੋ ਦਾ ਕੱਢਿਆ, ਹਜ਼ਾਰਾਂ ਜਦ ਪਰਲੋ ਆ ਜਾਂਦੀ ਹੈ ਫੇਰ ਮਹਾਂ ਕੱਢਿਆ, ਅਤੇ ਮਾਇਆ ਦੀ ਉਮਰ ਗਿਣਨ ਦਾ ਯਤਨ ਕਰਿਆ ਉਹਨਾਂ ਨੇ, ਬੜੇ ਲੰਬੇ ਫਿਗਰਸ ਨੇ ਜੇ ਕੋਈ ਜਾਵੇ। ਸ਼ਿਵਜੀ ਦੀ ਉਮਰ ਉਹਨਾਂ ਨੇ ਕੱਢੀ ਹੈ, ਸ਼ਕਤੀ ਦੀ ਏ ਕਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, 1 ਸੰਸਾਰੀ, 1 ਭੰਡਾਰੀ, 1 ਲਾਏ ਦੀਵਾਨ, 16 ਕਰੋੜ ਖਰਬ ਸਾਲ ਦੀ ਉਮਰ ਕੱਢੀ ਹੈ। ਸੋ ਇਹ ਪਸਾਰੇ ਦਾ ਕੋਈ ਅੰਤ ਨਹੀਂ ਹੈ, ਇਹਨੂੰ ਕੋਈ ਪਾ ਨਹੀਂ ਸਕਦਾ ਪਸਾਰੇ ਦਾ, ਅਸੀਂ ਇਹਦੇ ਵਿੱਚ ਜੀਵ ਬਣ ਕੇ ਆ ਗਏ। ਉਹ ਬਣ ਕੇ ਆਉਣ ਦੇ ਨਾਲ ਸਾਡੇ ਉੱਤੇ ਇੰਨਾ ਅਸਰ ਪੈ ਗਿਆ ਵਾਤਾਵਰਣ ਦਾ, ਆਲੇ ਦੁਆਲੇ ਦਾ, ਖਿਆਲਾਂ ਦਾ, ਕਿ ਲੋਐਸਟ ਲੈਵਲ ਤੇ ਅਸੀਂ ਆ ਗਏ। ਮਨੁੱਖੀ ਜੋ ਲੈਵਲ ਸੀ ਉਹ ਤੋਂ ਹੇਠਾਂ ਅਸੀਂ ਉਤਰੇ ਆਏ, ਹੁਣ ਸਾਨੂੰ ਕੁਛ ਨਹੀਂ ਪਤਾ ਲੱਗਦਾ। ਮਹਾਰਾਜ ਕਹਿੰਦੇ ਤੂੰ ਮਾਇਆ ਦੇ ਅੰਧਕਾਰ ਚ ਘਿਰ ਗਿਆ। ਸੋ ਇਸ ਤਰ੍ਹਾਂ ਉਹ ਫਿਰ 22 ਸਟੇਜਿਸ ਉਪਦੇਸ਼ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਜੋ ਪਹਿਲਾ ਉਪਦੇਸ਼ ਹੈ ਉਹਨੂੰ ਕਰਮ ਦੇ ਵਿੱਚ ਬ੍ਰੈਕਟ ਕੀਤਾ ਜਾਂਦਾ ਮਲ ਦੂਰ ਕਰਨ ਵਾਸਤੇ, ਕਿਉਂਕਿ ਦੋਸ਼ ਪਹਿਲਾਂ ਮਲ ਦਾ ਲੱਗਿਆ ਹੋਇਆ ਅੰਤਰਿਕਰਨ ਦੇ ਅੰਦਰ। ਵਾਹਿਗੁਰੂ ਤਾਂ ਨਾਲ ਰਹਿੰਦਾ, ਗੁਰੂ ਗ੍ਰੰਥ ਸਾਹਿਬ ਤਾਂ ਵਾਰ ਵਾਰ ਕਹਿੰਦਾ, ਸਾਨੂੰ ਵਿਸ਼ਵਾਸ ਕਿਉਂ ਨਹੀਂ ਆਉਂਦਾ ਗੁਰੂ ਦੀ ਬਾਤ ਦਾ, ਸਾਨੂੰ ਅਨੁਭਵ ਕਿਉਂ ਨਹੀਂ ਆਉਂਦਾ, ਰਿਅਲਾਈਜ਼ ਕਿਉਂ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਮੈਲ ਇੰਨੀ ਲੱਗੀ ਹੈ, ਤੇਰੇ ਤੱਕ ਕਰੰਟ ਪਹੁੰਚ ਨਹੀਂ ਰਹੀ ਵੀ ਤੂੰ ਉਸ ਨੂੰ ਸੋਚ ਸਕੇ। ਆ ਕਾਰਬੋਰੇਟ ਹੁੰਦਾ ਇਹਦਾ ਇੰਜਣ ਦਾ, ਉਹਦੇ ਵਿੱਚ ਜੇ ਕਾਰਬਨ ਜੰਮ ਜਾਵੇ ਬੈਟਰੀ ਵੱਲੋਂ ਤਾਂ ਕਰੰਟ ਆ ਰਹੀ ਹੈ, ਇੰਜਣ 'ਚ ਨਹੀਂ ਪਾਸ ਆਉਣ ਹੁੰਦੀ। ਉਹ ਕਹਿੰਦੇ ਕਾਰਬਨ ਅਲੱਗ ਹੀ ਹੈ, ਕਾਰਬਨ ਨੂੰ ਲਾਓ ਪਹਿਲਾਂ ਫੇਰ ਕਰੰਟ ਪਾਸ ਆਉਣ ਹੋਏਗੀ। ਬਿਲਕੁਲ ਠੀਕ ਹੈ, ਇਸੇ ਤਰ੍ਹਾਂ ਸਾਡੇ ਨਾਲ ਹੈ। ਸੋ ਪਹਿਲਾਂ ਜੋ ਉਪਦੇਸ਼ ਹੈ ਸਧਾਰਨ ਬੰਦੇ ਵਾਸਤੇ, ਉਹ ਮੈਲ ਨੂੰ ਦੂਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਵੱਡਾ ਪੋਰਸ਼ਨ ਹੈ ਜਿਹੜਾ ਇਹ ਉਪਦੇਸ਼ ਦਿੰਦਾ। ਵਾਰ ਵਾਰ ਇਸ ਨੂੰ ਸੁਣਾਉਂਦਾ ਹੈ ਕਿ ਪਿਆਰਿਆ ਕੱਪੜ ਰੂਪ ਸੁਹਾਵਣਾ, ਛੜ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਪਾਉਂਦੇ ਰਾਹ ਪੀੜੇ ਅੱਗੇ ਜਾਣਾ, ਨੰਦਾ ਦੋਸਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗੁਣ ਪੁੱਛੋ ਤਾਵਣਾ। ਸਮਝਾਉਂਦੇ ਨੇ ਸਾਨੂੰ ਵਾਰ ਵਾਰ, ਉਹ ਤੋਂ ਬਾਅਦ ਪ੍ਰੇਰਨਾ ਦਿੰਦੇ ਆ ਕਿ ਤੁਸੀਂ ਨੇਕੀ ਕਮਾਓ, ਸੇਵਾ ਕਰੋ, ਸੱਚ ਦੀ ਜ਼ਿੰਦਗੀ ਨੂੰ ਅਪਣਾਓ, ਸਤਸੰਗ ਕਰੋ, ਇਹਦੇ ਫਲ ਤੈਨੂੰ ਮਿਲਣਗੇ, ਸੇਵਾ ਦਾ ਫਲ ਤੈਨੂੰ ਮਿਲੇਗਾ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਵੈਸਣ ਪਾਈਏ, ਕਹੋ ਨਾਨਕ ਵਾਹ ਲੜਾਈਏ। ਉਹਦੇ ਨਾਲ ਕੀ ਹੋਏਗਾ ਕਿ ਮੈਲ ਜਿਹੜੀ ਸਾਡੀ ਹੈ ਉਹ ਦੂਰ ਹੋਣੀ ਸ਼ੁਰੂ ਹੋ ਜਾਣੀ ਹੈ, ਸ਼ੁਭ ਕਰਮਾਂ ਅਤੇ ਨਿਸ਼ਕਾਮ ਕਰਮਾਂ ਦੇ ਨਾਲ, ਬਾਣੀ ਪੜ੍ਹਨ ਦੇ ਨਾਲ, ਨਾਮ ਵੱਲ ਮਨ ਲਾਉਣ ਦੇ ਨਾਲ। ਕਿਉਂਕਿ ਇਲਾਜ ਮਹਾਰਾਜ ਨੇ ਭਰੀਆ, ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾ ਵਹਿ ਕੇ ਰੰਗ, ਕੰਪਲੀਟ ਦਾ ਉਹ ਤਾਂ ਹੁੰਦੀ ਹੈ ਜੇ ਨਾਮ ਦਾ ਪਿਆਰ ਹਿਰਦੇ ਚ ਵਸ ਜਾਵੇ। ਜਦ ਤੱਕ ਨਹੀਂ ਵਸਿਆ ਅਸੀਂ ਵਾਈਬਰੇਸ਼ਨ ਚ, ਉਹਨਾਂ ਚਿਰ ਮੈਲ ਸਾਡੇ ਹਿਰਦੇ ਤੇ ਚੜੀ ਹੋਈ, ਅੰਧਕਾਰ ਸਾਡੇ ਬ੍ਰੇਨ ਦੇ ਅੰਦਰ ਉਹਨੇ ਛਾਇਆ ਹੋਇਆ, ਸਾਨੂੰ ਕੁਛ ਨਹੀਂ ਪਤਾ ਲੱਗਦਾ ਕੋਲ ਰਹਿੰਦੇ ਵਾਹਿਗੁਰੂ, ਵਾਹਿਗੁਰੂ ਇੰਨਾ ਨੇੜੇ ਰਹਿੰਦਾ। ਮਹਾਰਾਜ ਕਹਿੰਦੇ ਹਰ ਵਕਤ ਤੇਰੇ ਅੱਗੇ ਪਿੱਛੇ ਪਰਮੇਸ਼ਰ ਹੈ, ਜੈ ਜੈ ਪੇਖੋ ਤੈ ਹਜੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਤਿਸੇ ਧਿਆਈ, ਈ ਤੂਤ ਨਹੀਂ ਵਿਛੜਾ ਸੋ ਸੰਗੀ ਗਨੀ ਹੈ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਬਣੀ। ਇੰਨੀ ਸੱਚਾਈ ਦੀ ਬਾਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਅਸੀਂ ਕਿਉਂ ਨਹੀਂ ਸਮਝਦੇ, ਕਿਉਂਕਿ ਅਜੇ ਸਾਡੇ ਅੰਦਰ ਬਹੁਤ ਡੀਗ੍ਰੇਡੇਸ਼ਨ ਹੈ, ਲੋਅਰ ਲੈਵਲ 'ਤੇ ਹੈ ਸਾਡੀ ਇੰਟਲੈਕਚੁਅਲ। ਪੜ੍ਹਨ ਦੇ ਨਾਲ, ਲਿਖਣ ਦੇ ਨਾਲ, ਕਿਤਾਬਾਂ ਪੜ੍ਹਨ ਦੇ ਨਾਲ ਕੋਈ ਫਰਕ ਨਹੀਂ ਪਿਆ ਕਰਦਾ, ਜਦ ਤੱਕ ਅੰਦਰ ਅਨੁਭਵ ਨਾ ਖੁੱਲ੍ਹੇ। ਪੜ੍ਹਿਆ ਨਾ ਹੀ ਭੇਦ, ਬੁੱਝਿਆ ਭਾਵਨਾ, ਬੁੱਝਣ ਦੀ ਬਾਤ ਹੈ। ਕਈ ਵਾਰੀ ਮੈਂ ਬੇਨਤੀ ਕਰੀ ਹੈ ਕਿ ਕੁਝ ਸਿਆਣੇ ਹੈ ਜੋ ਐਗਰੀਕਲਚਰ ਦੇ ਮਾਹਰ ਸੀ, ਕੰਬ ਦੇ ਦੁਆਲੇ ਖੜ੍ਹੇ, ਉਹਦੀਆਂ ਕੁਆਲਿਟੀਜ਼ ਗਿਣ ਰਹੇ ਨੇ, ਇਹਦੇ 'ਚ ਇੰਨੇ ਕੈਲਰੀਜ਼ ਨੇ, ਇਹ ਦਰਖਤ ਇਸ ਤਰ੍ਹਾਂ ਪੈਦਾ ਹੋਇਆ, ਇਸ ਤਰ੍ਹਾਂ ਇਹਨੂੰ ਫਲ ਲੱਗਿਆ, ਇਹ ਫਲ ਦੇ ਅੰਦਰ ਇੰਨਾ ਹੈਗਾ, ਇਹਦੇ 'ਚ ਸ਼ੂਗਰ ਹੈ, ਇੰਨੀ ਇਹਦੇ 'ਚ ਐਸਿਡ ਹੈ, ਇੰਨੇ ਇਹਦੇ 'ਚ ਫੂਡ ਵੈਲਿਊ ਹੈ, ਇਹੋ ਜਿਹਾ ਟੇਸਟ ਹੈ ਉਹਦਾ, ਇਹਦਾ ਡਿਫਰ ਕਰਦਾ ਉਹਦੇ ਨਾਲੋਂ ਪਹਿਲੇ ਨਾਲੋਂ, ਅਤੇ ਜਿਹੜਾ ਹੈ ਲੰਗੜਾ ਬਨਾਰਸੀ ਅਤੇ ਦੂਸਰਾ ਹੈ ਦੁਸਹਿਰੀ, ਦੋਹਾਂ ਦੇ ਸਵਾਦ ਵਿੱਚ ਫਰਕ ਹੈ। ਇਹ ਗਲਤਾਂ ਕਰੀ ਜਾਂਦੇ ਨੇ ਲੇਕਿਨ ਅਨੁਭਵ ਨਹੀਂ ਹੋਇਆ। ਅਨੁਭਵ ਉਹਨੂੰ ਹੋਇਆ ਜਿਹਨੇ ਦੋ ਅੰਬ ਤੋੜ ਲਏ, ਇੱਕ ਚੁੱਭ ਕੇ ਦੇਖਿਆ ਫਿਰ ਦੂਆ ਚੁੱਭ ਕੇ ਦੇਖਿਆ, ਉਹਨੂੰ ਚੀਜ਼ਾਂ ਆਪੇ ਹੀ ਪ੍ਰਾਪਤ ਹੋ ਗਈਆਂ, ਉਹਨੂੰ ਜਾਣਨ ਦੀ ਲੋੜ ਨਹੀਂ ਵੀ ਇਹਦੇ ਵਿੱਚ ਕਿੰਨੇ ਸ਼ੂਗਰ ਕੰਟੈਂਟਸ ਹੈ, ਉਹਨੇ ਤਾਂ ਚੱਖ ਲਿਆ। ਇੰਨਾ ਹੀ ਫਰਕ ਹੈ। ਇੱਕ ਵਿਦਿਆ ਉਹ ਹੈ ਜਿਹੜੀ ਅੰਦਰ ਅਸੀਂ ਅਨੁਭਵ ਦੇ ਰਾਹੀਂ ਖੋਲ ਲਈ, ਅਨੁਭਵ ਕਰ ਲਈ, ਉਹਦਾ ਆਨੰਦ ਮਾਣ ਲਿਆ। ਦੂਸਰਾ ਉਹ ਹੈ ਜੋ ਅਸੀਂ ਪੁਸਤਕਾਂ ਤੋਂ ਜਾਣਕਾਰੀ ਪ੍ਰਾਪਤ ਕਰੀ, ਉਹ ਵੀ ਨਿਰਭਰ ਨਹੀਂ ਹੋਇਆ ਕਰਦੀ, ਉਹ ਗਾਈਡ ਕਰਦੀ ਆ ਆਦਮੀ ਨੂੰ, ਪਰ ਆਦਮੀ ਤੁਰੇ ਉਹਨੂੰ ਗਾਈਡੈਂਸ ਲੈ ਕੇ। ਸੋ ਇਸ ਤਰ੍ਹਾਂ ਜੋ ਪਹਿਲਾ ਉਪਦੇਸ਼ ਹੈ ਉਹ ਕਰਮ ਦਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਵੀ ਸ਼ੁਭ ਕਰਮ ਕਰ, ਨੇਕੀ ਕਰ, ਠੱਗੀ ਨਾ ਕਰ, ਧੋਖਾ ਨਾ ਕਰ, ਜੇ ਕਰੇਗਾ ਸਜ਼ਾ ਬੜੀ ਵੱਡੀ ਮਿਲਦੀ ਹੈ, ਉੱਥੇ ਬੜਾ ਔਖਾ ਹੋ ਜਾਏਗਾ ਇਸ ਤਰ੍ਹਾਂ ਪ੍ਰਵਾਨ ਕਰਨਾ। ਲੈ ਪਾਏ ਰਾਤੀ ਤੁਰੇ, ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਲੈ ਪਾਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਰਾਤੀ ਤੁਰੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਲੈ ਪਾਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਲਾਲ ਭਰਾਈਆਂ ਭਰਾਈਆਂ ਲੁਕੇ ਅੰਦਰ ਠਾਣੀ, ਕੱਟੀ ਨਾਲ ਭਰਾਈਆਂ ਲੁਕੇ ਅੰਦਰ ਠਾਣੀ, ਐਸੇ ਜੋ ਉਪਦੇਸ਼ ਨੇ। ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਟੱਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਣ ਵਿਖਮ ਥਾਏ ਮਿੱਠੇ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾ ਇਲ ਫਰੇਸ਼ਤਾ ਤਿਲ ਪੀੜੇ ਕਰ। ਮਲ ਤੇ ਮਲ ਦੀ ਅਵਸਥਾ ਚ ਚੱਲਣ ਵਾਲੇ ਬੰਦੇ ਦੇ ਵਾਸਤੇ ਗੁਰੂ ਮਹਾਰਾਜ ਦੇ ਉਪਦੇਸ਼, ਇਹਨਾਂ ਨੂੰ ਭਿਆਨਕ ਉਪਦੇਸ਼ ਕਹਿੰਦੇ। ਇਹ ਆਪਣੀ ਥਾਂ ਦੇ ਵਿੱਚ ਬਿਲਕੁਲ ਸੱਤ ਨੇ, ਇਹਦਾ ਕਹੇ ਵੀ ਇਹ ਸੱਤ ਨਹੀਂ ਹੈ, ਵੀ ਡਰਾਉਣ ਵਾਸਤੇ ਕੋਈ ਗੱਲ ਨਹੀਂ ਹੈ, ਸਹੀ ਬਾਤ ਹੈ। ਮਹਾਰਾਜ ਕਹਿੰਦੇ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖਾ ਆਖੀ। ਜਿਹੜੀ ਗੱਲ ਅੱਖਾਂ ਨਾਲ ਦੇਖਦੇ ਨੇ ਉਹੀ ਬਚਨ ਕਰਦੇ ਨੇ। ਸੋ ਦੂਸਰਾ ਉਪਦੇਸ਼ ਹੋਇਆ ਕਰਦਾ ਹੈ, ਜਦੋਂ ਆਦਮੀ ਸ਼ੁਭ ਕਰਮ ਕਰਦਾ ਹੈ, ਸੇਵਾ ਕਰਦਾ ਹੈ, ਬਾਣੀ ਪੜ੍ਹਦਾ ਹੈ, ਗੁਰੂ ਧਾਰਨ ਕਰਦਾ ਹੈ, ਚੰਗਾ ਜੀਵਨ ਬਤੀਤ ਕਰਦਾ ਹੈ, ਗੁਰੂ ਦੇ ਹੁਕਮਾਂ ਦੀ ਆਪਣੇ ਜੀਵਨ ਵਿੱਚ ਪਾਲਣਾ ਕਰਦਾ ਹੈ, ਉਸ ਵੇਲੇ ਜੋ ਉਪਦੇਸ਼ ਹੁੰਦਾ ਹੈ ਉਹ ਰੁਚੀ ਵਧਾਉਣ ਵਾਸਤੇ ਹੋਇਆ ਕਰਦਾ ਹੈ, ਕਿਉਂਕਿ ਪਹਿਲਾਂ ਮਾੜੇ ਕਰਮ ਉਹ ਕਰਦਾ ਨਹੀਂ ਹੈ। ਉਹਦੇ ਬਾਅਦ ਰੁਚੀ ਵਾਲੇ ਉਪਦੇਸ਼ ਨੇ ਵੀ ਪ੍ਰਭੂ ਦਾ ਸਿਮਰਨ ਕਰਨ ਨਾਲ ਕੀ ਫਾਇਦਾ ਹੁੰਦਾ। ਸੁਖਮਨੀ ਸਾਹਿਬ ਦੇ ਅੰਦਰ ਪਹਿਲੀ ਅਸ਼ਟਪਦੀ ਦੇ ਅੰਦਰ ਇਹ ਬਹੁਤ ਵਿਸਥਾਰ ਦੇ ਨਾਲ ਵਰਣਨ ਕੀਤਾ। ਧਨ ਧਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰਗੇ ਸੋਏ, ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਭ ਬੋਲਿਆ। ਇਹਦੇ ਵਿੱਚ ਉਪਾਸ਼ਨਾ ਕਾਂਡ ਹੋਇਆ ਕਰਦਾ ਤਰੱਕੀ ਕਰਨ ਵਾਸਤੇ। ਮਹਾਂਪੁਰਸ਼ਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ, ਉਸੇ ਤਰ੍ਹਾਂ ਦਾ ਉਪਦੇਸ਼, ਉਸੇ ਤਰ੍ਹਾਂ ਦਾ ਅਭਿਆਸ ਉਸ ਨੂੰ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਹ ਉਪਾਸ਼ਨਾ ਕਾਂਡ ਚੋਂ ਲੰਘ ਸਕਦਾ। ਤੀਸਰਾ ਹੋਇਆ ਕਰਦਾ ਹੈ ਜਿਹਨੂੰ ਯਥਾਰਥ ਕਹਿੰਦੇ ਨੇ, ਜਿਹਨੂੰ ਉਹ ਵੀ ਅਪਣਾਈਆਂ, ਉਹਦੇ ਵਿੱਚ ਜੋ ਬਚਨ ਹੁੰਦਾ ਹੈ ਪਹਿਲੀਆਂ ਦੋ ਅਵਸਥਾ ਚ ਉਹ ਆਦਮੀ ਕਮਾ ਨਹੀਂ ਸਕਦਾ, ਕੇਵਲ ਇੰਟਲੈਕਚੁਅਲ ਲੈਵਲ ਦੇ ਉੱਤੇ ਸਮਝ ਤਾਂ ਲੈਂਦਾ, ਲੇਕਿਨ ਉਹਨੂੰ ਉਹਦੇ ਜੀਵਨ ਚ ਨਹੀਂ ਆਉਂਦੇ, ਜੀਵਨ ਚ ਵਰਤੋਂ ਨਹੀਂ ਉਹਦੀ ਕਰ ਸਕਦਾ। ਸੋ ਤੀਸਰਾ ਜੋ ਐਡਵਾਂਸਡ ਜਗਿਆਸੂ ਹੁੰਦੇ ਨੇ ਉਹਨਾਂ ਵਾਸਤੇ ਹੋਇਆ ਕਰਦਾ ਹੈ। ਚੌਥਾ ਜੋ ਉਪਦੇਸ਼ ਹੈ ਉਹਦੇ ਵਾਸਤੇ ਹੁੰਦਾ ਹੈ ਜਿਹਦਾ ਸਿਰਫ ਇੱਕ ਕਦਮ ਪੱਟਣ ਨੂੰ ਬਾਕੀ ਰਹਿ ਜਾਂਦਾ, ਉਹ ਨਜ਼ਰ ਤੋਂ ਬਗੈਰ ਨਹੀਂ ਉਹ ਪੱਟਿਆ ਜਾਂਦਾ, ਨਾਨਕ ਨਜ਼ਰੀ ਨਜ਼ਰ ਨਿਹਾਲ, ਉੱਥੇ ਰੁਕ ਜਾਂਦਾ ਜਗਿਆਸੂ। ਉੱਥੇ ਡੋਰ ਖੜਕਾਉਣਾ ਪੈਂਦਾ, ਦਰਵਾਜ਼ਾ ਵਾਰ ਵਾਰ ਖੜਕਾਉਣਾ ਪੈਂਦਾ, ਪ੍ਰਭੂ ਦਿਆਲ ਹੁੰਦਾ ਦਰਵਾਜ਼ਾ ਖੁੱਲ ਜਾਂਦਾ। ਸੋ ਇਹ ਸਾਰੀ ਚੀਜ਼ ਸੈਂਟੀਫਿਕ ਹੈ ਸਾਧ ਸਿੰਘ ਜੀ। ਸੋ ਇਹਦੇ ਵਿੱਚ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੇਵਾ ਕਰਾ ਰਹੇ ਨੇ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਵੇਲੇ ਤੋਂ ਹੀ ਹੁਕਮ ਸੀ ਕਿ ਜੋ ਅੰਮ੍ਰਿਤਸਰ ਹੈ ਅੱਜ ਕੱਲ੍ਹ ਦਾ ਤੁੰਗ ਪਿੰਡ ਦੇ ਨੇੜੇ ਬੜਾ ਭਾਰਾ ਜੰਗਲ ਹੁੰਦਾ, ਉਸ ਜੰਗਲ ਚ ਆਪ ਬੈਠੇ ਸੀ। ਉਸ ਵੇਲੇ ਜੋ ਬਚਨ ਹੋਏ ਸੀ ਕਹਿਣ ਲੱਗੇ ਆਹ ਥਾਂ ਆਬਾਦ ਹੋਣਾ, ਇਹ ਕਲਯੁਗ ਦਾ ਤੀਰਥ ਹੋਏਗਾ, ਬਾਕੀ ਜੋ ਤੀਰਥ ਨੇ ਉਹਨਾਂ ਚ ਪੋਲਿਊਸ਼ਨ ਆ ਜਾਣੀ ਹੈ ਸਾਰਿਆਂ ਚ, ਇੱਥੇ ਨਾਮ ਬਾਣੀ ਹਰ ਵਕਤ ਚੱਲਣ ਕਰਕੇ ਪਵਿੱਤਰਤਾ ਰਹੇਗੀ। ਦੂਸਰੇ ਪਾਤਸ਼ਾਹ ਦੇ ਵੇਲੇ ਵੀ ਤੀਸਰੇ ਪਾਤਸ਼ਾਹ ਮਹਾਰਾਜ ਨੂੰ ਕਿਹਾ, ਉਹਨਾਂ ਨੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਹ ਥਾਂ ਦਿਖਾਈ ਵੀ, ਉੱਥੇ ਬੈਠ ਕੇ ਕਾਫੀ ਥਾਂ ਪੱਟਿਆ ਵੀ, ਲੇਕਿਨ ਸਮਾਂ ਬੀਤਣ ਨਾਲ ਉਹ ਮੁੜ ਕੇ ਫਿਰ ਇੱਕ ਛੱਪੜੀ ਰਹਿ ਗਈ, ਨਿਸ਼ਾਨ ਮਿਟ ਕੇ ਮੁੜ ਕੇ ਝਾੜੀਆਂ ਫੇਰ ਉੱਗ ਆਈਆਂ। ਗੁਰੂ ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਪੰਜਵੇਂ ਪਾਤਸ਼ਾਹ ਨੂੰ ਹੁਕਮ ਦਿੱਤਾ ਕਿ ਤੀਰਥ ਪ੍ਰਗਟ ਕਰਨਾ, ਸੋ ਆਪ ਅੰਮ੍ਰਿਤਸਰ ਦੇ ਅੰਦਰ ਬੜਾ ਭਾਰਾ ਜਦੋਂ ਉਸ ਸਮੇਂ ਦੇ ਅੰਦਰ ਜੰਗਲ ਹੁੰਦਾ, ਉੱਥੇ ਮਹਾਰਾਜ ਜੀ ਸਰੋਵਰ ਦੀ ਖਣਵਾਈ ਕਰਾ ਰਹੇ ਨੇ ਤੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਬਹੁਤ ਜ਼ਬਰਦਸਤ ਕਿ ਪਿਆਰਿਓ ਨਾਮ ਜਪਣ ਦੇ ਨਾਲ ਸੇਵਾ ਵੀ ਕਰੋ, ਸੇਵਾ ਕਰਨ ਦੇ ਨਾਲ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਪੈਸਣ ਪਾਈ ਹੈ ਤੇ ਇੱਥੇ ਵੀ ਮਾਣ ਹੈ ਤੇ ਦਰਗਾਹ ਵਿੱਚ ਵੀ ਮਾਣ ਮਿਲਦਾ। ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈ ਹੈ। ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈ ਹੈ।
ਹਰੇ ਵੇ ਸੇਵਾ ਕਰਕੇ ਮਾਨ ਪਾਈ ਲੈ
ਸੇਵਾ ਸਿਮਰਨ ਤੇ ਸੇਵਾ ਉਸ ਤਰ੍ਹਾਂ ਨੇ ਜਿਵੇਂ ਇੱਕ ਹਵਾਈ ਜਹਾਜ਼ ਇੱਕ ਫੰਗ ਨਾਲ ਉੜ ਨਹੀਂ ਸਕਦਾ ਜਾਂ ਐਂ ਸਮਝ ਲਓ ਕਿ ਸਮਾਂ ਥੋੜਾ ਹੋਵੇ ਕਿਸਾਨ ਨੇ ਫਸਲ ਬੀਜੀ ਹੋਈ ਹੈ ਔੜ ਲੱਗੀ ਹੋਈ ਹੈ ਧਾਨਾਂ ਦੀ ਫਸਲ ਹੈ ਤੇੜਾਂ ਫਟ ਗਈਆਂ ਪਾਣੀ ਦੇਣਾ ਚਾਹੁੰਦਾ ਹੈ ਲੇਕਿਨ ਇੱਕ ਟਿਊਬਵੈਲ ਦਾ ਪਾਣੀ ਤੇੜਾਂ ਚ ਜਾਈ ਜਾਂਦਾ ਹੈ ਕੁਛ ਨਹੀਂ ਕਰਦਾ ਜਿਨ੍ਹਾਂ ਨੂੰ ਧਾਨ ਬੀਜਣ ਦਾ ਤਜਰਬਾ ਹੈ ਉਨ੍ਹਾਂ ਨੂੰ ਪਤਾ ਇਹਨਾਂ ਗੱਲਾਂ ਦਾ ਅੱਛੀ ਤਰ੍ਹਾਂ ਨਾਲ ਕਿ ਜੇ ਦੋ ਟਿਊਬਵੈਲ ਜੋੜ ਦੋ ਜਾਂ ਨਹਿਰ ਕੋਲਦੀ ਜਾਂਦੀ ਹੈ ਉਹਦਾ ਮੋਗੇ ਦਾ ਪਾਣੀ ਤੇ ਟਿਊਬਵੈਲ ਦਾ ਪਾਣੀ ਦੋਏ ਇਕੱਠੇ ਕਰ ਦੋ ਫੇਰ ਧੱਕਾ ਮਾਰ ਕੇ ਸਾਰੀਆਂ ਤਰੇੜਾਂ ਨੂੰ ਢੱਕ ਲਿਆ ਕਰਦਾ ਹੈ ਤਾਂ ਖੇਤ ਭਰਿਆ ਕਰਦਾ ਨਹੀਂ ਭਰਿਆ ਨਹੀਂ ਕਰਦਾ ਪਾਣੀ ਰਹਿੰਦਾ ਨਹੀਂ ਜਦੇ ਸੁੱਕ ਜਾਂਦਾ ਇਸੇ ਤਰ੍ਹਾਂ ਦੇ ਨਾਲ ਕਲਯੁੱਗ ਦੇ ਵਿੱਚ ਆਦਮੀ ਦੀ ਉਮਰ ਇੰਨੀ ਥੋੜੀ ਹੈ ਕਿ ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਕਾਲ ਦਾ ਗਲੇਲਾ ਵੱਜ ਜਾਵੇ ਤੇ ਆਦਮੀ ਸੰਸਾਰ ਤੋਂ ਚਲਿਆ ਜਾਵੇ ਮਹਾਰਾਜ ਕਹਿੰਦੇ ਨੈ ਬਾਰ ਨੈ ਜੋਬ ਨੇ ਨੈ ਬਿਰਦੀ ਕੱਚ ਬੰਦ ਉਹ ਬੇਰਾ ਨਾ ਬੁੱਝੀਏ ਜੋ ਆਏ ਪਰੇ ਜਮ ਫੰਦ ਜਮਾਂ ਦੇ ਫੰਦੇ ਵਾਲਾ ਬੇੜਾ ਨਹੀਂ ਲੱਗਦਾ ਅਖਬਾਰ ਚੱਕ ਲਓ ਰੋਜ਼ ਦੇਖ ਲਓ ਇੰਨੇ ਮਰ ਗਏ ਇੰਨੇ ਐਕਸੀਡੈਂਟ ਹੋ ਗਏ ਇੰਨੇ ਆਹ ਹੋ ਗਿਆ ਇੰਨਾ ਹੋ ਗਿਆ ਇੱਥੇ ਰਹਿਣ ਦਾ ਥਾਂ ਨਹੀਂ ਸਾਧ ਸਿੰਘ ਜੀ ਚਲਾ ਚਲੀ ਦਾ ਮੇਲ ਬਿਲਕੁਲ ਇਹ ਨਿਸ਼ਚੇ ਦੇ ਨਾਲ ਆਦਮੀ ਨੂੰ ਪਹਿਲਾਂ ਹੀ ਮੰਨ ਲੈਣਾ ਚਾਹੀਦਾ ਵੀ ਸੰਸਾਰ ਚ ਰਹਿਣਾ ਨਹੀਂ ਜਾਂ ਰਹਿਣਾ ਨਾ ਹੀ ਏਤ ਜਗ ਤੱਕ ਆਏ ਤੇ ਗਰਵ ਹੰਡੀ ਹੈ ਫਿਰ ਉਲਟੀਆਂ ਫੁਲਟੀਆਂ ਗੱਲਾਂ ਕਰਨ ਦਾ ਕੀ ਫਾਇਦਾ ਹੈ ਜਾਂ ਰਹਿਣਾ ਨਹੀਂ ਇੱਥੋਂ ਚਲੇ ਜਾਣਾ ਕੋਈ ਵੀ ਨਹੀਂ ਰਿਹਾ ਐਸਾ ਫਰਮਾਨ ਹੈ
ਜਿੱਥੇ ਰਿਹਾ ਨਾ ਜਗਤ ਉੱਤੇ ਕੋਈ ਬਾਰੀ ਆਈ ਤੁਰ ਜਾਵਣਾ ਰਿਹਾ ਨਾ ਜਗਤ ਉੱਤੇ ਕੋਈ ਬਾਰੀ ਆਈ ਤੁਰ
ਆਈ ਤੁਰ ਜਾਵਣਾ
ਸਮੇਂ ਦਾ ਨਹੀਂ ਪਤਾ, ਕੋਈ ਨਹੀਂ ਜਾਣਦਾ ਕਾਲ ਹੈਰੀ ਫਰੇ ਫਿਰੇ ਵਧਕ ਚੋਂ ਕਹੋ ਕਵਨ ਵਿਧ ਕੀ ਜਾ। ਕਹਿੰਦੇ ਕਰੀਏ ਕਿ ਸ਼ਿਕਾਰੀ ਕਾਲ ਜਿਹੜਾ ਹੈ ਫਿਰ ਰਿਹਾ, ਪਤਾ ਨਹੀਂ ਕਿਹੜੇ ਵੇਲੇ ਗਰੇਲਾ ਮਾਰਦੇ। ਸੋ ਜਦੋਂ ਪਤਾ ਹੀ ਨਹੀਂ ਹੈ ਵੀ ਸੰਸਾਰ ਤੋਂ ਕਦੋਂ ਜਾਣਾ ਹੈ, ਕੋਈ ਗਰੰਟੀ ਹੈ ਵੀ ਜ਼ਰੂਰ ਬੁਢਾਪੇ ਤੇ ਹੀ ਪਹੁੰਚਣਾ? ਮਹਾਰਾਜ ਕਹਿੰਦੇ ਨਾਥ ਵਾਰ ਕਰ ਨਹਿ ਵਾਰਕ ਨਹਿ ਜੋਬ ਨੇ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁੱਝਿਆ ਜਾਏ ਪਰੇ ਜੰਪ। ਫਿਰ ਤਾਂ ਬੜਾ ਟਾਈਮ ਸਾਨੂੰ ਸਟੀਲ ਕਰਨਾ ਪੈਣਾ ਸਾਰੇ ਕਾਰੋਬਾਰਾਂ ਚ, ਉਹ ਲਾਉਣਾ ਵੀ ਸਾਡੀ ਕਲਿਆਣ ਹੋ ਜਾਵੇ, ਭਜਨ ਬੰਦਗੀ ਕਰੀਏ। ਮਹਾਰਾਜ ਕਹਿੰਦੇ ਦੋ ਵਿੰਗ ਨੇ, ਡਬਲ ਕੰਮ ਸ਼ੁਰੂ ਕਰ ਲੈ, ਇੱਕ ਪਾਸੇ ਤੂੰ ਸੇਵਾ ਕਰ ਲੈ ਤੇ ਇੱਕ ਪਾਸੇ ਸਿਮਰਨ ਕਰ ਲੈ, ਛੇਤੀ ਤੋਂ ਛੇਤੀ ਕਰ ਲੈ, ਕਿਉਂਕਿ ਪਤਾ ਨਹੀਂ ਮਤ ਸਾਹ ਆਵੇ ਕਿ ਨਾ ਆਵੇ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਬੜੀ ਦੇਰ ਤੋਂ ਤੂੰ ਸਾਡੇ ਨਾਲ ਰਹਿਣਾ, ਇੱਕ ਗੱਲ ਦੱਸ ਬਈ ਪਿਆਰਿਆ, ਤੈਨੂੰ ਕਿੰਨਾ ਕੁ ਭਰੋਸਾ ਹੈ ਜੀਵਨ ਦਾ? ਕਹਿੰਦਾ ਸੱਚੇ ਪਾਤਸ਼ਾਹ ਪਹਿਲੀ ਵੀ ਗੱਲ ਦੱਸਾਂ ਕਿ ਹੁਣ ਦੀ ਉਹ ਦੱਸਾਂ? ਕਹਿੰਦੇ ਕਿਵੇਂ ਦੱਸ ਲੈ, ਤੁਸੀਂ ਤਾਂ ਗੱਲ ਪੁੱਛਣੀ ਹੈ। ਕਹਿੰਦਾ ਮਹਾਰਾਜ ਮੈਨੂੰ ਪਹਿਲਾਂ ਤਾਂ ਆਇਆ ਸੀ ਬਈ ਹੁਣ ਮੈਂ ਬੱਚਾ, ਜਦ ਆਪਾਂ ਖੇਡਦੇ ਹੁੰਦੇ ਸੀ ਮੈਂ ਕਹਿੰਦਾ ਸੀ ਬਈ ਇਹ ਫਿਰ ਜਵਾਨ ਹੋਵਾਂਗੇ, ਫਿਰ ਬੁੜੇ ਹੋਵਾਂਗੇ, ਫਿਰ ਕੋਈ ਬਿਮਾਰੀ ਠਮਾਰੀ ਲੱਗੂ ਤਾਂ ਮਰਾਂਗੇ। ਕਹਿੰਦੇ ਹੁਣ? ਕਹਿੰਦਾ ਹੁਣ ਤਾਂ ਮਹਾਰਾਜ ਸਵੇਰੇ ਹੈਗੇ ਸ਼ਾਮ ਨੂੰ ਪਤਾ ਨਹੀਂ ਹੈ ਕਿ ਨਹੀਂ। ਮਹਾਰਾਜ ਕਹਿੰਦੇ ਚਾਰ ਪਹਿਰ ਦਾ ਤੈਨੂੰ ਭਰੋਸਾ ਹੈ? ਬੱਲੇ ਬੜਾ ਭਰੋਸਾ ਤੈਨੂੰ ਚਾਰ ਪਹਿਰ ਦਾ? ਕਹਿੰਦਾ ਮਹਾਰਾਜ ਬਿਮਾਰ ਬਮੂਰ ਹੁੰਦੇ ਨੂੰ ਮੈਂ ਤਾਂ ਦੇਖੇ ਨੇ ਕਈ ਮਰਦੇ। ਕਹਿੰਦੇ ਬਿਮਾਰ ਹੋ ਗਿਆ ਜੀ ਬੜਾ ਜੀ, ਆਖਰੀ ਸਵਾਸਾਂ ਤੇ ਹੈ। ਕਹਿੰਦਾ ਚਾਰ ਪਹਿਰ ਤਾਂ ਲੱਗੇ ਜਾਂਦੇ ਨੇ ਮਰਦੇ ਮੁਰਦੇ, ਠੀਕ ਹੈ? ਤਕੜੇ ਬੰਦੇ ਸੀ, ਅਲਟ ਫੇਲ ਤਾਂ ਹੁੰਦਾ ਹੀ ਨਹੀਂ ਸੀ ਕਿਸੇ ਦਾ, ਇਹ ਤਾਂ ਹੁਣੇ ਹੁਣ ਲੱਗੇ ਨੇ। ਭਾਈ ਬਾਲਾ ਜੀ ਨੂੰ ਪੁੱਛਿਆ ਵੀ ਭਾਈ ਬਾਲਾ ਜੀ ਤੁਸੀਂ ਦੱਸੋ। ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਪਹਿਰ ਹੈਗੇ ਅਗਲੇ ਪਹਿਰ ਦਾ ਪਤਾ ਨੀ। ਮਹਾਰਾਜ ਕਹਿੰਦੇ ਵੀ 3 ਘੰਟੇ ਦਾ ਟਾਈਮ ਹੁੰਦਾ ਕਿਉਂ ਭਾਈ ਬੜਾ ਭਰੋਸਾ ਹੈ। ਕਹਿੰਦਾ ਮਹਾਰਾਜ ਇੰਨਾ ਕੁ ਤਾਂ ਘੋਲੜੂ ਵੱਜਦੇ ਆਦਮੀ ਸਾਹ ਲੈਂਦਾ, ਕਹਿੰਦੇ ਘੋਲੜੂ ਵੱਜ ਰਿਹਾ ਫੇਰ ਪਤਾ ਲੱਗ ਜਾਂਦਾ ਪੈਰ ਕਵਾਦ ਵੀ ਮਰ ਗਿਆ ਫਲਾਣਾ। ਬਾਬਾ ਬੁੱਢਾ ਜੀ ਤੁਸੀਂ ਦੱਸੋ ਸੱਚੇ ਪਾਤਸ਼ਾਹ ਕਾਹਦਾ ਭਰੋਸਾ ਹੈ, ਤੇਰੇ ਨਾਲ ਰਲ ਕੇ ਸਾਨੂੰ ਇਹ ਗਿਆਨ ਹੋਇਆ ਹੈ ਬਈ ਪਤਾ ਹੀ ਨਹੀਂ ਹੈ, ਕਾਸੇ ਦਾ ਭਰੋਸਾ ਨਹੀਂ ਹੈ, ਇੱਕ ਘੜੀ ਦਾ ਭਰੋਸਾ ਨਹੀਂ ਹੈ, ਇਸ ਘੜੀ ਹੈਗੇ ਅਗਲੀ ਹੈਗੇ ਕਹਿੰਦੇ ਨਹੀਂ। ਕਹਿਣ ਲੱਗੇ ਘੜੀ ਵੀ 24 ਮਿੰਟ ਦੀ ਹੁੰਦੀ ਹੈ, ਇਹ ਵੀ ਕਾਫੀ ਭਰੋਸਾ ਹੈ। ਉਹਨੇ ਵੀ ਕਹਿਤਾ ਕਹਿੰਦੇ ਇੰਨੇ ਕੁ ਤਾਂ ਸਾਹ ਮਹਾਰਾਜ ਖਿੱਚਵੇਂ ਸਾਹ ਆਦਮੀ 1 ਮਿੰਟ 'ਚ 2 ਲੈ ਲੈਂਦਾ, ਤੇ ਸਮਝ ਲਓ ਵੀ ਇੰਨੇ 'ਚ 40-50 ਸਵਾਸੇ ਹੋਏ, ਬਹੁਤੇ ਤਾਂ ਮੈਂ ਕਹੇ ਨਹੀਂ ਹੈਗੇ, ਇੰਨੇ ਕੁ ਤਾਂ ਆਏ ਜਾਂਦੇ ਨੇ, ਸਾਰੇ ਇਕੱਠੇ ਹੋ ਗਏ। ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਦੱਸੋ। ਮਹਾਰਾਜ ਕਹਿਣ ਲੱਗੇ ਪਿਆਰਿਓ ਜ਼ਿੰਦਗੀ ਦਾ ਕੀ ਭਰੋਸਾ ਹੈ ਇਸ ਤਰ੍ਹਾਂ ਪੜ੍ਹ ਲਓ।
ਇਕਦਮ ਦਾ ਭਰੋਸਾ ਕੋਈ ਨਾ, ਦਾਵੇ ਬੰਨੇ ਮੁੰਡੇ ਦਮ ਦਾ ਭਰੋਸਾ ਕੋਈ ਨਾ, ਦਾਵੇ ਬੰਨੇ
ਮਹਾਰਾਜ ਕਹਿੰਦੇ ਆਪਾਂ ਨੂੰ ਕੀ ਕਹਿੰਦੇ ਨੇ ਸਾਰੇ ਸੋਚਣ ਲੈ। ਕਹਿਣ ਲੱਗੇ ਮਹਾਰਾਜ ਆਪਾਂ ਨੂੰ ਆਦਮੀ ਕਹਿੰਦੇ ਨੇ, ਕਹਿੰਦੇ ਆੜੇ ਨੂੰ ਅੱਡ ਕਰ ਦੋ ਤੇ ਪਿਛਲੇ 2 ਅੱਖਰ ਅੱਡ ਕਰ ਦੋ, ਫੇਰ ਕੀ ਬਣਿਆ? ਕਹਿੰਦੇ ਆ ਦਮੀ। ਕਹਿੰਦੇ ਜੇ ਤਾਂ ਦਮ ਆ ਗਿਆ, ਸਾਹ ਆ ਗਿਆ ਤਾਂ ਆਪਾਂ ਆਦਮੀ, ਜੇ ਨਾ ਆਇਆ ਫੇਰ ਭਾਈ ਮੁਰਦੇ, ਮੰਮੇ ਤੋਂ ਸ਼ੁਰੂ ਹੋ ਜਾਏਗਾ ਫੇਰ ਅੱਖਰ ਜਿਹੜਾ ਆੜੇ ਤੋਂ ਸ਼ੁਰੂ ਹੁੰਦਾ, ਦਾਦਾ ਫੇਰ ਵਿਚਾਲੇ ਪਿੱਛੋਂ ਆ ਜਾਏਗਾ। ਕਹਿੰਦੇ ਕੋਈ ਪਤਾ ਨਹੀਂ, ਸਾਹ ਬਾਹਰ ਨੂੰ ਗਿਆ ਹੋਇਆ, ਆਵੇ ਕਿ ਨਾ ਆਵੇ, ਹਮ ਆਦਮੀ ਹਾਂ ਇੱਕਦਮ ਹੀ। ਇਹਦਾ ਕੋਈ ਪਤਾ ਨਹੀਂ ਹੈ ਕਿ ਸਵਾਸ ਫੇਰ ਮੁੜ ਕੇ ਆ ਜਾਏਗਾ ਕਿ ਨਹੀਂ ਆ ਜਾਏਗਾ। ਐਸੀਆਂ ਰੋਜ਼ ਆਪਾਂ ਮਿਸਾਲਾਂ ਦੇਖਦੇ ਹਾਂ। ਜਦ ਮੈਂ ਇੱਥੇ ਹੁੰਦਾ, ਦੋ ਕਰਮਚਾਰੀ ਆਪਸ ਵਿੱਚ ਔਖੇ ਹੋਏ ਪਏ ਲੜਨ, ਟਾਈਪ ਦੀ ਮਸ਼ੀਨ ਉਹਨਾਂ ਦੇ ਹੱਥ ਵਿੱਚ ਦੋਵਾਂ ਦੇ, ਉਹ ਕਹਿੰਦਾ ਮੈਂ ਟਾਈਪ ਕਰਨਾ, ਉਹ ਕਹਿੰਦਾ ਮੈਂ ਕਰਨਾ, ਕਹਿੰਦਾ ਮੇਰਾ ਤਾਂ ਇੱਕੋ ਹੀ ਲੈਟਰ ਹੈ, ਤੇਰਾ ਕੰਮ ਲੰਮਾ, ਕਹਿੰਦਾ ਚੰਗਾ ਤੂੰ ਕਰ ਲੈ। ਉਹਨੇ ਮਸ਼ੀਨ ਰੱਖੀ ਆਪਣੇ ਟੇਬਲ ਤੇ, ਰੋਲਰ ਦੇ ਵਿੱਚ ਕਾਗਜ਼ ਪਾਇਆ, ਕਾਰਬਨ ਪਾਇਆ, ਫਾਈਲ ਖੋਲ ਕੇ ਰੱਖ ਲਈ ਟਾਈਪ ਕਰਨ ਵਾਸਤੇ, ਉਂਗਲੀਆਂ ਰੱਖ ਲਈਆਂ। ਉਂਗਲੀਆਂ ਰੱਖਣ ਤੋਂ ਬਾਅਦ ਜਿਹੜੀ ਬੈਕ ਸੀ ਉਹਦੀ ਕੁਰਸੀ ਦੀ, ਉਹਦੇ ਨਾਲ ਐ ਪਿੱਛੇ ਨੂੰ ਸਿਰ ਲਾ ਲਿਆ। ਉਹ ਜਦ ਉਂਗਲੀਆਂ ਦੱਬੀਆਂ ਨਾ, ਉਹ ਕਹਿੰਦਾ ਤੂੰ ਟਾਈਪ ਕਰ ਲੈ, ਨਹੀਂ ਮੈਂ ਚੱਕ ਲੈਣੀ ਹੈ, ਤੂੰ ਤਾਂ ਸੋਚਣੇ ਲੱਗ ਗਿਆ। ਉਦੋਂ ਕੋਈ ਜਵਾਬ ਨਾ ਆਇਆ, ਉਹ ਉੱਠ ਕੇ ਮਸ਼ੀਨ ਚੱਕਣ ਲੱਗਿਆ, ਜਦ ਹਿਲਾਇਆ ਉਹਦੇ ਚ ਕੁਛ ਵੀ ਨਾ, ਖਤਮ ਹੋਇਆ ਪਿਆ ਉੱਥੇ, ਨਾ ਆਇਆ ਨਾ ਬੂ। ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮ ਹੀ, ਮਤ ਸਾ ਆਵੇ ਕਿ ਨਾ ਆਵੇ, ਨਾ ਇਹਦਾ ਕੋਈ ਗਰੰਟੀ ਨਹੀਂ ਹੈ। ਜਦ ਗਰੰਟੀ ਨਹੀਂ ਹੈ ਪਿਆਰੇ, ਉਹ ਫੇਰ ਤਾਂ ਬੜਾ ਫਿਕਰ ਹੋਣਾ ਚਾਹੀਦਾ। ਫਿਰ ਤਾਂ ਕੋਈ ਪਤਾ ਨਹੀਂ ਵੀ ਸੰਸਾਰ ਚ ਅਸੀਂ ਕਦ ਚਲੇ ਜਾਣਾ। ਕਾਰਨ ਸਾਰਿਆਂ ਨਾਲੋਂ ਵੱਡਾ ਇਹ ਹੈ ਕਿ ਆਦਮੀ ਸੰਸਾਰ ਤੋਂ ਜਾਣਾ ਨਹੀਂ ਮੰਨਦਾ। ਬੜਾ ਕੁਛ ਇਹ ਆਪਣੇ ਮਨ ਦੇ ਨਾਲ ਖਿਆਲ ਪਾ ਲੈਂਦਾ ਬਈ ਨਹੀਂ ਜੀ, ਇਹ ਤਾਂ ਨਿਰਾਸ਼ਾ ਜਨਕ ਉਪਦੇਸ਼ ਨੇ, ਇਹ ਸੱਤ ਨੇ, ਨਿਰਾਸ਼ਾ ਜਨਕ ਨਹੀਂ ਹੈ। ਮਹਾਰਾਜ ਕਹਿੰਦੇ ਤੂੰ ਕਰਮ ਕਰ, ਕਰਮ ਕਰਦਾ ਹੋਇਆ ਕੋਈ ਵਾਸ਼ਨਾ ਤੇ ਕਾਮਨਾ ਨਾ ਰੱਖ, ਇਹਦੇ ਤੋਂ ਤੈਨੂੰ ਕੋਈ ਨਹੀਂ। ਜਿੰਨੇ ਦਿਨ ਚੱਲ ਜਾਏਗਾ ਚੱਲ ਤਾਂ ਸਹੀ, ਮਾੜਾ ਕੰਮ ਨਾ, ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛੋਤ ਆਈ ਹੈ, ਇਹੋ ਜਿਹਾ ਕੰਮ ਨਾ ਕਰ ਬੈਠੇ ਹੋ ਕਿ ਬਾਅਦ ਚ ਪਛਤਾਉਣਾ ਪੈ ਜਾ, ਐਸੀ ਕਲਾ ਨਾ ਖੇਡੀ ਹੈ ਜਿਤ ਦਰ ਗਏ ਗਿਆ ਹਾਰੀਆ। ਕੰਮ ਉਹ ਕਰੋ ਜਿਹਦੇ ਨਾਲ ਸ਼ਰਮਿੰਦੇ ਨਾ ਹੋਈਏ ਅਸੀਂ ਦਰਗਾਹ ਦੇ ਵਿੱਚ ਜਾ ਕੇ। ਉਮਰ ਚਾਹੇ ਛੋਟੀ ਹੈ ਚਾਹੇ ਬਹੁਤੀ ਹੈ, ਇਹ ਵੱਧ ਘੱਟ ਨਹੀਂ ਸਕਿਆ ਕਰਦੀ, ਪਹਿਲਾਂ ਹੀ ਲਿਖ ਕੇ ਦਿੱਤੀ ਜਾਂਦੀ ਹੈ ਉਮਰ। ਬਾਕੀ ਤਾਂ ਆਦਮੀ ਦੇ ਯਤਨ ਨੇ, ਨੱਠਿਆ ਫਿਰਦਾ ਭੱਜਿਆ ਫਿਰਦਾ, ਜੇ ਜੜੀ ਬੂਟੀ ਜੇ ਜੀਵ ਹੈ ਕਿਉਂ ਮਰੇ ਧਨੰਤਰ। ਧਨੰਤਰ ਨੇ ਵੈਦਿਕ ਦੇ ਵਿੱਚ ਮਾਹਰ ਸੀਗਾ, ਉਹ ਕਹਿੰਦਾ ਸੀ ਮੈਂ ਨਹੀਂ ਮਰ ਸਕਦਾ, ਮੇਰੇ ਕੋਲ ਐਸੀਆਂ ਦਵਾਈਆਂ ਨੇ ਕਿ ਫੇਰ ਮੈਂ ਜਿਉਂਦਾ ਹੋ ਜਾਵਾਂ। ਰਾਜੇ ਪ੍ਰੀਸ਼ਤ ਨੂੰ ਰਿਸ਼ੀ ਦਾ ਸਰਾਪ ਹੋ ਗਿਆ ਕਿ 8 ਦਿਨ ਦੇ ਅੰਦਰ ਤੈਂ ਸੱਪ ਲੜ ਕੇ ਮਰ ਜਾ। ਉਸ ਵੇਲੇ ਰਾਜਾ ਪ੍ਰੀਸ਼ਦ ਨੇ ਧਨੰਤਰ ਨੂੰ ਯਾਦ ਕਰਿਆ ਕਿ ਸੱਪ ਦਾ ਇਲਾਜ ਉਹਦੇ ਕੋਲ ਹੈਗਾ, ਉਹਨੇ ਮੈਨੂੰ ਜਿਉਂਦਾ ਕਰ ਲੈਣਾ। ਇਧਰਲੇ ਪਾਸੇ ਤਕਸ਼ਕ ਨੂੰ ਹੁਕਮ ਹੋ ਗਿਆ ਵੀ ਤੈਂ ਲੜਨਾ ਜਾ ਕੇ, ਇੱਛਿਆਧਾਰੀ ਸੱਪ ਐਸੀ ਕਿਸਮ ਦੱਸਦੇ ਨੇ ਕਿ ਕੋਈ ਸੱਪਾਂ ਦੀ ਕਿਸਮ ਹੈ ਜੋ ਇੱਛਿਆਧਾਰੀ ਹੈ, ਛੋਟਾ ਬੜਾ ਹੋ ਜਾਂਦਾ ਕੁਛ ਬਣ ਜਾਏ। ਉਹਨੇ ਜਦ ਦੇਖਿਆ ਧਨੰਤਰ, ਇਧਰਲੇ ਪਾਸੇ ਤਕਸ਼ਕ ਨੂੰ ਹੁਕਮ ਹੋ ਗਿਆ ਵੀ ਤੈਂ ਲੜਨਾ ਜਾ ਕੇ, ਇੱਛਿਆਧਾਰੀ ਸੱਪ ਐਸੀ ਕਿਸਮ ਦੱਸਦੇ ਨੇ ਕਿ ਕੋਈ ਸੱਪਾਂ ਦੀ ਕਿਸਮ ਹੈ ਜੋ ਇੱਛਿਆਧਾਰੀ ਹੈ, ਛੋਟਾ ਬੜਾ ਹੋ ਜਾਂਦਾ ਕੁਛ ਬਣ ਜਾਏ। ਉਹਨੇ ਜਦ ਦੇਖਿਆ ਧਨੰਤਰ ਨੂੰ ਐਸੀ ਕਥਾ ਆਉਂਦੀ ਹੈ ਕਿ ਉਹਨੂੰ ਇਹ ਗੱਲ ਪੁੱਛੀ ਵੀ ਤੂੰ ਕਿੱਥੇ ਜਾ ਰਿਹਾ, ਕਹਿੰਦਾ ਮੈਂ ਸੱਪ ਲੜਨਾ ਰਾਜੇ ਪ੍ਰੀਸ਼ਦ ਦੇ ਤੇ ਮੈਂ ਉਹਨੂੰ ਜਿਉਂਦਾ ਕਰਨ ਵਾਸਤੇ ਜਾ ਰਿਹਾ। ਕਹਿੰਦਾ ਤੇਰੇ ਕੋਲ ਕੀ ਤਾਕਤ ਹੈ? ਕਹਿੰਦਾ ਪਹਿਲਾਂ ਤੂੰ ਦੱਸ ਮੈਨੂੰ ਕਿਉਂ ਪੁੱਛਦਾ, ਤੂੰ ਕੌਣ ਹੈ? ਕਹਿੰਦਾ ਮੈਂ ਤਕਸ਼ਕ ਹਾਂ, ਮੈਂ ਵੀ ਲੜਨ ਵਾਸਤੇ ਜਾ ਰਿਹਾ। ਕਹਿੰਦਾ ਪਹਿਲਾਂ ਆਪਾਂ ਤਾਕਤ ਦੇਖ ਲਈਏ ਤੇਰੇ 'ਚ ਕਿੰਨੀ ਹੈ, ਮੇਰੇ 'ਚ ਕਿੰਨੀ। ਫਲਾਂ ਦਾ ਭਰਿਆ ਹੋਇਆ ਦਰਖਤ ਸੀ, ਤਕਸ਼ਕ ਨੇ ਡੰਗ ਮਾਰਿਆ, ਸਾਰਾ ਕਾਲਾ ਕਰਤਾ, ਸਭ ਫਲ ਗਲ ਗਏ। ਕਹਿੰਦਾ ਇੰਨੀ ਤਾਕਤ? ਕਹਿਣ ਲੱਗਿਆ ਤੇਰੇ 'ਚ ਕਿੰਨੀ ਹੈ? ਕਹਿੰਦਾ ਮੈਂ ਹੁਣੇ ਦੱਸ ਦਿੰਦਾ। ਖੜ ਕੇ ਦੇਖਣ ਲੱਗ ਗਿਆ, ਸਾਰੇ ਦਰਖਤ 'ਤੇ ਨਿਗਾਹ ਫੇਰਤੀ ਤੇ ਸਾਰੇ ਫਲ ਉਵੇਂ ਜਿਵੇਂ ਹੋ ਗਏ, ਦਰਖਤ ਉਵੇਂ ਜਿਵੇਂ ਹੋ ਗਿਆ। ਕਹਿੰਦਾ ਇਹ ਤਾਂ ਬਈ ਵਾਕਿਆ ਹੀ ਤਗੜਾ। ਕਾਲ ਉਹਦਾ ਖੜਾ ਦੇਖਦਾ ਹੈ ਧਨੰਤਰ ਦਾ। ਇਹ ਅੱਗੇ ਗਿਆ ਤੇ ਜਾ ਕੇ ਕਹਿੰਦੇ ਖੁੰਡੀ ਦੀ ਸ਼ਕਲ ਬਣਾ ਕੇ ਪੈ ਗਿਆ। ਇਹਨੇ ਚੁੱਕ ਲਈ ਧਨੰਤਰ ਨੇ ਤੇ ਗਰਦਨ ਦੇ ਪਿੱਛੇ ਖਾਜ ਹੋਣ ਲੱਗ ਗਈ। ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਤਕਸ਼ਕ ਜਿੱਥੇ ਤੱਕ ਮੇਰੀ ਨਿਗਾਹ ਚੱਲਿਆ ਜਾਵੇ ਸੱਪ ਦੀ ਜ਼ਹਿਰ ਉਤਾਰ ਦੇਣਾ। ਉਹ ਖੁੰਡੀ ਬਣੀ ਤੇ ਜਦੋਂ ਗਰਦਨ ਚ ਲੱਗਿਆ ਖਾਜ ਕਰਨ, ਉਹਦੇ ਨਾਲ ਉਹਨੇ ਉੱਥੇ ਹੀ ਡੰਗ ਮਾਰ ਦਿੱਤਾ। ਨਿਗਾਹ ਹੁਣ ਜਾ ਨਹੀਂ ਸੀ ਸਕਦੀ, ਉੱਥੇ ਹੀ ਮਰ ਗਿਆ। ਕਹਿੰਦੇ ਜੜੀ ਬੂਟੀ ਜੇ ਜੀਵੇ ਤਾਂ ਕਿਉਂ ਮਰੇ ਤਨੰਤ, ਐਡਾ ਵੈਦ ਕਿਉਂ ਮਰ ਜਾਵੇ, ਡਾਕਟਰ ਕਿਉਂ ਮਰ ਜਾਣ। ਉਹ ਤਾਂ ਲਿਖਿਆ ਹੋਇਆ, ਸਮਾਂ ਨਾ ਕੱਟਦਾ ਨਾ ਵੱਧਦਾ। ਇੱਕ ਵਾਰੀ ਵਿਆਸ ਜੀ ਦਾ ਇੱਕ ਨੌਕਰ ਸੀ, ਵੇਦ ਵਿਆਸ, ਇੱਕ ਬੜੇ ਤ੍ਰਿਕਾਲਦਰਸ਼ੀ ਮਹਾਂਪੁਰਸ਼ ਹੋਏ ਨੇ, ਆਪ ਕਾਰਕ ਨੇ, ਮਰਜ਼ੀ ਨਾਲ ਆਉਣਾ ਮਰਜ਼ੀ ਨਾਲ ਸੰਸਾਰ ਤੋਂ ਚਲਿਆ ਜਾਣਾ, ਐਸੀ ਇੱਕ ਅਵਸਥਾ ਹੋਇਆ ਕਰਦੀ ਹੈ ਗੁਰਮੁਖਾਂ ਦੀ। ਕਿਸੇ ਦੇ ਭੇਜੇ ਹੋਏ ਨਹੀਂ ਆਉਂਦੇ, ਜਨਮ ਮਰਨ ਦੋਹੂੰ ਮੈਂ ਨਾ ਹੀ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰਸ਼ੋਂ ਲੈਣ ਮਿਲੈ। ਵਿਦਿਆ ਦਾ ਅਵਤਾਰ ਹੈ, ਜਦੋਂ ਰੂਹਾਨੀ ਵਿਦਿਆ ਦੇ ਵਿੱਚ ਗੜਬੜ ਹੋ ਜਾਏ ਉਸ ਵੇਲੇ ਇਹਨੂੰ ਆਉਣਾ ਹੀ ਪੈਂਦਾ ਸੰਸਾਰ ਦੇ ਉੱਤੇ। ਇਹਦਾ ਨੌਕਰ ਸੀ, ਬਗੈਰ ਕਹੇ ਤੇ ਕੰਮ ਕਰਦਾ ਸੀ। ਇਹਨੇ ਕਿਹਾ ਵੀ ਜੇ ਇਹਦੀ ਉਮਰ ਵੀ ਮੇਰੇ ਜਿੰਨੀ ਹੋ ਜਾਵੇ, ਕਿਉਂਕਿ ਕਾਰਕ ਦੀ ਉਮਰ 4,32,00,000,000 ਸਾਲ ਦੀ ਹੁੰਦੀ ਹੈ। ਮਹਾਂਪੁਰਸ਼ ਜਿਹੜੇ ਨੇ ਉਹ ਇਸ ਗੱਲ ਨੂੰ ਵੀ ਚੰਗਾ ਨਹੀਂ ਸਮਝਦੇ, ਕਿਉਂਕਿ ਪਰਉਪਕਾਰ ਬਹੁਤ ਵੱਡੀ ਚੀਜ਼ ਅਸੀਂ ਦੁਨੀਆਂ ਚ ਗਿਣਦੇ ਹਾਂ। ਪਰ ਪਰਉਪਕਾਰ ਦੀ ਜੋ ਵਾਸ਼ਨਾ ਹੈ, ਉਹ ਵਾਸ਼ਨਾ ਜਿਵੇਂ ਦੂਜੀਆਂ ਚੀਜ਼ਾਂ ਬਣਦੀਆਂ ਉਹ ਵੀ ਬਣ ਲੈਂਦੀਆਂ, ਉਹਨੂੰ ਕਾਰਕ ਦੀ ਜੂਨੀ ਜਾਣਾ ਪੈਂਦਾ, ਕਾਰਕ ਦਾ ਪਦਪਾਦ ਉਹਨੂੰ ਮਿਲ ਜਾਂਦਾ ਜਿਹੜਾ ਪਰਉਪਕਾਰ ਚਿਤਵਦਾ। ਜੀ ਤੋਂ ਸਹਿਜ ਸੁਆਦ ਦੇਖੋ, ਪਰਉਪਕਾਰ ਦੀ ਮੈਂ ਬੇਨਤੀ ਕਰਦਾ ਵੀ ਮਾੜੀ ਚੀਜ਼ ਨਹੀਂ ਹੈ, ਚਿਤਵਣਾ ਵੀ ਮਾੜਾ ਨਹੀਂ ਹੈ, ਪਰ ਉਹਦੀ ਵਾਸ਼ਨਾ ਨਹੀਂ ਕਰਨੀ ਚਾਹੀਦੀ, ਸਹਿਜ ਵਿੱਚ ਹੋਣਾ ਚਾਹੀਦਾ। ਜੋ ਕੁਛ ਹੋ ਰਿਹਾ ਹੋਏ ਜਾਣਾ, ਗੁਲਾਬ ਦੇ ਫੁੱਲ ਨੇ ਖੁਸ਼ਬੂ ਦੇਣੀ ਓ ਦੇਣੀ ਹੈ, ਉਹਨੂੰ ਚਿਤਵਣ ਦੀ ਕੀ ਲੋੜ ਹੈ। ਉਹ ਤਾਂ ਉਮਾ ਉਹਦੇ ਅੰਦਰ ਚਸ਼ਮਾ ਚੱਲਦਾ, ਬ੍ਰਹਮ ਗਿਆਨੀ ਪਰਉਪਕਾਰ ਉਮਾਹ। ਜਦੋਂ ਚਸ਼ਮਾ ਚੱਲਦਾ, ਚਸ਼ਮੇ ਦੇ ਚਸ਼ਮਾ ਚਿਤਵਦਾ ਨਹੀਂ ਹੈ ਵੀ ਮੈਂ ਚੱਲਾ ਤੇ ਲੋਕ ਪਾਣੀ ਪੀਣ, ਉਹਦਾ ਤਾਂ ਸੁਥੇ ਸਵਾਏ ਹੈ, ਸਹਿਜ ਸਵਾਏ ਚੱਲਦਾ। ਸੋ ਪਰਉਪਕਾਰ ਜੋ ਸਹਿਜ ਸਵਾਦ ਦੇ ਅੰਦਰ ਉਹ ਨਹੀਂ ਬੰਨਿਆ ਕਰਦਾ, ਜਿਹੜਾ ਮੱਥ ਕੇ ਕਰਦਾ ਉਹ ਬੰਨ ਲੈਂਦਾ। ਮੈਂ ਹਸਪਤਾਲ ਬਣਾ ਰਿਹਾ, ਮੈਂ ਸਕੂਲ ਬਣਾ ਰਿਹਾ, ਮੈਂ ਗੁਰਦੁਆਰਾ ਬਣਾ ਰਿਹਾ, ਮੈਂ ਨੇ ਬੰਨਿਆ ਜਾਣਾ। ਮੈਂ ਦਾ ਕਰਮ ਨਹੀਂ ਕਦੇ ਵੀ ਜਾਂਦਾ, ਕੀਤਾ ਹੋਇਆ ਕਰਮ ਵਸ਼ ਭੋਗਣਾ ਪੈਂਦਾ। ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦੇ ਚ ਮੈਂ ਮਰ ਚੁੱਕੀ ਹੁੰਦੀ ਆ, ਬਿਲਕੁਲ ਨਹੀਂ ਹੁੰਦੀ। ਦਿਸਦਾ ਉਹ ਤੁਰਦਾ ਫਿਰਦਾ ਕੰਮ ਕਰਦਾ, ਲੇਕਿਨ ਉਹ ਪਰਮੇਸ਼ਰ ਆਪ ਹੀ ਹੋਇਆ ਕਰਦਾ। ਸੋ ਉਹ ਕਾਰਕ ਹੈ, 4,32,00,000,000 ਸਾਲ ਉਹਨੂੰ ਆਉਣਾ ਹੀ ਪੈਂਦਾ। ਤੇ ਉਹ ਨੌਕਰ ਨੂੰ ਵਰਮਾ ਜੀ ਕੋਲ ਲੈ ਗਿਆ ਵੀ ਇਹਦੀ ਉਮਰ ਵਧਾ ਦਿਓ, ਮੇਰੇ ਜਿੰਨੀ ਕਰ ਦਿਓ, ਜਨਮੇ ਮਾਇਆ ਮਰਜ਼ੀ ਨਾ ਆਉਣਾ, ਜਦ ਮਾਇਆ ਮੈਂ ਇਹ ਆਵੇ। ਕਹਿੰਦੇ ਇਹ ਤਾਂ ਸਾਡੇ ਮੇਰੇ ਤੱਕ ਤਿਆਰ ਨਹੀਂ, ਸ਼ਿਵਜੀ ਕੋਲ ਜਾਣ। ਸ਼ਿਵਜੀ ਕੋਲ ਗਏ, ਉਹ ਕਹਿੰਦੇ ਮੇਰੇ ਨਹੀਂ ਉਹ ਤਿਆਰ, ਇਹ ਤਾਂ ਕਾਲ ਦੇ ਤਿਆਰ ਹੈ, ਕਾਲ ਭਗਵਾਨ ਨੂੰ ਮਿਲੇ। ਕਹਿੰਦੇ ਇਹ ਤਾਂ ਮੈਨੂੰ ਤਾਂ ਹੁਕਮ ਮਿਲਦਾ ਧਰਮਰਾਜ ਤੋਂ, ਮੈਂ ਉਹ ਬੰਦਾ ਲਿਆਉਣਾ, ਉਹ ਲਿਆਉਂਦਾ, ਲਿਸਟ ਤਿਆਰ ਹੁੰਦੀ ਹੈ, ਅਸੀਂ ਲੈ ਆਉਂਦੇ। ਧਰਮਰਾਜ ਕੋਲ ਗਏ ਚਾਰੇ ਇਕੱਠੇ ਹੋ ਕੇ, ਨਾਲ ਉਹ ਨੌਕਰ ਹੈ, ਕਹਿਣ ਲੱਗੇ ਦੇਖੋ ਮੈਨੂੰ ਤਾਂ ਚਿੱਤਰਗੁਪਤ ਦਾ ਆਉਂਦਾ ਸਾਰਾ ਹਿਸਾਬ ਤਾਂ ਵੀ ਉਹਦੀ ਉਮਰ ਮੁੱਕ ਗਈ, ਉਸ ਤਰ੍ਹਾਂ ਮੈਂ ਪਰਮੇਸ਼ਰ ਦੇ ਹੁਕਮ ਚ ਅਵੇ ਕਰਦਾ। ਕਹਿੰਦੇ ਫਿਰ ਚਿੱਤਰਗੁਪਤ ਨੂੰ ਪੁੱਛ ਲੈਂਦੇ ਹਾਂ। ਚਿੱਤਰਗੁਪਤ ਨੂੰ ਜਾ ਬੁਲਾਇਆ, ਬੁਲਾ ਕੇ ਪੁੱਛਿਆ, ਕਹਿੰਦੇ ਖੋਲ ਤਾਂ ਇਹਦੀ ਉਮਰ ਕਿੰਨੀ ਹੈ। ਕਹਿਣ ਲੱਗਿਆ ਵੀ ਇਹ ਜਿਹੜਾ ਜੀਵ ਹੈ, ਇਹਦੇ ਮ੍ਰਿਤੂ ਦਾ ਕਾਰਨ, ਮ੍ਰਿਤੂ ਦਾ ਥਾਂ, ਮ੍ਰਿਤੂ ਦਾ ਸਮਾਂ ਇਸ ਤਰ੍ਹਾਂ ਲਿਖਿਆ ਹੋਇਆ ਕਿ ਜਦੋਂ ਵਿਆਸ, ਬਰਮਾ ਜੀ, ਸ਼ਿਵ ਜੀ ਤੇ ਧਰਮਰਾਜ ਤੇ ਕਾਲ ਇਕੱਠੇ ਹੋ ਕੇ ਚਿੱਤਰਗੁਪਤਾਂ ਤੋਂ ਇਹ ਪੁੱਛਣਗੇ ਕਿ ਇਹਦੀ ਉਮਰ ਕਿੰਨੀ ਹੈ, ਉਸ ਵੇਲੇ ਉਹ ਦਰਗਾਹ ਦੇ ਵਿੱਚ ਹੋਵੇਗਾ ਤੇ ਆਹੀ ਸਮਾਂ ਜਿਹੜਾ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਉਸ ਦੀ ਮੌਤ ਦਾ ਹੋਵੇਗਾ। ਉਹ ਤਾਂ ਕਹਿੰਦੇ ਮਰ ਗਿਆ, ਉਹ ਬਾਹਰ ਹੈ, ਬਾਹਰ ਦੇਖਿਆ ਜਾ ਕੇ ਮਰਿਆ ਪਿਆ। ਮਹਾਰਾਜ ਕਹਿੰਦੇ ਕੋਈ ਵੀ ਸੰਸਾਰ ਦੇ ਅੰਦਰ ਨਹੀਂ ਰਹਿ ਸਕਦਾ, ਆਦਮੀ ਨੂੰ ਜਾਣਾ ਹੀ ਪੈਂਦਾ। ਸੋ ਜਦੋਂ ਇਹ ਅਵਸਥਾ ਹੈ ਸਾਧ ਸੰਗਤ ਜੀ, ਫੇਰ ਭਜਨ ਕਿਉਂ ਨਹੀਂ ਹੁੰਦਾ? ਗੁਰੂ ਮਹਾਰਾਜ ਨੂੰ ਪੁੱਛਿਆ, ਗੁਰੂ ਨੌਵੇਂ ਪਾਤਸ਼ਾਹ ਨੂੰ, ਕਿ ਸੱਚੇ ਪਾਤਸ਼ਾਹ ਇਹ ਜਿਹੜਾ ਜੀਵ ਹੈ ਇਹ ਚੰਗੀ ਤਰ੍ਹਾਂ ਜਾਣਦਾ ਹੈ ਵੀ ਬੰਦਗੀ ਕਰਨ ਦੇ ਨਾਲ ਦਰਗਾਹ ਦੇ ਵਿੱਚ ਸਹਾਇਤਾ ਹੋਏਗੀ, ਇੱਥੇ ਮੈਂ ਰਹਿ ਨਹੀਂ ਸਕਦਾ, ਫਿਰ ਵਜ੍ਹਾ ਕੀ ਹੈ? ਮਹਾਰਾਜ ਕਹਿਣ ਲੱਗੇ ਪਿਆਰਿਓ, ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਉਹ ਜੀਵ ਇਹ ਮੰਨਦਾ ਹੀ ਨਹੀਂ ਵੀ ਮੈਂ ਸੰਸਾਰ ਤੋਂ ਜਾਣਾ, ਨਾ ਮੰਨਣ ਕਰਕੇ ਫਿਰ ਇਹ ਝੂਠੇ ਲਾਲਚਾਂ ਚ ਲਾ ਕੇ ਆਪਣਾ ਜੀਵਨ ਬਰਬਾਦ ਕਰ ਦਿੰਦਾ। ਨਹੀਂ ਉਹ ਮਨ ਨੂੰ ਪਛਾਣਦਾ ਝੂਠੇ ਲਾਲਚ ਲਾ ਕੇ ਬੰਦਾ, ਨਹੀਂ ਉਹ ਮਨ ਨੂੰ ਪਛਾਣਦਾ ਝੂਠੇ ਲਾਲਚ ਲਾ ਕੇ ਬੰਦਾ।
ਨਹੀਂ ਮਨ ਪਛਾਣਾ ਤੇ ਜੇ ਲਾਲਚ ਲੱਗ ਕੇ ਉਹ ਲੱਗ ਕੇ ਲੱਗ ਨਹੀਂ ਮਰਨ ਪਛਾਣਾ ਜੇ ਲਾਲਚ ਲੱਗ ਕੇ ਨਹੀਂ ਮਰਨ ਪਛਾਣਾ ਲਾਲਚ ਲੱਗ ਗਏ ਉਹ ਲੱਗ ਗਏ ਲੱਗ ਗਏ ਨਹੀਂ ਮਰਨ ਪਛਾਣਾ ਲਾਲਚ ਲੱਗ ਗਏ ਨਹੀਂ ਮਰਨ ਪਛਾਣਾ ਅੱਜ ਮੁੰਡ ਅੱਜ ਵਿਗੜਿਓ ਨਹੀਂ ਵਿਗੜਿਓ ਨਹੀਂ ਵਿਗੜਿਓ ਨਹੀਂ ਜੋ ਹਰ ਗੁਣ ਗਾਵੇ ਅੱਜ ਮੁੰਡ ਅੱਜ ਵਿਗੜਿਓ ਨਹੀਂ ਜੋ ਹਰ ਗੁਣ ਗਾਵੇ ਹਰ ਗੁਣ ਗਾਵੇ ਅੱਜ ਮੁੰਡ ਅੱਜ ਵਿਗੜਿਓ ਨਹੀਂ ਹਰ ਗੁਣ ਗਾਵੇ ਨਾਨਕ ਦੇ ਭਜਨ ਤੇ ਭਜਨ ਤੇ ਭਜਨ ਤੇ ਮੈਂ ਪਦ ਪਾਵਾਂ ਨਾਨਕ ਦੇ ਭਜਨ ਤੇ ਭਜਨ ਤੇ ਭਜਨ ਤੇ ਫਿਰ ਮੈਂ ਪਦ ਪਾਵਾਂ ਭਜਨ ਤੇ ਫਿਰ ਮੈਂ ਪਦ ਪਾਵਾਂ
ਮਹਾਰਾਜ ਨੇ ਫਰਮਾਨ ਕੀਤਾ ਕਿ ਪਿਆਰਿਓ ਵੱਡਾ ਕਾਰਨ ਇਹ ਹੈ ਕਿ ਆਦਮੀ ਭਜਨ ਬੰਦਗੀ ਵੱਲ ਤਾਂ ਨਹੀਂ ਲੱਗਦਾ, ਉਸ ਨੂੰ ਇਹ ਭਰੋਸਾ ਨਹੀਂ ਹੈ ਕਿ ਮੈਂ ਸੰਸਾਰ ਤੋਂ ਚਲਾ ਜਾਂ। ਜਿਸ ਤਰ੍ਹਾਂ ਵਾਹਿਗੁਰੂ ਸਾਰਿਆਂ ਦੇ ਨਾਲ ਰਹਿੰਦਾ, ਇਹਨੂੰ ਨਹੀਂ ਭਰੋਸਾ ਆਉਂਦਾ ਕਿ ਮੇਰੇ ਨਾਲ ਡਰ ਜਾਂਦਾ, ਇਸੇ ਤਰ੍ਹਾਂ ਦੇ ਨਾਲ ਮੌਤ ਦਾ ਇਸ ਨੂੰ ਨਾ ਭਰੋਸਾ ਹੋਣ ਕਰਕੇ ਇਹ ਸਭ ਕੁਛ ਵੱਡਾ ਅਕਲ ਵਾਲਾ ਹੁੰਦਾ ਹੋਇਆ ਮਹਾਰਾਜ ਕਹਿੰਦੇ ਮੂਰਖਾਂ ਦੇ ਵਿੱਚ ਹੈ। ਚੇਤਨਾ ਹੈ ਤੋ ਚੇਤ ਲੈ, ਇਸ ਦਿਨ ਮੈਂ ਪ੍ਰਾਣੀ ਦਿਨ ਰਾਤ ਲੱਗ ਕੇ ਪਰਮੇਸ਼ੁਰ ਦਾ ਭਜਨ ਕਰ ਲੈ, ਜੇ ਕਿਤੇ ਕੁਛ ਜਾਣਾ ਹਾਸਲ ਕਰਨਾ। ਛਿਨ ਛਿਨੇ ਔਤ ਬਿਹਾਤ ਹੈ ਫੂਟੇ ਘੱਟ ਜਾਓ ਪਾਣੀ, ਪੰਦਰਾਂ ਇੱਕ ਅੱਖ ਝਮਕਣ ਨੂੰ ਜਿੰਨਾ ਟਾਈਮ ਲੱਗਦਾ ਉਹ ਤੋਂ ਪੰਦਰਾਂ ਗੁਣਾ ਘੱਟ ਛਿਨ ਹੋਇਆ ਕਰਦਾ। ਇੰਨੇ ਛਿਨ ਦੇ ਨਾਲ ਤੇਰੇ ਅੰਦਰ ਪਰਿਵਰਤਨ ਆ ਰਿਹਾ। ਅੱਜ ਦਾ ਹੁਣ ਸਾਇੰਟਿਫਿਕ ਯੁੱਗ ਹੈ, ਪਤਾ ਲੱਗਦਾ ਵੀ ਇਹਦੀ ਉਮਰ ਘੱਟ ਰਹੀ ਹੈ ਤੇ ਪਰਿਵਰਤਨ ਆ ਰਿਹਾ, ਹਰ ਚੀਜ਼ ਪਰਿਵਰਤਨ ਆਉਂਦਾ। ਛਿਨ ਤਾਂ ਬਹੁਤ ਹੀ ਵੱਡੀ ਗਿਣਤੀ ਹੈ, ਛਿਨ ਦਾ ਜੇ ਲੱਖਵਾਂ ਹਿੱਸਾ ਵੀ ਕਰ ਲਓ ਉਨੇ ਚ ਵੀ ਇਹ ਪਰਿਵਰਤਨਸ਼ੀਲ ਹੈ ਜਿਹੜੀ ਪ੍ਰਕਿਰਤੀ ਹੈ, ਹਰ ਵਕਤ ਬਦਲ ਰਹੀ ਹੈ, ਕਦੇ ਵੱਧ ਰਹੀ ਹੈ ਕਦੇ ਘੱਟ ਰਹੀ ਹੈ। ਤਿੰਨੇ ਅਵਸਥਾ ਨੇ, ਬਚਪਨ ਦੇ ਅੰਦਰ ਵਧਣਾ ਸ਼ੁਰੂ ਕਰਦਾ, ਜਵਾਨੀ ਤੱਕ ਵਧੀ ਜਾਂਦਾ, ਫਿਰ ਟਿਕਦਾ ਥੋੜੀ ਦੇਰ, ਪਤਾ ਨਹੀਂ ਲੱਗਦਾ ਉਸ ਪੀਰੀਅਡ ਦਾ, ਲੇਕਿਨ ਉਹ ਥੱਲੇ ਨੂੰ ਆ ਰਿਹਾ ਹੁੰਦਾ। ਉਹਦੇ ਬਾਅਦ ਫਿਰ ਬੁਢਾਪਾ ਆ ਜਾਂਦਾ, ਉਹ ਤਾਂ ਸਭ ਨੂੰ ਇਹ ਪਤਾ ਵੀ ਮੇਰੇ ਗੋਡੇ ਦੁਖਦੇ ਨੇ, ਮੇਰੇ ਖੜਾ ਨਹੀਂ ਹੁੰਦਾ, ਮੈਂ ਤੁਰ ਨਹੀਂ ਸਕਦਾ, ਮੇਰੀ ਰੋਟੀ ਨਹੀਂ ਹਜ਼ਮਦੀ, ਮੇਰਾ ਕੰਨ ਦੁਖਦਾ, ਮੇਰੀ ਨਿਗਾਹ ਨਹੀਂ ਕੰਮ ਕਰਦੀ, ਐਨਕ ਨਹੀਂ ਮੇਰੀ, ਸਾਰੀ ਦੁਨੀਆਂ ਦੇ। ਮਹਾਰਾਜ ਕਹਿੰਦੇ ਪਿਆਰਿਆ ਇਹਨੂੰ ਇਸ ਅਵਸਥਾ ਨੂੰ ਯਾਦ ਰੱਖ ਬੁਢਾਪੇ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਜਿਨ੍ਹਾਂ ਚਿਰ ਥੋਥਲੀ ਜਵਾਨ ਨਹੀਂ ਹੋਈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜਲੇ ਰੇ ਮਨ ਸਾਨਗ ਪਾਣ। ਭਜ ਲੈ, ਅਸੀਂ ਕਿੰਨਾ ਕੁ ਵੇ ਕਰਦੇ ਹਾਂ ਅਸੀਂ ਗੁਰੂ ਮਹਾਰਾਜ ਦੇ ਹੁਕਮ ਨੂੰ, ਬਿਲਕੁਲ ਨਹੀਂ। ਕਾਰਨ ਕੀ ਹੈ ਵੀ ਇਹ ਵਿਦੇਸ਼ ਸੱਤ ਹੁੰਦੇ ਹੋਏ ਅਸੀਂ ਗੁਰੂ ਨੂੰ ਗੁਰੂ ਮੰਨਦੇ ਹੋਏ ਸੱਚੀ ਮੰਨਦੇ ਹਾਂ, ਇਹ ਤਾਂ ਨਹੀਂ ਵੀ ਅਸੀਂ ਝੂਠ ਬੋਲਦੇ ਹਾਂ, ਸੱਚਮੁੱਚ ਮੰਨਦੇ। ਲੇਕਿਨ ਕਾਰਨ ਕੀ ਹੈ ਵੀ ਉਹਦਾ ਹੁਕਮ ਕਿਉਂ ਨਹੀਂ ਮੰਨ ਹੁੰਦਾ ਸੱਤ? ਉਹ ਕਹਿੰਦੇ ਦੂਜੇ ਪਾਸੇ ਜਿਹੜੀ ਫੋਰਸ ਹੈ ਨਾ ਮਾਇਆ ਦੀ, ਇਗਨੋਰੈਂਸ ਅਲਿਊਜ਼ਨ ਵਿਦਿਆ ਦੀ, ਉਹ ਇੰਨੀ ਸਖ਼ਤ ਹੈ, ਇੰਨੀ ਤਕੜੀ ਹੈ, ਵਾਹਿਗੁਰੂ ਤਾਂ ਨਜ਼ਰ ਨਹੀਂ ਆਉਂਦਾ, ਵਿਚਾਰਵਾਨ ਨੂੰ ਆਉਂਦਾ, ਉਹ ਨਾਲ ਰਹਿੰਦਾ ਹੋਇਆ ਸਾਰੇ ਕੰਮ ਕਰਦਾ ਹੋਇਆ ਆਉਂਦਾ ਨਹੀਂ ਹੈ। ਜਿਹੜਾ ਕੁਛ ਵੀ ਨਹੀਂ ਕਰਦਾ ਉਹ ਸੱਤ ਪ੍ਰਤੀਤ ਦਿੰਦਾ, ਇਹ ਇੱਕ ਬਿਰਤੀ ਹੋਇਆ ਕਰਦੀ ਹੈ। ਅਭਨਵੇਸ਼ ਇਹਨੂੰ ਕਹਿੰਦੇ ਨੇ, ਇਹ ਬਿਰਤੀ ਹੁੰਦੀ ਹੈ ਸੱਤ ਨੂੰ ਸੱਤ ਨਾ ਮੰਨਣਾ, ਸੱਤ ਵਾਕਾਂ ਨੂੰ ਸੱਤ ਕਰਕੇ ਨਾ ਮੰਨਣਾ, ਕਾਰਨ ਬਸ ਇੰਨਾ ਹੀ ਹੈ। ਮਹਾਰਾਜ ਕਹਿੰਦੇ ਵੀ ਜੇ ਤੂੰ ਲੱਗਣਾ ਤੇਰੀ ਉਮਰ ਬੀਤਦੀ ਜਾਂਦੀ ਹੈ, ਜਿਵੇਂ ਟੁੱਟੇ ਹੋਏ ਘੜੇ ਚੋਂ ਪਾਣੀ ਨਿਕਲ ਜਾਂਦਾ ਹੈ, ਤੇਰੇ ਸਵਾਸ ਨਿਕਲ ਜਾਣ। 24,000 ਸਵਾਸ ਦਾ ਰੋਜ਼ ਘਾਟਾ ਪੈਂਦਾ, ਐਡਾ ਵਪਾਰੀ ਕਿਹੜਾ ਹੈ ਜਿਹਨੂੰ 24,000 ਦਾ ਰੋਜ਼ ਘਾਟਾ ਪੈ ਜਾਵੇ। ਔਰ ਫਿਰ ਸਵਾਸ ਕਿੰਨਾ, ਵਿਚਾਰ ਕੇ ਦੇਖੋ ਇੱਕ ਸਵਾਸ ਦੀ ਕੀਮਤ ਕਿੰਨੀ ਹੈ। ਸੀਰੀਅਸ ਥਾਟ ਦੇਵੋ ਇਹਦੇ ਉੱਤੇ। ਐਸੀ ਇੱਕ ਕਹਾਣੀ ਆਉਂਦੀ ਹੈ ਇਤਿਹਾਸ ਦੇ ਅੰਦਰ ਕਿ ਜਦੋਂ ਸਿਕੰਦਰ ਆਜ਼ਮ ਅਲੈਗਜ਼ੈਂਡਰ ਦੀ ਗ੍ਰੇਟ ਨੇ ਹਿੰਦੁਸਤਾਨ ਦੇ ਉੱਤੋਂ ਪੋਰਸ ਰਾਜੇ ਨੂੰ ਜਿੱਤਣ ਤੋਂ ਬਾਅਦ ਬਿਆਸਾ ਦਰਿਆ ਲੰਘਣ ਲੱਗਿਆ ਤਾਂ ਅੱਗੇ ਪੰਚਾਇਤੀ ਰਾਜ ਸੀਗਾ ਰਾਜੇ ਰਣ ਸਿੰਘ ਦਾ। ਰਾਜਾ ਨਹੀਂ ਸੀ ਉਹ, ਪ੍ਰੈਜੀਡੈਂਟ ਸੀ, ਮੁਖੀ ਸੀ। ਫੌਜ ਨੇ ਪੁੱਛਿਆ ਵੀ ਹੁਣ ਕਿਹੜੇ ਰਾਜੇ ਨਾਲ ਲੜਨਾ। ਉਹਨਾਂ ਨੇ ਕਿਹਾ ਵੀ ਰਾਜਾ ਤਾਂ ਹੈ ਨਹੀਂ, ਹੁਣ ਤਾਂ ਪੰਚਾਇਤਾਂ ਦਾ ਰਾਜ ਆ ਗਿਆ ਅੱਗੇ, ਤੇ ਪੰਚਾਇਤ ਦਾ ਜੋ ਮੁਖੀ ਹੈ ਉਹ ਰਣ ਸਿੰਘ ਹੈ। ਕਹਿੰਦੇ ਫੇਰ ਨਹੀਂ ਅਸੀਂ ਲੜਦੇ। ਕਹਿੰਦੇ ਕਿਉਂ? ਕਹਿੰਦੇ ਜੇ ਉਹਨੂੰ ਫੜ ਲਿਆ ਪੰਚਾਇਤ ਨੇ ਨਵਾਂ ਚੁਣ ਲੈਣਾ, ਉਹਨੂੰ ਫੜ ਲਿਆ ਪੰਚਾਇਤ ਨੇ ਨਵਾਂ ਚੁਣ ਲੈਣਾ। ਜੇ ਸਾਰੀ ਪੰਚਾਇਤ ਫੜ ਲਈ ਲੋਕਾਂ ਨੇ, ਫੇਰ ਨਵੀਂ ਪੰਚਾਇਤ ਬਣਾ ਲੈਣੀ। ਇਹ ਤਾਂ ਐਂਡਲੈਸ ਚੀਜ਼ ਆ, ਅਸੀਂ ਨਹੀਂ ਲੜਦੇ। ਜਵਾਬ ਦੇ ਤਾ ਫੌਜ ਨੇ ਸਾਰੀ, ਬੜਾ ਸਮਝਾਇਆ ਸਿਕੰਦਰ ਨੇ। ਵਾਪਸ ਅਖੀਰ ਤੁਰਨਾ ਪਿਆ, ਸਿੰਧ ਦਰਿਆ ਦੇ ਵਿੱਚ ਹੀ ਫੌਜ ਨੂੰ ਲੈ ਕੇ ਗਿਆ। ਸਮੁੰਦਰ ਦੇ ਵਿੱਚ ਹੀ ਜਹਾਜ਼ ਤੋਂ ਜਦੋਂ ਬਾਬਲ ਕੁੰਟੀ ਦੇ ਮੁਕਾਮ ਤੇ ਪਹੁੰਚਦਾ, ਉੱਥੇ ਜਾ ਕੇ ਨਹਾ ਲਿਆ, ਗਰਮ ਸਰਦ ਹੋ ਗਿਆ। ਤਕੜਾ ਸੀ, ਬਿਮਾਰੀ ਨੂੰ ਗਿਣਿਆ ਨਾ ਵੀ ਛੇਤੀ ਛੇਤੀ ਮੈਂ ਵਾਪਸ ਯੂਨਾਨ ਵਿੱਚ ਪਹੁੰਚ ਜਾਵਾਂ। ਲੇਕਿਨ ਹਾਲਤ ਖਰਾਬ ਹੁੰਦੀ ਗਈ, ਖਰਾਬ ਹੋਈ ਤਾਂ ਉਸ ਵੇਲੇ ਜੋਤਸ਼ੀਆਂ ਨੂੰ ਬੁਲਾਇਆ, ਕਹਿਣ ਲੱਗਿਆ ਦੇਖੋ ਤਾਂ ਕਿਤੇ ਮੇਰੀ ਮੌਤ ਤਾਂ ਨਹੀਂ ਨੇੜੇ ਆਈ ਹੋਈ। ਮੌਤ ਤਾਂ ਸਭ ਨੂੰ ਡਰ ਲੱਗਦਾ, ਸਿਰਫ ਇੱਕ ਬੰਦਾ ਹੈ ਸੰਸਾਰ ਦੇ ਅੰਦਰ ਜਿਹੜਾ ਨਹੀਂ ਡਰਦਾ, ਬਾਕੀ ਸੰਸਾਰ ਮੌਤ ਤੋਂ ਡਰੇ। ਨਹੀਂ ਡਰਦਾ ਤਾਂ ਉਹ ਹੈ ਜਿਹਨੇ ਮੌਤ ਤੋਂ ਪਾਰ ਜਾ ਕੇ ਜੀਵਨ ਸ਼ੁਰੂ ਕਰ ਲਿਆ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਬਾਕੀ ਸਾਰਾ ਸੰਸਾਰ ਡਰਦਾ, ਨੇਰ ਦਿਸਦਾ ਅੱਗੇ, ਕੁਛ ਨਹੀਂ ਹੱਥ ਪੈਰ ਪਤਾ ਲੱਗਦਾ ਵੀ ਕਿੱਥੇ ਜਾਵਾਂਗੇ, ਕੀ ਹਾਲ ਹੋਏਗਾ, ਕੁਛ ਨਹੀਂ ਪਤਾ। ਇਸ ਕਰਕੇ ਮੌਤ ਤੋਂ ਸਾਰੀ ਦੁਨੀਆ ਡਰਦਾ, ਮਰਨੇ ਤੇ ਸਭ ਜਗ ਡਰੈ, ਜੀਵਿਆ ਲੋੜ ਹੈ ਸਭ ਕੋਈ। ਸੋ ਇਸ ਤਰ੍ਹਾਂ ਦੇ ਨਾਲ ਜੋਤਸ਼ੀਆਂ ਨੇ ਹਿਸਾਬ ਕੱਢਿਆ, ਹੈਰਾਨ ਹੋ ਗਏ, ਕਹਿਣ ਲੱਗਾ ਦੱਸੋ। ਕਹਿੰਦੇ ਸਾਡੀ ਸਮਝ ਚ ਨਹੀਂ ਕੁਛ ਆ ਰਿਹਾ, ਜੋ ਹਿਸਾਬ ਕਿਤਾਬ ਆਇਆ ਉਹ ਦੱਸੋ। ਕਹਿੰਦੇ ਸਾਡਾ ਹਿਸਾਬ ਇਹ ਆਇਆ ਵੀ ਜਦੋਂ ਧਰਤੀ ਲੋਹੇ ਦੀ ਬਣ ਗਈ ਤੇ ਅਸਮਾਨ ਸੋਨੇ ਦਾ ਸੋਨੇ ਰੰਗਾ ਹੋ ਗਿਆ, ਉਸ ਵੇਲੇ ਤੇਰੀ ਮੌਤ ਆਈ। ਨਾ ਸਿਕੰਦਰ ਨੂੰ ਸਮਝਿਆ ਕੁਛ, ਨਾ ਜੋਤਸ਼ੀਆਂ ਨੂੰ ਸਮਝ ਵਿੱਚ ਪਿਆ। ਅਖੀਰ ਐਸਾ ਹੋਇਆ, ਘੋੜੇ ਤੇ ਚੜਿਆ, ਜਰਾ ਵਕਤ ਲਾ ਕੇ ਜਾ ਰਿਹਾ, ਜਾਂਦੇ ਜਾਂਦੇ ਦੌਰਾ ਪੈ ਗਿਆ ਤੇ ਦਰਖਤ ਕੋਈ ਨਹੀਂ ਹੈ, ਥੱਲੇ ਧਰਤੀ ਗਰਮ ਹੈ, ਉਹਦੇ ਉੱਤੇ ਗਿਰਿਆ ਤਾਂ ਉਹਨਾਂ ਨੇ ਉਹਦਾ ਹੀ ਦਰਰਾ ਬਖਤਰ ਲਾ ਕੇ, ਸੰਜੋਹ ਲਾ ਕੇ ਥੱਲੇ ਵਿਛਾਤੀ। ਮੈਂ ਦਵਾਈਆਂ ਦੇਣ ਲੱਗ ਕੇ ਤੇ ਉਹਨੂੰ ਹੋਸ਼ ਵਿੱਚ ਲੈ ਜਾਂਦੇ, ਹੋਸ਼ ਵਿੱਚ ਲਿਆ ਤਾਂ ਹੱਥ ਲਾਇਆ ਧਰਤੀ ਨੂੰ, ਹੈਰਾਨ ਹੋ ਗਿਆ, ਮੂੰਹ ਪੀਲਾ ਹੋ ਗਿਆ ਵੀ ਹੈ ਮੇਰੇ ਥੱਲੇ ਤਾਂ ਲੋਹਾ ਵਿਛਿਆ ਹੋਇਆ, ਮੇਰਾ ਤਾਂ ਅੰਤ ਆ ਗਿਆ। ਆਹੀ ਗੱਲ ਸੀ ਜਿਹੜੀ ਸਮਝ ਨਹੀਂ ਸੀ ਆਉਂਦੀ। ਉੱਤੇ ਨੂੰ ਚੱਕਿਆ ਤਾਂ ਉਹਦੀ ਜਿਹੜੀ ਟਾਲ ਸੀ ਉਹ ਸਾਰੀ ਸੋਨੇ ਨਾਲ ਮੜੀ ਹੋਈ ਸੀ, ਚਮਕਦਾਰ ਸੀ। ਜਦ ਲੜਦਾ ਸੀ ਇੰਨੀ ਚਮਕ ਹੁੰਦੀ, ਦੂਸਰੇ ਦੀਆਂ ਅੱਖਾਂ ਚ ਲਿਆ ਦਿੰਦਾ ਸੀ। ਉਹ ਬਰਸ਼ੇ ਦੇ ਉੱਤੇ ਖੜੀ ਕਰਕੇ ਉਹਦੇ ਧੁੱਪ ਦੇ ਅੱਗੇ ਕਰਤਾ ਤੇ ਉਹਦੇ ਕੰਢਿਆਂ ਨਾਲ ਟਕਰਾ ਕੇ ਜਿਹੜੀਆਂ ਕਿਰਨਾਂ ਆਉਂਦੀਆਂ ਸਾਰੀਆਂ ਸੋਨੇ ਰੰਗੀਆਂ ਨਜ਼ਰ ਆਉਣ ਲੱਗੀਆਂ। ਰੋ ਪਿਆ ਉਸ ਵੇਲੇ ਬਹੁਤ। ਹਕੀਮਾਂ ਨੂੰ ਕਹਿੰਦਾ ਕਿ ਮੈਨੂੰ ਕਿਸੇ ਤਰੀਕੇ ਨਾਲ ਮੇਰੇ ਘਰ ਤੱਕ ਪਹੁੰਚਾ ਦਿਓ, ਐਸੀ ਦਵਾਈ ਦੇਵੋ ਮੈਂ ਆਪਣੀ ਮਾਂ ਨੂੰ ਮਿਲ ਜਾਂ। 20 ਸਾਲ ਦੀ ਉਮਰ ਚ ਨਿਕਲਿਆ, 32 ਸਾਲ ਦਾ ਮੈਂ ਹੋ ਗਿਆ ਤੇ ਮੈਨੂੰ ਮਾਂ ਤੱਕ ਪਹੁੰਚਾ ਦਿਓ, ਮੈਂ ਬੜੇ ਮੇਰੇ ਮਨ ਦੇ ਅੰਦਰ ਜਜ਼ਬੇ ਨੇ, ਮੈਂ ਉਹਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ। ਬੋਲੇ ਨਹੀਂ ਹਕੀਮ, ਕਹਿਣ ਲੱਗਿਆ ਮੈਂ ਤੁਹਾਨੂੰ ਅੱਧਾ ਰਾਜ ਦੇ ਦਾਂਗਾ। ਫੇਰ ਨਹੀਂ ਬੋਲੇ, ਕਹਿਣ ਲੱਗਿਆ ਸਾਰਾ ਹੀ ਰਾਜ ਲੈ ਲਿਓ ਮੇਤੇ, ਇੰਨਾ ਤਾਂ ਕਰ ਦੋ ਮੇਰੀ ਮਾਂ ਤੱਕ ਮੈਨੂੰ ਪਹੁੰਚਾ ਦੋ। ਵੱਡਾ ਹਕੀਮ ਕਹਿਣ ਲੱਗਿਆ ਕਿ ਬਾਦਸ਼ਾਹ ਇਹ ਦੁਨੀਆਂ ਦਾ ਰਾਜ ਤਾਂ ਕੁਛ ਵੀ ਨਹੀਂ, ਜੇ ਤੂੰ ਤਿੰਨਾਂ ਲੋਕਾਂ ਦਾ ਰਾਜ ਦੇਵੇਂ ਤੈਨੂੰ ਹੁਣ ਅਸੀਂ ਇੱਕ ਸਵਾਸ ਵਾਧੂ ਨਹੀਂ ਦਵਾ ਸਕਦੇ, ਤੇਰੀ ਗੰਢ ਖੁੱਲ ਚੁੱਕੀ ਆ ਸਵਾਸਾਂ ਦੀ। ਤੇ ਹੁਣ ਨਹੀਂ ਇੱਕ ਸਵਾਸ ਵੱਧ ਸਕਦਾ। ਉਸ ਵੇਲੇ ਰੋਇਆ, ਕਹਿਣ ਲੱਗਿਆ ਮੇਰਾ ਪੰਧਨਾਮਾ ਲਿਖੋ, ਮੇਰੇ ਜਾਣ ਤੋਂ ਬਾਅਦ ਦੁਨੀਆਂ ਨੂੰ ਸੁਣਾਇਓ ਮੇਰੀ ਆ ਕਥਾ। ਮੈਂ ਵੀ ਗਾਫਲ ਹੋ ਕੇ ਆਪਣਾ ਜੀਵਨ ਸਾਰਾ ਬਰਬਾਦ ਕਰ ਦਿੱਤਾ। ਉਹ ਪਿਆਰਿਓ, ਜੇ ਸਵਾਸ ਦੀ ਕੀਮਤ ਤਿੰਨ ਲੋਕ ਵੀ ਨਹੀਂ ਹੈਗਾ, ਫਿਰ ਮੈਂ ਤਾਂ ਸਵਾਸ ਸਾਰੇ ਹੀ ਬਰਬਾਦ ਕਰ ਦਿੱਤੇ। ਸਵਾਸਾਂ ਦੀ ਕੀਮਤ ਕਿੰਨੀ ਹੈ ਪੁੱਛੋ। ਅਜਾਮਲ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ, ਪਤਾ ਤਾਂ ਅਜਾਮਲ ਪਾਪ ਕਰ ਜਾਏ ਕਲਾ ਬਾਤ ਨਹੀਂ ਦੇ ਰਿਹਾ, ਜਾ ਕੇ ਬੇਸ਼ਵਾ ਦੇ ਰਹਿਣਾ ਸ਼ੁਰੂ ਕਰ ਦਿੱਤਾ। ਪੰਡਿਤ ਸੀ, ਵਿਦਵਾਨ, ਤੇ ਉਹਨੂੰ ਸਾਰਾ ਸੰਸਾਰ ਜਾਣਦਾ ਸੀ, ਡਿੱਗ ਵਜਾਈ ਸੀ ਸ਼ਾਸਤਰ ਅਰਥਾਂ ਚ। ਅਜਾਮਲ ਪਾਪੀ ਜਗ ਜਾਣਾ, ਮਹਾਰਾਜ ਕਹਿੰਦੇ ਸਾਰਾ ਸੰਸਾਰ ਜਾਣਦਾ ਸੀ। ਉਹ ਪਾਪੀ ਜਾ ਕੇ ਰਹਿ ਜਾਂਦਾ ਤੇ ਅਖੀਰ ਐਸੀ ਬਾਤ ਹੁੰਦੀ ਹੈ ਕਿ ਦੁਖੀ ਹੋ ਗਿਆ, ਮਹਾਂਪੁਰਸ਼ਾਂ ਨੇ ਦਿਲਾਸਾ ਦਿੱਤਾ, ਪੁੱਤਰ ਦਾ ਨਾਮ ਨਰਾਇਣ ਰੱਖਤਾ। ਅੰਤ ਦਾ ਸਮਾਂ ਆਇਆ, ਅੰਤ ਕਾਲ ਜਮਦੂਤ ਵੇਖ ਪੁੱਤ ਨਰਾਇਣ ਬੋਲੇ ਛਾਇਆ, ਛੋਟਾ ਪੁੱਤ ਕੋਲ ਸੀ, ਆਵਾਜ਼ ਮਾਰੀ ਪੁੱਤ ਨਰਾਇਣ। ਵਿਦਵਾਨ ਸੀਗਾ, ਵਿਦਿਆ ਉਗੜਿਆ ਹੀ ਉਸ ਵੇਲੇ, ਮਹਾਂਪੁਰਸ਼ਾਂ ਦੀ ਕਿਰਪਾ ਹੋ ਗਈ ਜਿਹੜੇ ਗੁਰੂ ਦੀ ਸ਼ਰਨ ਪਿਆ ਜਾ ਕੇ ਗੁਰਦੁਆਰੇ ਜਾ ਕੇ ਗੁਰਮੁਖ ਨਾਮ ਨਰਾਇਣ ਪਿਆ। ਉਸ ਗੁਰਮੁਖ ਦੀ ਦਇਆ ਹੋ ਗਈ, ਉਹਦੀ ਯਾਦਦਾਸ਼ਤ ਦੇ ਵਿੱਚ ਆ ਗਈ ਗੱਲ ਵੀ ਮੈਂ ਹੁਣ ਪਰਮੇਸ਼ਰ ਨੂੰ ਹਾਕ ਮਾਰਾਂ, ਹੁਣ ਤਾਂ ਕੋਈ ਹੈ ਹੀ ਨਹੀਂ, ਇੱਧਰ ਜਮਦੂਤਾਂ ਨੇ ਫੜ ਲਿਆ ਤੇ ਮੇਰੇ ਤਾਂ ਸਵਾਸ ਨਿਕਲਣ ਵਾਲਾ। ਕਹਿੰਦੇ ਇੱਕ ਸਵਾਸ ਰਹਿ ਗਿਆ ਸੀ ਸਿਰਫ, ਅੰਤਕਾਲ ਆ ਗਿਆ। ਆਵਾਜ਼ ਦਿੱਤੀ ਨਾਰਾਇਣ, ਪੁੱਤਰ ਨੂੰ ਬੁਲਾਉਂਦਾ ਬੁਲਾਉਂਦਾ ਰੱਬ ਵੱਲ ਜਾ ਪਹੁੰਚਿਆ। ਟਾਈਮ ਲਿਮਿਟ ਦੇ ਲਓ ਕਿੰਨੀ ਕੁ ਸੀ, ਸਾਹ ਕਿੰਨਾ ਕੁ ਚਿਰ ਚ ਆ ਜਾਂਦਾ, ਇੱਕ ਮਿੰਟ ਚ 12 ਸਵਾਸ ਆਉਂਦੇ ਨੇ, ਚੱਲਦੇ ਨੂੰ 18 ਆਉਂਦੇ ਨੇ, ਸੁੱਤੇ ਪਏ ਨੂੰ 24 ਸਵਾਸ ਆਉਂਦੇ ਨੇ, ਭੋਗਾਂ ਦੇ ਵਿੱਚ ਪ੍ਰਵਿਰਤ ਬੰਦੇ ਨੂੰ 64 ਸਵਾਸ ਆਇਆ ਕਰਦੇ ਨੇ। ਇੱਕ ਸਵਾਸ ਰਹਿੰਦਾ, ਉਹ ਵੀ ਆਖਰੀ ਆ, ਅੱਧਾ ਤਾਂ ਲੰਘ ਗਿਆ ਪੁੱਤਰ ਨੂੰ ਹਾਕ ਮਾਰਨ ਵੇਲੇ, ਅੱਧੇ ਨੇ ਹੁਣ ਵਾਪਸ ਆਉਣ। ਮਹਾਰਾਜ ਕਹਿੰਦੇ ਉਹ ਅੱਧੇ ਸਵਾਸ ਦੇ ਵਿੱਚ ਨਾਰਾਇਣ ਵੱਲ ਸੁਰਤ ਚਲੀ ਗਈ, ਵਾਹਿਗੁਰੂ ਵੱਲ ਸੁਰਤ ਚਲੀ ਗਈ। ਹੁਣ ਵਾਹਿਗੁਰੂ ਨੇ ਕਿੱਥੋਂ ਆਉਣਾ ਜਾਣਾ, ਇਹ ਤਾਂ ਸਾਡਾ ਵਿਸ਼ਵਾਸ ਨਹੀਂ ਹੈ। ਵਾਹਿਗੁਰੂ ਤਾਂ ਨਾਲ ਰਿਹਾ, ਅੰਦਰ ਵੀ ਉਹੀ, ਬਾਹਰ ਵੀ ਉਹੀ, ਸੋ ਅੰਤਰ ਸੋ ਬਾਹਰ, ਉਹਨਾਂ ਘੱਟ ਘੱਟ ਵਿਆਪ ਰਿਹਾ ਭਗਵਾਨ। ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾਰੇ, ਮੇਰੇ ਠਾ ਕਰਕੇ ਮਨ ਭਈ ਭਾਵਨੀ, ਅੱਧੇ ਸਵਾਸ ਦੀ ਉਹ ਭਾਵਨੀ ਉਹਦੇ ਮਨ ਚ ਭਾ ਗਈ ਰੱਬ ਦੇ। ਰੱਬ ਵਰਗਾ ਸਿੱਧਾ ਦੁਨੀਆਂ ਚ ਕੋਈ ਚੀਜ਼ ਨਹੀਂ ਹੈ, ਭੋਲਾ ਹੈ ਰੱਬ। ਦੁਨੀਆਂ ਪਾਪ ਕਰੀ ਜਾਂਦੀ ਹੈ ਫੇਰ ਮੰਗਦੀ ਹੈ, ਮਹਾਰਾਜ ਕਹਿੰਦੇ ਜੋ ਮੰਗੇ ਠਾਕਰ ਆਪਣੇ ਦੇ, ਸੋਈ ਸੋਈ ਦੇ, ਆਖੇ ਮੰਗੇ ਦੇ 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 ਦੇ। ਕਹਿੰਦੇ ਸੰਸਾਰ ਤੜਕੇ ਤੋਂ ਲੱਗ ਜਾਂਦਾ ਰਾਤ ਤਾਈ, ਮੈਨੂੰ ਆਹ ਦੇ, ਮੈਨੂੰ ਆਹ ਦੇ, ਮੈਨੂੰ ਆਹ ਦੇ। ਉਹ ਦਿੰਦਾ ਹੀ ਦਿੰਦਾ, ਦਿੰਦਾ ਦੇ, ਲੈਂਦੇ ਥੱਕ ਪਾਏ, ਲੈਣ ਵਾਲੇ ਸਭ ਥੱਕ ਜਾਂਦੇ। ਉਹ ਦੇਣ ਤੋਂ ਨਹੀਂ ਹਟਦਾ, ਉਹ ਦਾਤਾ ਹੈ, ਦਿਆਲੂ ਹੈ। ਅਸੀਂ ਕੋਈ ਬੰਦਾ ਸਾਡੇ ਨਾਲ ਚਲਾਕੀ ਕਰੇ, ਅਸੀਂ ਨਹੀਂ ਦਿੰਦੇ, ਅਸੀਂ ਕਹੇ ਬੜਾ ਚਲਾਕ ਹੈ, ਇਹਨੂੰ ਕਿਉਂ ਦੇਣਾ। ਐਸੀ ਕਹਾਣੀ ਆਉਂਦੀ ਹੈ ਕਿ ਮੂਸਾ ਜੀ ਨੇ ਭਗਵਾਨ ਨੂੰ ਕਿਹਾ ਕਿ ਅੱਜ ਮੈਂ ਰਿਜਕ ਦੇਵਾਂਗਾ, ਕਹਿੰਦੇ ਤੂੰ ਬੰਨ ਨਹੀਂ ਸਕਦਾ, ਕਿਉਂਕਿ ਮਨੁੱਖ ਦੇ ਅੰਦਰ ਰਾਗ ਤੇ ਦੁਆਇਸ਼ ਦੋ ਬੜੀਆਂ ਕਮਜ਼ੋਰੀਆਂ ਨੇ। ਜਿਹੜਾ ਆਪਣੇ ਹਿੱਤ ਦਾ ਹੋਵੇ ਉਹਨੂੰ ਪਿਆਰ ਕਰਦਾ, ਜਿਹੜਾ ਹਿੱਤ ਦਾ ਨਾ ਹੋਵੇ ਉਹਨੂੰ ਨਫ਼ਰਤ ਕਰਦਾ। ਚੰਗੇ ਤੇ ਮਾੜੇ ਦੀ ਤੁਹਾਡੇ ਅੰਦਰ ਸਮਝ ਹੈ, ਮਹਾਰਾਜ ਕਹਿੰਦੇ ਪਿਆਰੇ ਹੋਏ ਸਮਝ ਵੀ ਟੈਂਪਰੇਰੀ ਹੈ। ਜੇ ਗਿਆਨ ਹੋ ਜਾਵੇ ਚੰਗੇ ਤੇ ਮਾੜੇ ਦੀ ਸਮਝ ਵੀ ਗਾਇਬ ਹੋ ਜਾਂਦੀ ਹੈ। ਪਰਮੇਸ਼ੁਰ ਇਹ ਦੇਖਦਾ, ਮਨ ਮੇਰੇ ਜਿਨ ਆਪਣਾ ਭਰ ਗਵਾਤਾ, ਤਿਸਦੇ ਪਾਣੇ ਕੋਈ ਨਾ ਭੁੱਲਾ, ਜਿਨ ਸਕਲੋ ਬਰਮ ਪਛਾਤਾ। ਕਹਿਣ ਲੱਗੇ ਤੇਰੇ ਚੰਗੇ ਤੇ ਮਾੜੇ ਦੀ ਸੂਝ ਹੈ, ਤੂੰ ਦੇ ਨਹੀਂ ਸਕਦਾ। ਤਜਰਬਾ ਕਰਨ ਲੱਗਿਆ, ਰਿਜ਼ਕ ਦੇਤਾ, ਕਹਿੰਦੇ ਸਾਰਿਆਂ ਨੂੰ ਦੇਤਾ, ਕਹਿੰਦਾ ਇੱਕ ਨੂੰ ਨਹੀਂ ਦਿੱਤਾ। ਕਹਿੰਦੇ ਕਿਉਂ? ਕਹਿੰਦੇ ਉਹ ਇਹੋ ਜਿਹਾ ਕਰਮ ਕਰ ਰਿਹਾ ਸੀ ਜਿਹੜਾ ਮੈਂ ਦੱਸ ਨਹੀਂ ਸਕਦਾ ਆਪਣਾ, ਬਹੁਤ ਬੁਰਾ ਕਰਮ ਸੀ, ਨਿੰਦਣੀ। ਕਹਿੰਦੇ ਫਿਰ ਰਾਜ਼ਕ ਨਹੀਂ ਬਣ ਸਕਦਾ ਮੂਸੇ, ਜਿਹੜਾ ਰਿਜ਼ਕ ਦਿੰਦਾ ਉਹ ਸਭ ਨੂੰ ਬਿਨਾਂ ਬਿਤਕਰੇ ਦਿੰਦਾ। ਸੋ ਵਾਹਿਗੁਰੂ ਭੋਲਾ ਹੈ ਸਾਧ ਸੰਗਤ ਜੀ, ਭੋਲਿਆਂ ਨੂੰ ਲੱਭਦਾ ਚਲਾਕਾਂ ਨਾਲ ਤਾਂ ਉਹਦਾ ਕੋਈ ਬਾਏ ਨਹੀਂ ਪੈਂਦਾ। ਚਿਤਰਾਈ ਨਾ ਚੰਦਰ ਪੁੱਜ ਪਾਈ, ਭੋਲੇ ਪਾਏ ਮਿਲੇ ਰਗੜਾਇਆ। ਅੱਧਾ ਸਾਸ ਰਹਿੰਦਾ ਹੈ, ਕਹਿੰਦੇ ਉਹਦੇ ਵਿੱਚ ਪਰਮੇਸ਼ਰ ਵੱਲ ਧਿਆਨ ਚਲਿਆ ਗਿਆ। ਅਜਾ ਮਲਕੋ ਅੰਤਕਾਲ ਮੇ ਨਾਰਾਇਣ ਸੁਧਾਈ, ਜਾਗਤ ਕੋ ਜੋਗੀ ਸ਼ਰਮਾਂਚਤ, ਸੋ ਗਤ 96 ਪਾਈ। ਬੜੇ ਬੜੇ ਜੋਗੀ ਗੁਫਾਵਾਂ ਚ ਬੈਠ ਬੈਠ ਕੇ ਭਜਨ ਕਰਦੇ ਨੇ, ਸਰੀਰ ਉੱਤੇ ਗਰਮੀ ਸਰਦੀ ਭੁੱਖ ਪਿਆਸ ਸਭ ਕੁਛ ਸਹਿਦੇ ਨੇ। ਕਹਿੰਦੇ ਇੱਕ ਪਰਮ ਪਦ ਦੀ ਪ੍ਰਾਪਤੀ ਵਾਸਤੇ ਕਰਦੇ ਆ, ਉਹ ਪਦ ਵੀ ਉਸ ਨੂੰ ਅੱਧੇ ਸਵਾਸ ਚ ਮਿਲ ਗਈ। ਫਿਰ ਸਵਾਸ ਦੀ ਕਿੰਨੀ ਕੀਮਤ ਹੋਈ? ਕਹਿੰਦੇ ਇਹਨੂੰ ਬਰਬਾਦ ਨਾ ਕਰੋ। ਸਾਸ ਸਾਸ ਹਰ ਨਾਮ ਜਤ ਬਿਰਥਾ ਸਾਸ ਮਤ ਕੋਏ, ਕਿਆ ਜਾਣੋ ਕੇ ਅੰਤ ਕੋ, ਇਹੀ ਸਾਸ ਮਤ ਹੋ ਕੀ ਪਤਾ ਆਈ ਸਾਹ ਅਖੀਰਲਾ ਹੋ। ਚੋ ਮਹਾਰਾਜ ਕਹਿੰਦੇ ਛਿਣ ਛਿਣ ਕਰਕੇ ਤੇਰੀ ਉਮਰ ਲੰਘਦੀ ਜਾਂਦੀ ਹੈ ਪਿਆਰਿਆ, ਇਹ ਲੰਘ ਜਾਣੀ ਹੈ ਮੁੱਕ ਜਾਣੀ ਹੈ ਜਿਵੇਂ ਫੁੱਟੇ ਹੋਏ ਘੜੇ ਦਾ ਪਾਣ। ਫੇਰ ਸਾਨੂੰ ਤਾੜਨਾ ਕਰਦੇ ਨੇ, ਕਹਿੰਦੇ ਹਰ ਗੁਣ ਕਹੇ ਨਾ ਗਾ ਬਈ ਮੂਰਖ ਗਿਆਨਾ, ਇੰਨਾ ਮੂਰਖ ਹੈ ਫੂਲ ਹੈ ਤੂੰ ਤੇ ਇੰਨਾ ਇਗਨੋਰੈਂਟ ਹੈ। ਉਹ ਹਰੀ ਦੇ ਗੁਣ ਜਿਹੜੇ ਤੇਰੇ ਨਾਲ ਸਹਾਇਤਾ ਕਰਨੀ ਹੈ ਉਹਦੇ ਵਾਸਤੇ ਤੂੰ ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਬੇਗ ਉੱਠਤਾਇਆ, ਜਿੱਥੇ ਘਾਟਾ ਪੈਣਾ ਉੱਥੇ ਨੱਠਿਆ ਫਿਰਦਾ, ਜਿੱਥੋਂ ਲਾ ਲੈਣਾ ਉੱਥੇ ਢਿੱਲ ਕਰੀ ਜਾਂਦਾ। ਕਹਿੰਦੇ ਨਾਮ ਜਪਣ ਵੇਲੇ ਬਿਲਕੁਲ ਚੰਗਿਆਈ ਆਲਕ ਕਰੇ, ਬਰਿਆਈ ਹੋਏ ਸ਼ੇਰ, ਬਰਿਆਈ ਕਰਨ ਵਾਲੇ ਸ਼ੇਰ ਹੋ ਜਾਣ। ਕਹਿੰਦੇ ਇੰਨਾ ਅਣਜਾਣ, ਇੰਨਾ ਤੂੰ ਮੂਰਖ ਤੇ ਇਗਨੋਰੈਂਟ ਹੈ। ਮਹਾਂਪੁਰਸ਼ ਦੱਸਿਆ ਕਰਦੇ ਸੀ ਸਮਝਾਉਣ ਵਾਸਤੇ। ਉਹ ਕਹਿੰਦੇ ਇੱਕ ਰਾਜਾ ਸੀ, ਉਹ ਰਾਣੀ ਬੜੀ ਗਿਆਨਵਾਨ ਸੀ, ਉਹਨੇ ਕਹਿਣਾ ਵੀ ਰਾਜਨ ਤੁਸੀਂ ਪਰਮੇਸ਼ਰ ਦਾ ਭਜਨ ਕਰਿਆ ਕਰੋ, ਪਰਮੇਸ਼ਰ ਦੇ ਭਜਨ ਕਰਨ ਦਾ ਸਾਰੇ ਸ਼ੁਭ ਵੇਲਾ ਅੰਮ੍ਰਿਤ ਵੇਲਾ ਹੁੰਦਾ, ਰਾਤ ਨੂੰ ਸਾਜਰੇ ਸੌਂਜਿਆ ਕਰੋ ਤੇ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਿਆ ਕਰੋ, ਇਹੀ ਨਾਲ ਜਾਣਾ। ਸਾਰਾ ਦਿਨ ਤੁਸੀਂ ਕਾਰ ਵਿਹਾਰ ਚ ਰਹਿੰਦੇ ਹੋ, ਟੈਨਸ਼ਨ ਪਈ ਰਹਿੰਦੀ ਹੈ ਮਾਇੰਡ ਤੇ, ਭਜਨ ਦਾ ਵੀ ਕੋਈ ਟਾਈਮ ਰੱਖੋ ਨਾ, ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰ ਲਿਆ ਕਰੋ। ਉਹ ਗੱਲਾਂ ਸੁਣਨੀਆਂ, ਕਹਿੰਦਾ ਮੈਨੂੰ ਸਵੇਰੇ ਜਗਾ ਦੀ। ਸਵੇਰੇ ਜਦ ਹਾਕ ਮਾਰਨੀ ਉਹਨੇ ਕੱਪੜਾ ਉੱਤੇ ਲੈ ਕੇ ਫਿਰ ਗਾਂ ਪੈ ਜਾਣਾ। ਉਹ ਕਰਦੇ ਕਰਦੇ 6 ਸਾਲ ਲੰਘੇ, ਉਹ ਕਹਿਣ ਤੋਂ ਨਾ ਹਟੀ, ਉਹ ਉੱਠਿਆ ਨਾ। ਰਾਣੀ ਨੂੰ ਗੁੱਸਾ ਥੋੜਾ ਆ ਗਿਆ, ਅਫਸੋਸ, ਕਹਿਣ ਲੱਗੀ ਮਹਾਰਾਜ ਤੁਸੀਂ ਮੇਰੇ ਪਤੀ ਦੇਵ ਹੋ, ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਪਰ ਤੁਸੀਂ ਮੂਰਖ। 6 ਸਾਲ ਲੰਘੇ, ਲੰਘਿਆ ਹੋਇਆ ਸਮਾਂ ਕਦੇ ਮੁੜ ਕੇ ਆਉਂਦਾ? ਇਹ ਠਹਿਰ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇੰਨਾ ਭਜਨ ਕਰ ਲੈਂਦੇ, ਸੌਣ ਨੇ ਕੀ ਬਣਾ ਦਿੱਤਾ ਤੁਹਾਡਾ? ਕਹਿੰਦਾ ਮੂਰਖ ਆ। ਕਹਿੰਦੇ ਹਾਂ, ਉੱਠ ਕੇ ਬੈਠ ਗਿਆ। ਜਦ ਸਵੇਰ ਹੋਈ 2:15, ਕਹਿਣ ਲੱਗਿਆ ਵਜ਼ੀਰ ਨੂੰ ਬੁਲਾਇਆ, ਕਹਿੰਦਾ ਵਜ਼ੀਰ ਸਾਹਿਬ ਮੇਰੇ ਰਾਜ ਚ ਮੂਰਖ ਕਿੰਨੇ ਕਿ ਨੇ? ਉਹ ਕਹਿਣ ਲੱਗੇ ਮਹਾਰਾਜ ਜੇ ਤਾਂ ਤੁਸੀਂ ਇਹ ਸਵਾਲ ਕਰ ਦਿੰਦੇ ਕਿ ਮੇਰੇ ਰਾਜ ਵਿੱਚ ਅਕਲਮੰਦ ਕਿੰਨੇ ਹੈ ਤਾਂ ਅਸੀਂ ਲਿਸਟਾਂ ਬਣਾ ਦਿੰਦੇ। ਕਹਿੰਦੇ ਹੁਣ? ਕਹਿੰਦੇ ਹੁਣ ਕਾਹਦੀ ਬਣਾਈਏ, ਮੂਰਖਾਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ, ਕੋਈ ਗਿਣਤੀ ਮਿਣਤੀ ਨਹੀਂ ਹੈ ਮੂਰਖਾਂ ਦੀ। ਕਹਿੰਦੇ ਹੈ ਸਾਰੇ ਮੂਰਖ ਨੇ? ਕਹਿੰਦੇ ਹਾਂ ਮਹਾਰਾਜ, ਸਿਆਣਾ ਤਾਂ ਕੋਈ ਕੋਈ ਹੈ, ਬਿਰਲਾ ਬਿਰਲਾ। ਕਹਿੰਦੇ ਜਿਹੜੇ ਵੱਡੇ ਵੱਡੇ ਮੂਰਖ ਨੇ ਉਹਨਾਂ ਦੀ ਲਿਸਟ ਬਣਾ ਕੇ ਦਿਓ ਮੈਨੂੰ ਵੱਡਿਆਂ ਦੀ। ਉਹ ਲਿਸਟ ਬਣਾਉਂਦੇ ਫਿਰਦੇ ਨੇ ਤੇ ਇੱਕ ਪਿੰਡ ਚ ਆ ਗਏ। ਜਦੋਂ ਲਿਸਟਾਂ ਬਣਾਉਣ ਲੱਗੇ, ਉਹ ਇੱਕ ਘਰ ਸੀ ਉੱਥੇ ਆਏ। ਕਹਿੰਦੇ ਰਾਜਾ ਪੁੱਛ ਰਿਹਾ ਵੀ ਮੂਰਖ ਕਿੰਨੇ ਨੇ? ਕਹਿੰਦੇ ਖਬਰ ਨੀ ਸਾਨੂੰ, ਕੁਛ ਹੁਣ ਦੇਣਗੇ ਹੀ ਮੂਰਖਾਂ ਨੂੰ, ਕੋਈ ਰਜੀਨਾ ਹੀ ਲਾ ਦੇਣ, ਕੋਈ ਪੈਨਸ਼ਨ ਹੀ ਲਾ ਦੇਣ, ਕੋਈ ਰਾਇਮ ਕਰਨ, ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਅੱਜ ਤਾਈ। ਸਾਨੂੰ ਤਾਂ ਸਾਰੀ ਸਭਾ ਸੋਸਾਇਟੀਆਂ ਦਰਕਾਰ ਦੀਆਂ ਤੇ ਸਾਡੀ ਵੀ ਪੁੱਛ ਪਛਾਕਾ ਹੋ ਗਿਆ। ਨੱਠ ਨੱਠ ਲਗਾਉਂਦੇ ਨੇ ਆਪਣੇ। ਇੱਕ ਪਰਿਵਾਰ ਆਇਆ, ਕਹਿੰਦਾ ਵੀ ਸਾਡਾ ਨਾਮ ਜ਼ਰੂਰ ਲਿਖ ਲਓ। ਕਹਿੰਦੇ ਤੁਹਾਡੇ ਚ ਕੀ ਵਿਸ਼ੇਸ਼ਤਾ ਹੈ? ਅਸੀਂ ਤਾਂ ਪਹਿਲਾਂ ਫੈਸਲਾ ਕਰਦੇ ਹਾਂ ਵੀ ਨਾਂ ਲਿਖਣਾ ਚਾਹੀਦਾ ਕਿ ਨਹੀਂ। ਕਹਿੰਦਾ ਸੁਣ ਲਓ ਮੇਰੀ ਕਥਾ, ਫਿਰ ਤੁਹਾਡੀ ਮਰਜ਼ੀ। ਕਹਿੰਦੇ ਕੀ? ਕਹਿੰਦਾ ਆਹ ਨਾਲ ਦੇ ਪਿੰਡ ਚ ਮੇਰੇ ਸਹੁਰੇ ਨੇ, ਮੇਰਾ ਸਾਲਾ ਚੜਾਈ ਕਰ ਗਿਆ, ਮੈਂ ਹਲ ਚਲਾਉਂਦਾ ਸੀ। ਕਹਿੰਦਾ ਮੈਂ ਛੋਟੇ ਵੱਡੇ ਮੁੰਡੇ ਨੂੰ ਕਿਹਾ ਵੀ ਨੱਠ ਜਾ, ਨੇੜੇ ਦਾ ਸਾਕ ਹੈ, ਅਫਸੋਸ ਕਰਕੇ ਆ। ਕਹਿੰਦਾ ਅਫਸੋਸ ਕਰਨ ਵਾਸਤੇ ਭੇਜਤਾ, ਦੁਨੀਆ ਇਕੱਠੀ ਹੋਈ ਸੀ ਸਾਰੀ, ਮੁੜ ਕੇ ਆ ਗਿਆ। ਕਹਿੰਦਾ ਮੈਂ ਕਿਹਾ ਕਾਕਾ ਮੁੜਿਆ ਆਇਆ, ਕੁਛ ਤਾਂ ਬਚਨ ਵੀ ਕਰਿਆ, ਕੋਈ ਦਿਲਾਸਾ ਦਿੱਤਾ? ਕਹਿੰਦਾ ਨਾ ਬਾਪੂ, ਮੈਂ ਤਾਂ ਕੁਛ ਨਹੀਂ ਕਰਿਆ, ਵਿਆਹ ਜਾ ਗਿਆ ਸੀ ਵਾਪਸ ਆ ਗਿਆ। ਕਹਿੰਦਾ ਬੜਾ ਮਾੜਾ ਕੰਮ ਕਰਿਆ। ਸੋਚਦਾ ਰਿਹਾ, ਸੋਚ ਸਾਚ ਕੇ ਦੂਜੇ ਤੀਜੇ ਦਿਨ ਦੂਜੇ ਮੁੰਡੇ ਨੂੰ ਭੇਜਿਆ ਛੋਟੇ ਨੂੰ। ਕਹਿੰਦਾ ਬੜਾ ਤਾਂ ਮੂਰਖ ਹੈ, ਤੂੰ ਜਾ। ਕਹਿੰਦਾ ਬਾਪੂ, ਮੈਂ ਤਾਂ ਕਦੇ ਮਕਾਣਾ ਮਕੂਣਾ ਚ ਗਿਆ ਨਹੀਂ, ਮੈਂ ਕਹਾਂ ਕੀ ਕਹਿੰਦਾ ਉੱਥੇ ਕਿਤੇ ਕਿਤਾਬਾਂ 'ਚ ਲਿਖਿਆ ਹੁੰਦਾ ਵੀ ਆਹ ਬੋਲਣਾ। ਉਹ ਜਿਵੇਂ ਲੋਕ ਗੱਲ ਕਰਦੇ ਆ ਰਲਦੀ ਮਿਲਦੀ ਤੂੰ ਕਰਦੀ। ਉਹ ਜਦ ਗਿਆ ਤਾਂ ਬਾਹਰ ਉਹਦੇ ਸ਼ਰੀਕੇ ਵਾਲੇ ਖੜੇ ਸੀ, ਕਈ ਪਿੰਡਾਂ ਤੋਂ ਰਿਸ਼ਤੇਦਾਰਾਂ ਤੋਂ ਮਕਾਨਾਂ ਆਈਆਂ ਹੋਈਆਂ ਸੀ। ਉਹ ਗੱਲਾਂ ਕਰਦੇ ਸੀ ਵੀ ਆਹ ਜਿਹੜਾ ਬੰਦਾ ਮਰ ਗਿਆ ਨਾ, ਇਹ ਬੜਾ ਚੰਗਾ ਹੋ ਗਿਆ, ਇਹਦਾ ਫਾਹਾ ਵੱਢ ਹੋਇਆ ਪਿੰਡ 'ਚੋਂ, ਇਹ ਬੜਾ ਦੁਖੀ ਕਰਦਾ ਸੀ, ਹੁਣ ਇਹਨਾਂ ਨੂੰ ਸਵਾਦ ਆਊ, ਹੁਣ ਫਿਰਨਗੇ ਇਹ ਹਰੇਕ ਦੇ ਅੱਗੇ ਹੱਥ ਜੋੜਦੇ। ਉਹਨੇ ਯਾਦ ਕਰ ਲਿਆ, ਨੱਠ ਕੇ ਚਲਿਆ ਗਿਆ, ਜਾ ਕੇ ਬਾਕੀਆਂ ਦੀ ਗੱਲ ਟੋਕ ਕੇ ਕਹਿਣ ਲੱਗਿਆ ਵੀ ਮੈਂ ਫਿਰ ਭੁੱਲ ਜੂੰ, ਪਹਿਲਾਂ ਮੇਰੀ ਗੱਲ ਸੁਣ ਲਓ। ਕਹਿੰਦਾ ਇਹ ਮਾਮਾ ਮਰ ਗਿਆ, ਕਹਿੰਦਾ ਇਹਦਾ ਫਾਹਾ ਵੱਢਿਆ ਗਿਆ, ਬਹੁਤ ਵਧੀਆ ਹੋ ਗਿਆ। ਕਹਿੰਦਾ ਇਹ ਹੁਣ ਪਤਾ ਲੱਗੂ ਮੇਰੇ ਨਾਨਕਿਆਂ ਨੂੰ ਜਦ ਰੋੜੀ ਰੋੜੀ ਮੰਗਦੇ ਫਿਰਨਗੇ। ਉਹ ਉੱਠੇ, ਮੁੰਡਿਆਂ ਨੂੰ ਆਇਆ ਗੁੱਸਾ, ਉਹਨਾਂ ਨੇ ਕੁੱਟਿਆ, ਕਹਿੰਦਾ ਤੇਰਾ ਕੀ ਅਸੀਂ ਵਿਗਾੜਿਆ, ਇੱਕ ਤਾਂ ਸਾਡੇ ਮੌਤ ਹੋ ਗਈ, ਦੂਜਾ ਤੂੰ ਸਾਨੂੰ ਚੜਾਉਣ ਵਾਸਤੇ ਆ ਗਿਆ, ਕੁੱਟ ਖਾ ਕੇ ਆ ਗਿਆ, ਮੂੰਹ ਤੇ ਨੀਲ ਪਏ, ਅੱਖ ਬੰਨੀ ਜਾਂਦਾ। ਬਾਪੂ ਕੋਲ ਆ ਗਿਆ, ਬਾਪੂ ਹਲ ਚਲਾਉਂਦਾ ਸੀ, ਕਹਿੰਦਾ ਕੀ ਗੱਲ? ਕਹਿੰਦਾ ਤੇਰੇ ਰਿਸ਼ਤੇਦਾਰਾਂ ਨੇ ਆਹ ਕਰਿਆ ਨਾਨਕਿਆਂ ਨੇ। ਕਹਿੰਦੇ ਬਿਨਾਂ ਕਾਰਨ ਤਾਂ ਕੋਈ ਲੜਦਾ ਹੀ ਨਹੀਂ ਹੁੰਦਾ, ਤੈਂ ਕੋਈ ਮਾੜੀ ਗੱਲ ਕਹੀ ਹੋਣੀ ਹੈ। ਕਹਿੰਦਾ ਮੈਂ ਕੋਈ ਮਾੜੀ ਗੱਲ ਨਹੀਂ ਕਹੀ, ਤਹੀਂ ਮੈਨੂੰ ਕਿਹਾ ਸੀ ਬਈ ਜਿਹੋ ਜਿਹੇ ਲੋਕ ਗੱਲਾਂ ਕਰਦੇ ਹੁਣ ਉਹੀ ਜੀ ਤੂੰ ਕਰਦੀ। ਮੈਂ ਕਹਿੰਦਾ ਕਰ ਦਿੱਤੀ ਆਹ ਗੱਲ। ਕਹਿੰਦਾ ਉਹ ਤੂੰ ਤਾਂ ਮਹਾਂਪੁਰਖ ਹੈ। ਨੱਠਿਆ ਨੱਠਿਆ ਗਿਆ ਬਈ ਮੈਂ ਹੁਣੇ ਮਾਫ਼ੀ ਮੰਗਦਾ। ਪੁਰਾਣੀ ਕੱਛ ਵਿੱਚ ਇਹੀ ਆ, ਜਿਵੇਂ ਡੰਗਰ ਬਲਦ ਨੂੰ ਹੱਕਣ ਵਾਲੀ, ਨਾ ਹੱਥ ਧੋਤੇ ਨਾ ਪੈਰ ਧੋਤੇ, ਉੱਥੇ ਜਾ ਕੇ ਹੱਥ ਗਲ ਚ ਪੱਲਾ ਪਾ ਲਿਆ। ਕਹਿੰਦਾ ਭਰਾਵੋ ਮਾਫ਼ੀ ਮੰਗਣ ਆਇਆ, ਬੜਾ ਮੁੰਡਾ ਭੇਜਿਆ ਸੀ, ਇੱਕ ਅੱਖਰ ਨਹੀਂ ਬੋਲਿਆ, ਤੇ ਇਹਨੂੰ ਛੋਟੇ ਨੂੰ ਭੇਜਿਆ, ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਬੈਠੇ ਹੀ ਹੋ, ਕੁੱਟਣਾ ਹੀ ਸੀ। ਕਹਿੰਦਾ ਹੁਣ ਤਾਂ ਮੈਨੂੰ ਦਓ ਮਾਫ਼ੀ। ਕਹਿੰਦਾ ਜਦ ਹੁਣ ਤੁਹਾਡਾ ਦੂਆ ਮਰੂਗਾ ਨਾ, ਮੈਂ ਆਉ ਮਕਾਨ ਦੇਣ। ਕਹਿੰਦਾ ਜਦ ਤੋਂ ਸਾਡਾ ਨੌਵੇਂ ਮੂਰਖ ਪੈ ਗਿਆ। ਸੋ ਰਾਜੇ ਦੇ ਕੋਲ ਆ ਗਏ ਸਾਰੇ, ਕਹਿੰਦੇ ਇੰਟਰਵਿਊ ਹੁਣ ਬਾਦਸ਼ਾਹ ਦੀ, ਰਾਜੇ ਦੀ ਵੀ ਲੈ ਲਿਓ। ਰਾਜਾ ਹੋ ਗਿਆ ਬਿਮਾਰ, ਕੋਲ ਚਲੇ ਗਏ, ਇਜਾਜ਼ਤ ਲੈ ਲਈ। ਕਹਿਣ ਲੱਗੇ ਖੁੰਡੀ ਦਿੱਤੀ ਹੋਈ ਸੀ ਰਾਜੇ ਨੇ ਵੀ ਪ੍ਰਧਾਨ ਨੂੰ ਆ ਸੋਨੇ ਦੇ ਮੁੱਠੇ ਵਾਲੀ ਖੁੰਡੀ ਦੇਣੀ ਹੈ। ਕਹਿਣ ਲੱਗੇ ਕੀ ਗੱਲ ਮਹਾਰਾਜ? ਕਹਿੰਦਾ ਹੁਣ ਤਾਂ ਆਪਾਂ ਚੱਲੇ ਹਾਂ। ਕਹਿੰਦੇ ਕਿੱਥੇ ਚੱਲੇ ਹੋ? ਕਹਿੰਦੇ ਇਹ ਤਾਂ ਪਤਾ ਨਹੀਂ ਕਿੱਥੇ ਜਾਣਾ। ਕਹਿੰਦੇ ਤੁਹਾਡੇ ਨਾਲ ਕੌਣ ਜਾਏਗਾ? ਬਾਡੀਗਾਰਡ ਜਾਏਗੀ? ਕਹਿੰਦੇ ਨਹੀਂ। ਕਹਿੰਦੇ ਪੈਸਾ ਟਕਾ ਨਾਲ ਲਿਜਾਓਗੇ? ਕਹਿੰਦੇ ਨਹੀਂ। ਮਹਿਲ ਵਾਲੀਆਂ ਕੋਈ? ਕਹਿੰਦੇ ਇਹ ਨਹੀਂ। ਕਹਿੰਦੇ ਰਾਣੀਆਂ? ਕਹਿੰਦੇ ਇਹ ਨਹੀਂ। ਆਹ ਜਿਹੜੇ ਕੀਮਤੀ ਵਸਤਰ ਨੇ? ਕਹਿੰਦੇ ਇਹ ਨਹੀਂ ਜਾਂਦੇ। ਫੇਰ ਕਹਿੰਦੇ ਮਹਾਰਾਜ ਆ ਖੁੰਡੀ ਤੁਸੀਂ ਉਹ ਲੈ ਲਓ, ਕਿਉਂਕਿ ਜਦ ਕੋਈ ਚੀਜ਼ ਵੀ ਤੁਹਾਡੇ ਨਾਲ ਨਹੀਂ ਸੀ ਜਾਣੀ, ਤੁਸੀਂ ਇੰਨੇ ਕਿਉਂ ਖਪੇ? ਕਿੰਨੇ ਦੁਨੀਆਂ ਮਾਰਤੀ, ਰਾਜ ਦੇ ਰਾਜਗਾਹ ਫਤਿਹ ਕਰਦੇ ਚਲੇ ਗਏ, ਤੇ ਨਾਲ ਤਾਂ ਤੁਹਾਡੇ ਕੁਛ ਜਾਣਾ ਹੀ ਨਹੀਂ ਹੈ। ਫੇਰ ਮਹਾਰਾਜ ਤੁਸੀਂ ਸਾਡੇ ਮੂਰਖਾਂ ਦੇ ਮਹਾਂ ਲੀਡਰ ਜਿਹੜੇ ਹੋ, ਤੁਸੀਂ ਹੋਈ ਹੋ, ਆਪਣੀ ਖੁੰਡੀ ਫੜ ਲਓ। ਮਹਾਰਾਜ ਕਹਿੰਦੇ ਗਲਤ ਚੋਣ, ਗਲਤ ਬਿਲਕੁਲ। ਮਹਾਰਾਜ ਨੂੰ ਪੁੱਛੋ ਵੀ ਸੱਚੇ ਪਾਤਸ਼ਾਹ ਤੁਸੀਂ ਵੀ ਮੂਰਖਾਂ ਦਾ ਫੈਸਲਾ ਕਰਦੇ ਹੋ? ਮਹਾਰਾਜ ਕਹਿੰਦੇ ਹਾਂ ਪਿਆਰੇ, ਮੂਰਖ ਉਹ ਹੈ ਪਰਮੇਸ਼ਰ ਦੇ ਨਾਮ ਦੀ ਕੋਈ ਕੀਮਤ ਨਹੀਂ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਇਸ ਨਾਨਕ ਹਰ ਰੰਗ ਮਾਣ ਦੋ। ਐਡਾ ਕੀਮਤੀ ਨਾਮ ਜੇ ਇੱਕ ਵਾਰੀ ਅੰਤ ਸਮੇਂ ਲੈ ਲਿਆ ਜਾਵੇ, ਅੰਤਕਾਲ ਜੋ ਨਾਰਾਇਣ ਸਿਮਰੈ ਸੀ ਚਿੰਤਾ ਮੈਂ ਜੇ ਮਰੈ, ਵਧਤ ਤ੍ਰਿਲੋਚਨ ਤੇ ਨਰ ਮੁਕਤਾ ਪੀਤਾਂਬਰ ਵਾ ਕੇ ਰਿਹਦੇ ਵਸੇ। ਕਹਿੰਦੇ ਐਸਾ ਜੇ ਨਾਮ ਜਪ ਲਿਆ ਜਾਵੇ, ਅੰਤ ਦਾ ਸਮਾਂ ਹੋਵੇ, ਕਹਿੰਦੇ ਸਿੱਧਾ ਪਰਮੇਸ਼ਰ ਦੇ ਦਰ ਤੇ ਜਾਂਦਾ। ਉਸ ਨਾਮ ਦੀ ਮਹਿਮਾ ਦੇ ਉੱਤੇ ਜੋ ਵਿਸ਼ਵਾਸ ਨਹੀਂ ਕਰਦਾ, ਕਹਿੰਦੇ ਪਿਆਰਿਓ ਉਹਨੂੰ ਤੁਸੀਂ ਸ਼੍ਰੋਮਣੀ ਮੂਰਖ ਕਹੋ।
ਮੂਰਖਾ ਸਿਰ ਮੂਰਖ ਹੈ, ਮੂਰਖਾ ਸਿਰ ਮੂਰਖ ਹੈ, ਮੂਰਖਾ ਸਿਰ ਮੂਰਖ ਹੈ, ਮੇਰ ਮੂਰਖ ਹੈ। ਕੋਈ ਮੰਨੇ ਨਾ ਜੀ ਨਾਉ,
ਸ਼੍ਰੋਮਣੀ ਮੂਰਖ ਹੈ ਉਹ ਹੈ ਕਿ ਜੋ ਨਾਮ ਦੀ ਮਹਿਮਾ ਨੂੰ ਨਹੀਂ ਮੰਨਦਾ, ਨਾਮ ਦੀ ਪਰਿਪੂਰਨਤਾ ਨੂੰ ਨਹੀਂ ਮੰਨਦਾ ਕਿ ਮੇਰੇ ਅੰਦਰ ਬਾਹਰ ਨਾਮ ਸ਼ਕਤੀ ਹੈ, ਨਾਮ ਸ਼ਕਤੀ ਤੋਂ ਮੈਂ ਪੈਦਾ ਹੋਇਆ, ਨਾਮ ਸ਼ਕਤੀ ਚ ਰਹਿਣਾ, ਨਾਮ ਮੇਰੇ ਅੰਦਰ ਹੈ, ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨ ਤੈਨਾਤ ਕਹਿ ਨਾ ਜਾਈ ਕਿਆ ਵਿਸਮਾ। ਜੋ ਇਸ ਨਾਮ ਤੇ ਭਰੋਸਾ ਨਹੀਂ ਲਿਆਉਂਦੇ ਕਹਿੰਦੇ ਭਾਈ ਪ੍ਰੇਮੀ ਉਹ ਸ਼੍ਰੋਮਣੀ ਮੂਰਖ। ਕਹਿੰਦੇ ਮਹਾਰਾਜ ਪੜ੍ਹੇ ਲਿਖੇ ਵਿਦਵਾਨ ਪੰਡਿਤ ਲੋਕ ਸ਼ਾਸਤਰਾਂ ਦੇ ਗਿਆਤੇ, ਵੇਦਾਂ ਦੇ ਗਿਆਤਾ, ਬੜੀਆਂ ਬੜੀਆਂ ਪੁਸਤਕਾਂ ਦੇ ਗਿਆਤਾ, ਉਹ ਵੀ ਇਸ ਲਿਸਟ ਚ ਆ ਜਾਂਦੇ। ਮਹਾਰਾਜ ਕਹਿੰਦੇ ਦੇਖੋ ਇਹਦੇ ਚ ਹੈ ਪ੍ਰਵੀਜਨ, ਜੇ ਤਾਂ ਪੜ੍ਹ ਕੇ ਉਹਨੇ ਬੁੱਝ ਲਿਆ ਤਾਂ ਕਹਿੰਦੇ ਉਹਦੀ ਗੱਲ ਤਾਂ ਨਹੀਂ ਅਸੀਂ ਕਰਦੇ। ਜਿਹੜੇ ਪੜ੍ਹੇ ਹੋਏ ਬੰਦੇ ਅਕਲ ਤੇਜ਼ ਕਰ ਲਈ ਤੇ ਉਸ ਅਕਲ ਤੇਜ਼ ਦੇ ਵਿੱਚ ਜਿਹੜੇ ਅਕਲ ਦੇ ਲੋਅਰ ਲੈਵਲ ਦੇ ਹੈ ਚੋਰ, ਉਹ ਵੀ ਓਨੇ ਹੀ ਤੇਜ਼ ਹੋ ਜਾਂਦੇ, ਉਹਨਾਂ ਦੀ ਵਰਤੋਂ ਵੀ ਓਨੀ ਉਹ ਤੇਜ਼ ਹੋ ਜਾਂਦੀ ਹੈ। ਕਹਿੰਦੇ ਪਿਆਰੇ ਉਹ ਪੜਿਆ ਮੂਰਖ ਆਖੀਐ ਜਿਸ ਵਿੱਚ ਲੱਭ ਲੋਭ ਹੰਕਾਰ, ਪੰਜ ਚੋਰਾਂ ਤੋਂ ਜਿਸਨੇ ਛੁਟਕਾਰਾ ਨਹੀਂ ਪਾਇਆ, ਲੱਭ ਦੇ ਵਿੱਚ ਪਿਆ, ਲੋਭ ਦੇ ਵਿੱਚ ਹੈ, ਮੋਹ ਚ ਹੈ, ਹੰਕਾਰ ਚ ਹੈ, ਅਭਿਮਾਨ ਉਹਦੇ ਹਿਰਦੇ ਚ ਗੇੜੇ ਮਾਰਦਾ ਵੀ ਮੈਂ ਇੰਨਾ ਪੜਿਆ ਹੋਇਆ, ਇੰਨਾ ਪੜਿਆ ਹੋਇਆ। ਕਹਿੰਦੇ ਉਹਨੂੰ ਪੜਿਆ ਹੋਇਆ ਨਾ ਕਹੋ, ਕਿਉਂਕਿ ਪੜ੍ਹਨ ਦੇ ਨਾਲ ਅਸੀਂ ਇਹਨਾਂ ਚੋਰਾਂ ਤੋਂ ਬਚਣਾ, ਅਸੀਂ ਸਹੀ ਚੀਜ਼ ਨੂੰ ਪਕੜਨਾ। ਸੋ ਇਸ ਤਰ੍ਹਾਂ ਨਾਲ ਮਹਾਰਾਜ ਕਹਿੰਦੇ ਪੜਿਆ ਹੋਇਆ ਸਿਰਫ ਹੋਈ ਹੈ, ਨਾਨਕ ਸੋ ਪੜਿਆ ਸੋ ਬੀਨਾ ਜਿਸ ਰਾਮ ਨਾਮ ਗੱਲ ਹਾਰ, ਜਿਸ ਦੇ ਅੰਦਰ ਨੂੰ ਸਾਹ ਜਾਂਦੇ ਵੀ ਵਾਹਿਗੁਰੂ, ਬਾਹਰ ਨੂੰ ਸਾਹ ਜਾਂਦੇ ਵੀ ਵਾਹਿਗੁਰੂ ਹੈ। ਕਹਿੰਦੇ ਉਹ ਸਾਡੇ ਕੋਲ, ਅਸੀਂ ਉਸ ਨੂੰ ਪੜਿਆ ਹੋਇਆ ਕਹਿੰਦੇ ਹਾਂ, ਦੂਜੇ ਨਹੀਂ ਪੜੇ ਹੋਏ ਹੁੰਦੇ, ਉਹ ਤਾਂ ਕਿਤਾਬਾਂ ਪੜ੍ਹੇ ਹੋਏ ਨੇ, ਪੜਿਆ ਨਾ ਹੀ ਭੇਦ ਬੁੱਝਿਆ ਪਾਲ, ਬੁੱਝਣ ਵਾਲਾ ਜਿਹੜਾ ਉਹ ਸਹੀ ਪੜਿਆ। ਸੋ ਮਹਾਰਾਜ ਕਹਿੰਦੇ ਪਿਆਰਿਆ ਤੇ ਹਰ ਗੁਣ ਕਾਹੇ ਨਾ ਗਾ, ਬਈ ਮੂਰਖ ਅਗਿਆਨਾ ਇੰਨਾ ਅਗਿਆਨੀ ਹੈ ਤੂੰ, ਤੇ ਹਰੀ ਦੇ ਗੁਣ ਨਹੀਂ ਗਾਉਂਦਾ, ਪ੍ਰਭੂ ਦਾ ਭਜਨ ਨਹੀਂ ਕਰਦਾ, ਤੇ ਗੁਰਸਿੱਖ ਬਣ ਕੇ ਗੁਰਸਿੱਖੀ ਦੇ ਅਮਲ ਵਿੱਚ ਨਹੀਂ ਆਇਆ, ਗੁਰ ਸਤਿਗੁਰ ਕਾ ਜੋ ਸਿੱਖ ਗਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਇਸ਼ਨਾਨ ਕਰਦਾ ਤੇ ਮਨ ਨੂੰ ਤੂੰ ਅੰਮ੍ਰਿਤ ਦੇ ਸਰੋਵਰ ਗੁਰਬਾਣੀ ਦੇ ਰਸ ਵਿੱਚ ਇਸ਼ਨਾਨ ਕਰਾ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਜੋ ਸਾਸਗਰਾਜ ਤੇ ਆਏ, ਬਹਿੰਦਿਆਂ ਉੱਠਦੇ ਹਰ ਨਾਮ ਤੇ ਆਵੇ, ਜੋ ਸਾਸਗਰਾਜ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ। ਜਦੋਂ ਗੁਰੂ ਦੇ ਮਨ ਪਾ ਗਿਆ, ਗੁਰੂ ਨੇ ਫਿਰ ਬ੍ਰਹਮ ਤੇ ਜੀਵ ਦੀ ਏਕਤਾ ਦਾ ਉਪਦੇਸ਼ ਦੇਣਾ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ, ਉਹਦੇ ਤੇ ਨਦਰ ਕਰਨੀ ਹੈ, ਉਹਦਾ ਜੀਵ ਭਾਵ ਤੋੜ ਕੇ ਬ੍ਰਹਮ ਭਾਵ ਦੇ ਵਿੱਚ ਦਾਖਲ ਕਰ ਦੇਣਾ। ਕਹਿੰਦੇ ਉਹ ਜਿਹੜਾ ਸਿੱਖ ਹੈ ਜੇ ਫਿਰ ਆਪ ਨਾਮ ਜਪਦਾ ਤੇ ਦੂਜਿਆਂ ਨੂੰ ਜਪਾਉਂਦਾ, ਉਹਦੀ ਪਦਵੀ ਕਿੱਡੀ ਹੈ, ਜਨ ਨਾਨਕ ਤੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਬਰਾ ਨਾਮ। ਕਹਿੰਦੇ ਪਿਆਰੇ ਉਹ ਪੜਿਆ ਉਹ ਹੈ ਜਿਹਨੇ ਇਹ ਗੱਲ ਸਮਝੀ। ਫੇਰ ਮਹਾਰਾਜ ਕਹਿੰਦੇ ਹਰ ਗੁਣ ਕਾਹੇ ਨਾ ਗਾ, ਬਈ ਮੂਰਖ ਗਿਆਨਾ, ਝੂਠੇ ਲਾਲਚ ਲਾ ਕੇ ਨਹੀਂ ਮਰਨ ਪਛਾਣਾ। ਕਾਰਨ ਇਸ ਦਾ ਕਿ ਉਹ ਸੰਸਾਰ ਤੋਂ ਜਾਣਾ ਨਹੀਂ ਮੰਨਿਆ ਉਹਨੇ। ਫੇਰ ਮਹਾਰਾਜ ਕਹਿੰਦੇ ਅਫਸੋਸ ਨਾ ਕਰੋ, ਜੋ ਲੰਘ ਗਿਆ ਲੰਘ ਗਿਆ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਤਰੇ, ਆਪਣਾ ਲਾਇਆ ਫਿਰ ਮਨ ਲੱਗੇ, ਜੇ ਲੋਚਿਆ ਸਭ ਕੁਝ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈਂਦੇ, ਉਮਰ ਦਾ ਕੋਈ ਹਿਸਾਬ ਨਹੀਂ ਹੈ, ਜਦੋਂ ਲੱਗ ਕੇ ਲੱਗ ਗਏ। ਮਹਾਰਾਜ ਕਹਿੰਦੇ ਹੁਣ ਲੱਗ ਜਾ, ਹਰ ਗੁਣ ਕਾਹੇ ਨਾ ਗਾ, ਹੁਣ ਲੱਗ ਜਾ, ਅਜੂ ਕੁਛ ਵਿਗੜਿਓ ਨਹੀਂ, ਜੋ ਹਰ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਾ। ਸੋ ਸਾਰਾ ਕਾਰਨ ਉਸ ਗੱਲ ਨੂੰ ਨਾ ਸਮਝਣ। ਦੂਸਰੇ ਪੜ੍ਹੇ ਹੋਏ ਕਹਿੰਦੇ ਜੀ ਹਰ ਵਕਤ ਮੌਤ ਯਾਦ ਰੱਖ ਕੇ ਫਿਰ ਅਸੀਂ ਤਰੱਕੀ ਨਹੀਂ ਕਰ ਸਕਣੀ। ਉਹ ਆਦਮੀ ਦੇ ਹੱਥ ਵਿੱਚ ਨਹੀਂ ਕੁਛ, ਐਵੇਂ ਹੀ ਬੰਦਾ ਫਸ ਰਿਹਾ ਆਪਣੇ ਆਪ ਵੀ ਮੈਂ ਕਰਦਾ। ਮਹਾਰਾਜ ਕਹਿੰਦੇ ਜਾਵੇ ਜਾਣੇ ਮੈਂ ਕਿਛ ਕਰਤਾ, ਤਬਲਾ ਗਰਭ ਜਵਾਨਵੇਂ ਫਿਰਤਾ, ਮੰਨਿਆ ਮਹਾਰਾਜ ਨੇ ਇਸ ਚੀਜ਼ ਨੂੰ। ਉਹ ਕਹਿੰਦੇ ਇਹ ਤਾਂ ਹੋਇਆ ਪਿਆ, ਸਭ ਸੰਸਾਰ ਪਰਮੇਸ਼ਰ ਦੇ ਹੁਕਮ ਦੇ ਨਾਲ ਚੱਲਿਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਉਹਦਾ ਹੁਕਮ ਵਰਤ ਰਿਹਾ ਚਾਰੇ ਪਾਸੇ, ਹੁਕਮ ਦੇ ਨਾਲ ਇਹ ਉੱਚੇ ਨੀਚੇ ਹੋ ਰਹੇ ਨੇ, ਹੁਕਮ ਦੇ ਨਾਲ ਇਹ ਦੁੱਖ ਤੇ ਸੁੱਖ ਪੈਦਾ ਹੋ ਰਹੇ ਨੇ। ਹੁਕਮ ਨੂੰ ਬੁੱਝ ਤੂੰ, ਫੇਰ ਤੈਨੂੰ ਕਰਮ ਨਹੀਂ ਫੜ ਸਕਦਾ। ਜਿੰਨਾ ਚਿਰ ਤੂੰ ਹੁਕਮ ਨੂੰ ਨਹੀਂ ਬੁੱਝਦਾ, ਤੂੰ ਕਹਿੰਦਾ ਮੈਂ ਕਰਦਾ, ਵਾਲਿਆਂ ਨੂੰ ਕਹਿ ਦੂ ਰੱਬ ਕਰਾਉਂਦਾ, ਚੰਗਾ ਕਹਿ ਦੂਗਾ ਮੈਂ ਕਰਦਾ। ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਇਹ ਭਾਵਨਾ ਹੈ, ਉਨੀ ਦੇਰ ਤੱਕ ਤੂੰ ਸਟੈਡਫਾਸਟ ਵਿਜ਼ਡਮ ਤੈਨੂੰ ਪ੍ਰਾਪਤ ਨਹੀਂ ਹੋਈ, ਸੱਤ ਦੀ ਜੋ ਅਵਸਥਾ ਹੈ ਉਹ ਤੇਰੇ ਅੰਦਰ ਜਾਗਰਤ ਨਹੀਂ ਹੋਈ। ਤੇਰੇ ਕੋਲ ਹੈ ਕਿ ਇਸ ਕਾ ਬਲ ਨਹੀਂ ਸਾਥ ਕਰਨ ਕਰਾਵਨ ਸਰਵ ਕੋ ਨਾਥ। ਜਦ ਬਾਕੀ ਕੰਮ ਕਰਦਾ ਨਾਮ ਜਪਣ ਵੇਲੇ ਕਹਿੰਦਾ ਵਾਹਿਗੁਰੂ ਚ ਪਾਊ ਤਾਂ ਜਪਾਂਗੇ, ਰੋਟੀ ਜਾਂ ਕਰੇ ਨਹੀਂ ਕਹਿੰਦਾ ਵੀ ਖਿਲਾਓ ਤਾਂ ਖਾਵਾਂਗੇ, ਉਹ ਤਾਂ ਕਹਿੰਦਾ ਮੈਂ ਖਾਣਾ ਮੈਂ ਕਰਦਾ। ਸੋ ਇਹ ਨੁਕਸ ਹੈ ਸਾਰਾ ਸਾਡੇ ਅੰਦਰ ਸਾਧ ਸਿੰਘ ਜੀ। ਸੋ ਮਹਾਰਾਜ ਫਰਮਾਨ ਕਰਦੇ ਆ ਕਿ ਪਿਆਰਿਓ ਜੀਵਨ ਦਾ ਨਹੀਂ ਹੈ ਭਰੋਸਾ, ਨਾ ਭਰੋਸਾ ਹੋਣ ਕਰਕੇ ਛੇਤੀ ਤੋਂ ਛੇਤੀ ਕਰੋ, ਕਾਹਲੀ ਕਰੋ, ਇਸ ਰਸਤੇ ਲੱਗੋ ਤੇ ਦੋ ਕੰਮ ਕਰੋ, ਇੱਕ ਸੇਵਾ ਕਰੋ ਇੱਕ ਸਿਮਰਨ ਕਰੋ। ਨਾਮ ਜਪਣ ਦੇ ਨਾਲ ਦੁੱਖਾਂ ਦਾ ਖਾਤਮਾ ਹੁੰਦਾ ਹੈ, ਸੇਵਾ ਕਰਨ ਦੇ ਨਾਲ ਇੱਥੇ ਵੀ ਮਾਨ, ਤੇ ਦੁਨੀਆਂ ਤੋਂ ਜਦ ਜਾਵਾਂਗੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕਹੋ ਨਾਨਕ ਬਾਹੋ ਲਟਾਈ। ਸੋ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਜੋ ਸਰੋਵਰ ਖੁਣਨਾ ਸੀ ਉਹਦੀ ਸੇਵਾ ਨੂੰ ਖਾਸ ਮਹੱਤਤਾ ਦੇ ਰਹੇ ਨੇ ਕਿ ਇਹ ਤਾਂ ਕਲੀ ਕਾਲ ਦਾ ਤੀਰਥ ਪ੍ਰਗਟ ਹੋ ਰਿਹਾ ਹੈ ਤੇ ਇਹਦੇ ਸੇਵਾ ਕਰੋ। ਸੇਵਾ ਵਾਸਤੇ ਬੇਅੰਤ ਸੰਗਤਾਂ ਆ ਰਹੀਆਂ ਨੇ, ਰਾਸ਼ਨ ਲਿਆ ਰਹੀਆਂ ਨੇ, ਆਪਣੇ ਕੈਂਪ ਲਾ ਕੇ ਆਪਣੇ ਰਾਸ਼ਨ ਪਕਾ ਕੇ ਕਰ ਰਹੇ ਨੇ, ਬੇਅੰਤ ਕਿਸਮ ਦੀ ਸੇਵਾ ਹੋ ਰਹੀ ਹੈ। ਇੱਥੇ ਤੱਕ ਹੈ ਕਿ ਗੁਪਤ ਰੂਹਾਂ ਵੀ ਸੇਵਾ ਵਿੱਚ ਆ ਰਹੀਆਂ, ਦੇਵਤਾ ਲੋਕ ਸਵਰਗ ਲੋਕ ਛੱਡ ਛੱਡ ਕੇ ਸੇਵਾ ਕਰਨ ਆ ਰਹੇ। ਇੱਥੇ ਤੱਕ ਵੀ ਹੈ ਕਿ ਪਰਮੇਸ਼ਰ ਆਪ ਵੀ ਸੇਵਾ ਕਰਨ ਆਇਆ ਦਰਬਾਰ ਸਾਹਿਬ ਦੀ, ਇਤਿਹਾਸ ਵਿੱਚ ਆਉਂਦੀਆਂ ਇਹ ਗੱਲਾਂ। ਗੁਰੂ ਮਹਾਰਾਜ ਨੇ ਵੀ ਲਿਖ ਦਿੱਤਾ ਕਿ ਜਿਹੜਾ ਨਾਮ ਜਿਨ੍ਹਾਂ ਨੂੰ ਪਿਆਰਾ ਹੈ ਉਹਨਾਂ ਦਾ ਕੰਮ ਕਰਨ ਵਾਸਤੇ ਵਾਹਿਗੁਰੂ ਆਪ ਆਉਂਦਾ। ਸੋ ਸੇਵਾ ਕਰਦੇ ਕਰਦੇ ਜਦੋਂ ਇੱਕ ਸਰੋਵਰ ਦੀ ਖੁਦਾਈ ਹੋ ਰਹੀ ਹੈ, ਬਾਬਾ ਬੁੱਢਾ ਜੀ ਆਏ, ਕਹਿੰਦੇ ਦੱਸੋ ਬਾਬਾ ਜੀ ਕਿਵੇਂ ਆਏ? ਕਹਿੰਦੇ ਮਹਾਰਾਜ ਇੱਕ ਮੱਠ ਨਿਕਲਿਆ। ਕਹਿੰਦੇ ਐਂ ਕਰੋ ਉਹਨੂੰ ਤੋੜਿਓ ਤਾੜਿਓ ਨਾ, ਉਹਦੇ ਆਲੇ ਦੁਆਲੇ ਥਾਂ ਖਾਲੀ ਕਰ ਲਓ, ਪੰਜ ਪੰਜ ਸੱਤ ਸੱਤ ਫੁੱਟ, ਦਸ ਦਸ ਫੁੱਟ, ਹੁਕਮ ਦੇ ਮੁਤਾਬਕ ਆਲੇ ਦੁਆਲੇ ਚਾਰੇ ਪਾਸਿਓਂ ਥਾਂ ਖਾਲੀ ਕਰ ਲਿਆ। ਤੇ ਮਹਾਰਾਜ ਜੀ ਨੂੰ ਆ ਕੇ ਦੱਸਿਆ ਕਿ ਸੱਚੇ ਪਾਤਸ਼ਾਹ ਇੱਕ ਪਾਸੇ ਚਿਣਾਈ ਕਰਕੇ ਦਰਵਾਜ਼ਾ ਬੰਦ ਵੀ ਕੀਤਾ ਹੋਇਆ। ਮਹਾਰਾਜ ਕਹਿੰਦੇ ਅਸੀਂ ਆਉਂਦੇ ਹਾਂ, ਆਪ ਆਏ ਆਪਣੇ ਸਾਹਮਣੇ ਦਰਵਾਜ਼ਾ ਕਲਾਇਆ, ਦੇਖੋ ਤਾਂ ਅੰਦਰ। ਕਹਿੰਦੇ ਅੰਦਰ ਮਹਾਰਾਜ ਇੱਕ ਸਮਾਧੀ ਲਾਈ ਕੋਈ ਪੁਰਸ਼ ਬੈਠਾ। ਕਹਿੰਦੇ ਦੇਖੋ ਹਵਾ ਨਾ ਇਹਨੂੰ ਲੱਗ ਜਾਵੇ, ਰੂੰ ਲਿਆਓ। ਰੂੰ ਮੰਗਾ ਲਈ ਤੇ ਮਹਾਰਾਜ ਨੇ ਕਸਤੂਰੀ ਮੰਗਾ ਲਈ, ਮਾਲਿਸ਼ ਵਾਸਤੇ ਤੇਲ ਮੰਗਾ ਲਏ, ਤੇ ਹੌਲੀ ਹੌਲੀ ਦਸਵੇਂ ਦੁਆਰ ਦੇ ਵਿੱਚ ਮਹਾਰਾਜ ਨੇ ਫਰਮਾਇਆ ਕਿ ਇਸ ਥਾਂ ਦੇ ਉੱਤੇ ਮਾਲਿਸ਼ ਕਰੋ। ਇਹ ਮਰਿਆ ਹੋਇਆ ਨਹੀਂ ਹੈ, ਸੁੱਕਿਆ ਹੋਇਆ ਨਹੀਂ, ਗਲਿਆ ਹੋਇਆ ਨਹੀਂ ਹੈ। ਇਹਦੇ ਅੰਦਰ ਸਵਾਸ ਦਸਵੇਂ ਦੁਆਰ ਦੇ ਵਿੱਚ ਚੜਾਏ ਹੋਏ ਨੇ, ਯੋਗੀ ਹੈ ਬਹੁਤ ਪੁਰਾਣਾ। ਉਸ ਵੇਲੇ ਮਾਲਿਸ਼ ਕੀਤੀ, ਕਰਨ ਤੋਂ ਬਾਅਦ ਰੂਹ ਦੇ ਵਿੱਚ ਉਹਨੂੰ ਬਲੇਟ ਲਿਆ। ਰੂਹ ਚ ਬਲੇਟਣ ਤੋਂ ਬਾਅਦ ਉਸਨੇ ਜਦੋਂ ਹੋਸ਼ ਆਈ ਉਹਦੇ ਅੰਦਰ, ਗੁਰੂ ਮਹਾਰਾਜ ਸਾਹਮਣੇ ਬੈਠੇ ਨੇ, ਉਸ ਵੇਲੇ ਉਹਨੇ ਇੱਕ ਗੱਲ ਕਹੀ ਵੀ ਕਿਹੜਾ ਜੋਗਾ ਆ ਗਿਆ, ਹੁਣ ਇੱਥੇ ਆ ਕੇ ਰੌਲਾ ਪੈ ਜਾਂਦਾ ਸਾਡਾ ਇਤਿਹਾਸ ਨਾਲ। ਉਹ ਇਹ ਪੈਂਦਾ ਹੈ ਵੀ ਜੇ ਅਸੀਂ ਆਮ ਹਿਸਾਬ ਨਾਲ ਵੀ ਲਾਈਏ ਕਿ ਜਿਹੜਾ ਮੱਠ ਹੈ ਉੱਚੇ ਥਾਂ ਬਣਿਆ ਹੋਣਾ, ਇਹਦੇ ਉੱਤੇ ਇੰਨੀ ਮਿੱਟੀ ਪੈ ਗਈ ਤੇ ਇੰਨਾ ਥੱਲੇ ਚਲਿਆ ਗਿਆ ਕਿ ਡੂੰਘਾ ਪੱਟਣ ਤੋਂ ਬਾਅਦ ਅਸੀਂ ਕੱਢਿਆ, ਇਹਦਾ ਮਤਲਬ ਹੈ ਕਿ ਲੱਖਾਂ ਸਾਲ ਲੰਘੇ। ਲੱਖਾਂ ਸਾਲ ਲੰਘਣ ਵੇਲੇ ਉਸ ਵੇਲੇ ਬੋਲੀ ਕੀ ਸੀ ਜਿਹੜੇ ਉਹ ਲੋਕ ਬੋਲਦੇ ਸੀ, ਤੇ ਹੁਣ ਵਾਲੀ ਬੋਲੀ ਕੀ ਹੈ? ਹਜ਼ਾਰ ਸਾਲ ਬਾਅਦ ਬੋਲੀ ਬਦਲ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਇੱਕ ਹਜ਼ਾਰ ਸਾਲ ਨੂੰ ਸਮਝਣਾ ਔਖਾ ਹੋ ਜਾਣਾ, ਬੋਲੀ ਹੋਰ ਆ ਜਾਣੀ ਹੈ। ਦੋ ਤਿੰਨ ਹਜ਼ਾਰ ਸਾਲ ਨੂੰ ਬਿਲਕੁਲ ਇਹ ਚਲੇ ਜਾਣਾ, ਤਾਂ ਅੰਗਰੇਜ਼ੀ ਕਾਇਮ ਰਹਿ ਗਈ, ਸੰਸਕ੍ਰਿਤ ਅਲੋਪ ਹੋ ਗਈ ਜਿਹੜੀ ਬੋਲੀ ਜਾਂਦੀ ਸੀ। ਸੋ ਆਹ ਜਿਹੜੀ ਸਾਡੀ ਬੋਲੀ ਹੈ ਇਹਦੇ ਚ ਬੜੀ ਉਹ ਤਬਦੀਲੀ ਆਉਂਦੀ ਹੈ, ਛੇਤੀ ਉਹ ਬਦਲ ਜਾਣਾ। ਹੁਣੇ ਐਸੇ ਅੱਖਰ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਸਾਡੀ ਸਮਝ ਚ ਨਹੀਂ ਆ ਰਹੇ ਵੀ ਉਹ ਬੋਲਦਾ ਕਿਵੇਂ ਸੀ, ਉਹਦੀ ਬੋਲੀ ਕਿਵੇਂ, ਉਹਨੇ ਗੱਲ ਕਿਵੇਂ ਸਮਝ ਲਈ। ਬਾਬਾ ਬੁੱਢਾ ਜੀ ਕਿਹੜਾ ਕਿਤੇ ਪੜ੍ਹੇ ਹੋਏ ਸੀ, ਅੱਠ ਸਾਲ ਤੋਂ ਗੁਰੂ ਸਾਹਿਬ ਕੋਲ ਆਏ ਹੋਏ ਸੀ, ਆਪ ਨਹੀਂ ਹੈ ਵੀ ਉਹ ਬਹੁਤ ਸਾਰੀ ਸੰਸਕ੍ਰਿਤ ਵਗੈਰਾ ਜਾਣਦੇ ਸੀ, ਤਾਂ ਉਹਨਾਂ ਦੀ ਬਾਬਾ ਬੁੱਢਾ ਜੀ ਨਾਲ ਹੁੰਦੀ ਹੈ। ਉਹ ਇਹ ਹੈ ਕਿ ਜੋ ਯੋਗੀ ਹੋਇਆ ਕਰਦੇ ਨੇ ਉਹਨਾਂ ਨੂੰ ਬੋਲੀ ਪ੍ਰੋਬਲਮ ਨਹੀਂ ਹੋਇਆ ਕਰਦਾ। ਗੁਰੂ ਨਾਨਕ ਪਾਤਸ਼ਾਹ ਜਿਸ ਥਾਂ ਤੇ ਗਏ, ਜਿਸ ਤਰ੍ਹਾਂ ਦੇ ਲੋਕਾਂ ਨਾਲ ਗੱਲ ਕਰੀ, ਉਹਨਾਂ ਦੀ ਬੋਲੀ ਬੋਲਦੇ ਸੀ। ਬੋਲੀ ਦੇ ਚਾਰ ਹਿੱਸੇ ਹੁੰਦੇ ਨੇ, ਇਹ ਯੋਗ ਦੇ ਵਿੱਚ ਸਰਵ ਵਿਦਿਆ ਯੋਗ ਦੇ ਅੰਦਰ ਦੱਸਦੇ ਸੀ ਡਾਕਟਰ ਸਵਾਮੀ ਰਾਮ ਜੀ ਉਹਨਾਂ ਦੇ ਨਾਲ ਸਵਾਮੀ ਵੇਦ ਭਾਰਤੀ ਕਿ ਬੋਲੀ ਜਿਹੜੀ ਹੈ ਜਿਹਨੂੰ ਸਰਵਿਦਿਆ ਯੋਗ ਆਉਂਦਾ ਕਹਿੰਦੇ ਉਹ ਬੋਲੀ 8 ਦਿਨ ਦੇ ਵਿੱਚ ਸਿੱਖ ਜਾਂਦਾ ਦੂਸਰੇ ਦੀ ਬਹੁਤਾ ਟਾਈਮ ਨਹੀਂ ਲੱਗਦਾ ਵੱਡੀ ਪੜ੍ਹਾਈ ਵਾਲੀ ਬੋਲੀ ਸਿੱਖ ਜਾਂਦਾ ਸੋ ਗੁਰੂ ਮਹਾਰਾਜ ਦੀ ਮਿਹਰ ਹੈ ਤੇ ਉਹ ਬੋਲਿਆ ਤੇ ਸਾਡੀ ਸਮਝ ਚ ਆ ਗਈ ਗੱਲ ਨਹੀਂ ਤਾਂ ਇੱਥੇ ਹੀ ਰੌਲਾ ਪਾ ਕੇ ਅਸੀਂ ਬਹਿ ਜਾਂਗੇ ਵੀ ਇਹ ਗੱਲ ਗਲਤ ਹੈ ਵੀ ਉਹਦੀ ਬੋਲੀ ਕਿਵੇਂ ਸਮਝ ਲਈ ਸੋ ਉਸ ਯੋਗੀ ਨੇ ਪੁੱਛਿਆ ਵੀ ਕਿਹੜਾ ਯੁੱਗ ਹੈ ਜਵਾਬ ਆਇਆ ਕਿ ਕਲ ਯੁੱਗ ਹੈ 5000 ਸਾਲ ਲੰਘਿਆ ਕਹਿਣ ਲੱਗੇ ਕੌਣ ਹੈ ਇਸ ਦਾ ਮਲਾਹ ਇਸ ਵੇਲੇ ਤਾਰਨ ਵਾਲਾ ਉਸ ਵੇਲੇ ਬਾਬਾ ਬੁੱਢਾ ਜੀ ਨੇ ਦੱਸਿਆ ਕਿ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਸੀ ਉਹਨਾਂ ਨੇ ਸਾਰੀ ਦੁਨੀਆਂ ਦਾ ਭਰਮਣ ਕਰਕੇ ਸੱਚ ਨੂੰ ਉਜਾਗਰ ਕਰਿਆ ਤੇ ਰਸਤਾ ਦੱਸਿਆ ਪਰਮੇਸ਼ਰ ਨੂੰ ਮਿਲਣ ਦਾ ਸਿੱਧਾ ਰਾਹ ਤੇ ਪਖੰਡਾਂ ਚ ਗਲਤ ਵਿਸ਼ਵਾਸਾਂ ਚ ਪਈ ਹੋਈ ਦੁਨੀਆਂ ਨੂੰ ਸੇਧ ਦਿੱਤੀ ਉਹਦੇ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਅਮਰਦਾਸ ਸਾਰਿਆਂ ਦਾ ਹਾਲ ਦੱਸ ਕੇ ਗੁਰੂ ਰਾਮਦਾਸ ਜੀ ਦਾ ਵੀ ਇਸ ਵੇਲੇ ਸੰਸਾਰ ਦਾ ਉਧਾਰ ਕਰਨ ਵਾਸਤੇ ਵੱਡੇ ਬੋਹਿਤ ਨੇ ਗੁਰੂ ਅਰਜਨ ਪਾਤਸ਼ਾਹ ਨਾ ਸੁਣਦੀ ਸਾਰ ਖਿੜ ਗਿਆ ਉਸੇ ਵੇਲੇ ਝੋਕੇ ਨਮਸਕਾਰ ਕਰਦਾ ਧੰਨ ਭਾਗ ਮੇਰੇ ਕਹਿਣ ਲੱਗੇ ਯੋਗੀ ਰਾਜ ਤੁਸੀਂ ਵੀ ਆਪਣਾ ਕੁਛ ਦੱਸੋ ਕਹਿਣ ਲੱਗਿਆ ਮੈਂ ਜਦੋਂ ਸ੍ਰੀ ਰਾਮ ਚੰਦਰ ਜੀ ਦਾ ਯੁੱਧ ਹੋਇਆ ਲਹੂ ਤੇ ਕਸ਼ੂ ਨਾਲ ਉਹ ਇੱਥੇ ਹੀ ਹੋਇਆ ਜਿੱਥੇ ਤੁਸੀਂ ਬੈਠੇ ਹੋ ਤੇ ਜਦੋਂ ਸਾਰੀ ਫੌਜ ਮੂਰਛਿਤ ਹੋ ਗਈ ਮਾਰੀ ਗਈ ਉਸ ਵੇਲੇ ਲਹੂ ਕਸ਼ੂ ਨੇ ਅੰਮ੍ਰਿਤ ਦਾ ਕਲਸ਼ ਮੰਗਾਇਆ ਉਹਦਾ ਛਿੜਕਾ ਕਰਿਆ ਤੇ ਉਹਦੇ ਬਾਅਦ ਉਹ ਜਿਹੜਾ ਬਚਦਾ ਸੀ ਉਹ ਇੱਥੇ ਨੇੜੇ ਹੀ ਦੱਬਿਆ ਹੋਇਆ ਇਹ ਥਾਂ ਪਵਿੱਤਰ ਹੈ ਤੇ ਸਾਰੀ ਫੌਜ ਇੱਥੇ ਜਿਉਂਦੀ ਹੋਈ ਹੈ ਰਾਮਚੰਦਰ ਜੀ ਵੀ ਸਾਰੇ ਜਿੰਨੇ ਵੀ ਸੀ ਮਹਾਂਭਾਰਤ ਵੇਲੇ ਰਿਸ਼ੀ ਮੁਨੀ ਸਭ ਇੱਥੇ ਰਹੇ ਨੇ ਤੇ ਮੇਰੇ ਗੁਰੂ ਇੱਥੇ ਰਹਿੰਦੇ ਹੁੰਦੇ ਸੀ ਉਹ ਮੈਂ ਕਰਮ ਕੀਤਾ ਉਪਾਸ਼ਨਾ ਕੀਤੀ ਨਿਰਮਲ ਬੁੱਧੀ ਆ ਗਈ ਲੇਕਿਨ ਮੈਨੂੰ ਗਿਆਨ ਨਹੀਂ ਸੀ ਹੋਇਆ ਪੜਦਾ ਰਹਿ ਗਿਆ ਇੱਕ ਆਖਰੀ ਹਾਂ ਹਾਂ ਪੀਤ ਪਏ ਹੋਏ ਵਿੱਚੋਂ ਸੁੰਤ ਦੇਸ ਨਿਕਟਾਇਓ ਪਾਂਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਰਾਏ ਤੇ ਮੈਨੂੰ ਗਿਆਨ ਨਾ ਹੋਣ ਕਰਕੇ ਮੈਂ ਕਿਹਾ ਗੁਰੂ ਮਹਾਰਾਜ ਗੁਰੂ ਦੇਵ ਕਿਰਪਾ ਕਰੋ ਮੇਰੇ ਅਗਿਆਨ ਦਾ ਜਿਹੜਾ ਪਰਦਾ ਹੈ ਉਹ ਕੱਟੋ ਕਹਿਣ ਲੱਗੇ ਮੈਨੂੰ ਕਿ ਪਿਆਰਿਆ ਤੇਰਾ ਅਜੇ ਸਮਾਂ ਨਹੀਂ ਆਇਆ ਤੈਂ ਅਜੇ ਜਨਮਾਂ ਚ ਜਾਣਾ ਤੇ ਕਲਯੁਗ ਵੇਲੇ ਗੁਰੂ ਅਰਜਨ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਪ੍ਰਗਟ ਹੋਣਗੇ ਪੰਜਵੇਂ ਥਾਂ ਦੇ ਉੱਤੇ ਉਹ ਤੈਨੂੰ ਗਿਆਨ ਕਰਨਗੇ ਫੇਰ ਤੂੰ ਪਰਮ ਪਦਵੀ ਦੇ ਵਿੱਚ ਨੂੰ ਪ੍ਰਾਪਤ ਕਰੇਗਾ ਸੋ ਮੇਰੇ ਗੁਰੂ ਬੜੇ ਅੰਤਰਜਾਮੀ ਸੀ ਮੈਨੂੰ ਕਹਿਣ ਲੱਗੇ ਵੀ ਜੇ ਜਨਮਾਂ ਚ ਨਹੀਂ ਜਾਣਾ ਤਾਂ ਤੂੰ ਇੱਥੇ ਸਮਾਧੀ ਲਾ ਕੇ ਬਹਿ ਜਾ ਸਵਾਸ ਚਲਾ ਲੈ ਦਸਵੇਂ ਦੁਆਰ ਸਮਾਂ ਆ ਜਾਏਗਾ ਉਹ ਵਸ਼ ਤੇਰਾ ਜਿਹੜਾ ਸਥਾਨ ਹੈ ਇਹਨੂੰ ਖੁਣਗੇ ਤੇ ਤੈਨੂੰ ਕੱਢ ਲੈਣਗੇ ਲੱਗਣਗੇ ਦੁਨੀਆਂ ਦੇ ਵਿੱਚ ਰਹਿੰਦੇ ਹੋਏ ਦੁਨੀਆਂ ਵਰਗੇ ਪਰ ਉਹ ਪੂਰਨ ਹੋਣਗੇ ਸਭ ਕੁਛ ਗਿਆਤਾ ਪੂਰਨ ਵੇਖਤ ਵਰਤਮਾਨ ਦੇ ਸੋ ਮੇਰੇ ਭਾਗ ਜਾਗ ਤੇ ਮੇਰੇ ਗੁਰੂ ਦੇ ਬਚਨ ਸਫਲ ਹੋ ਗਏ ਤੇ ਮੈਨੂੰ ਪਰਮ ਗੁਰੂ ਨੇ ਅੱਜ ਮੈਨੂੰ ਕੱਢ ਲਿਆ ਉਹਦੇ ਵਿੱਚੋਂ ਉਸ ਵੇਲੇ ਉਹਨੇ ਸਵਾਲ ਕਰੇ ਕਹਿਣ ਲੱਗਾ ਹੇ ਪਾਤਸ਼ਾਹ ਜਿਹੜੇ ਮੈਨੂੰ ਰੋਕੀ ਬੈਠੇ ਨੇ ਸੰਸੇ ਉਹ ਮੈਂ ਆਪ ਦੀ ਸੇਵਾ ਦੇ ਵਿੱਚ ਬੇਨਤੀ ਕਰਦਾ ਆਪ ਕਿਰਪਾ ਕਰਕੇ ਉਹਦੇ ਉੱਤੇ ਮੈਨੂੰ ਮੇਰੇ ਸ਼ੰਕੇ ਨਿਵਰਤ ਕਰੋ
ਦਸੀ ਮਾਲਕਾ ਇਸ ਜਗ ਦੀ ਕਹਾਣੀ ਦਸੀ ਮਾਲਕਾ ਇਸ ਜਗ ਦੀ ਕਹਾਣੀ ਇਸ ਜਗ ਜਗਦੀ ਜਗਦੀ ਜਗਦੀ
ਕਿਰਪਾ ਹੋਈ, ਮੇਰੇ ਗੁਰੂ ਦੇ ਬਚਨ ਸਫਲ ਹੋਏ। ਕਲਯੁਗ ਦੇ ਸਮੇਂ ਦੇ ਅੰਦਰ ਆਪ ਦੇ ਦਰਸ਼ਨ ਹੋਏ। ਹੁਣ ਮੇਰੇ ਅੰਦਰ ਜੋ ਸੰਸੇ ਨੇ ਉਸ ਨੂੰ ਆਪ ਨਿਵਿਰਤ ਕਰੋ। ਪਹਿਲਾ ਸੰਸਾ ਉਸਨੇ ਕਿਹਾ ਕਿ ਸੰਸਾਰ ਝੂਠਾ ਹੈ ਤਾਂ ਸੱਚਾ ਕਿਉਂ ਲੱਗਦਾ। ਦੂਸਰਾ ਉਸਨੇ ਸੰਸਾ ਕਿਹਾ ਵੀ ਜੇ ਸੱਚਾ ਹੈ ਤਾਂ ਗਿਆਨਵਾਨ ਗੁਰੂ ਲੋਕ ਪੀਰ ਲੋਕ ਸਾਰੇ ਇਹਨੂੰ ਝੂਠਾ ਕਿਉਂ ਕਹਿੰਦੇ ਨੇ। ਇਹ ਜਗ ਧੂਏ ਕਾ ਪਹਾੜ ਤੈਂ ਸਾਚਾ ਮਾਨਿਆ, ਕਿ ਵਿਚਾਰ ਕਹਿੰਦੇ ਇਹ ਤਾਂ ਝੂਠਾ ਹੈ, ਸਾਰੇ ਗਿਆਨਵਾਨ ਕਹਿੰਦੇ ਨੇ, ਫਿਰ ਇਹ ਸੱਚਾ ਕਿਵੇਂ ਹੋਇਆ। ਦੋ ਸਵਾਲ ਕਰਦੇ। ਤੀਸਰਾ ਇਹ ਹੈ ਕਿ ਆਤਮਾ ਇੱਕ ਹੈ, ਬੇਅੰਤ ਸਰੀਰ ਇਹਨੇ ਕਿਵੇਂ ਧਾਰਨ ਕਰ ਲਈ, ਇਹ ਅਨੇਕਤਾ ਚ ਕਿਵੇਂ ਚਲੀ ਗਈ, ਬਹੁਤ ਸਾਰੇ ਰੂਪ ਕਿਵੇਂ ਧਾਰ ਗਏ। ਜੇ ਸਰੀਰ ਇਹ ਅਚਲ ਹੈ, ਨਹੀਂ ਚੱਲਦਾ, ਤਾਂ ਕਹਿੰਦੇ ਜੀਵ ਜੰਗਮ ਸਾਰੇ ਚੱਲਦੇ ਨੇ, ਤੇ ਫਿਰ ਅਚਲ ਕਿਵੇਂ ਰਹਿ ਗਿਆ। ਇਹ ਪੰਜਵਾਂ ਸਵਾਲ ਕਰਿਆ ਕਿ ਜਗਤ ਰੂਪ ਧਾਰ ਕੇ ਫਿਰ ਆਤਮਾ ਨਿਰਲੇਪ ਕਿਵੇਂ ਹੋ ਗਈ। ਇੰਨੇ ਰੂਪ ਧਾਰ ਲਏ ਤੇ ਫਿਰ ਨਿਰਲੇਪ ਕਿਵੇਂ ਹੋ ਗਿਆ। ਚੌਥਾ ਆਖਰੀ ਸਵਾਲ ਸੀ ਕਿ ਮੈਂ ਬ੍ਰਹਮ ਤੇ ਆਤਮਾ ਨੂੰ ਕਿਵੇਂ ਲੱਖਾਂ ਹੁਣ, ਕਿਵੇਂ ਸਾਕਸ਼ਾਤ ਕਰਾਂ। ਸੋ ਇਹ ਸਾਰੇ ਉਸਨੇ ਸਵਾਲ ਗੁਰੂ ਮਹਾਰਾਜ ਦੇ ਸਾਹਮਣੇ ਕਰੇ। ਮਹਾਰਾਜ ਨੇ ਕਿਹਾ ਕਿ ਦੇਖ ਪਿਆਰਿਆ, ਕਹਿ ਬ੍ਰਹਮ ਕੋ ਕਿਮ ਕੋ ਕਹੈ, ਨਾਮ ਅਗੋਚਰ ਪਾਵਤ ਤੈ। ਕਹਿੰਦੇ ਇਹ ਅਗੋਚਰ ਹੈ, ਇੰਦਰੀਆਂ ਦਾ ਵਿਸ਼ਾ ਨਹੀਂ ਹੈ ਤੇ ਇਸ ਨੂੰ ਕੋਈ ਕਹਿ ਨਹੀਂ ਸਕਦਾ। ਸੋ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਜੋ ਟਾਕ ਉਹਦੇ ਨਾਲ ਕੀਤੀ ਜੋਗੀ ਦੇ ਨਾਲ, ਉਹ ਐਡਵਾਂਸਡ ਜਿਗਿਆਸੂਆਂ ਦੇ ਨਾਲ ਸੰਬੰਧ ਰੱਖਦੀ ਹੈ, ਕਿਉਂਕਿ ਹੁਣ ਸਮਾਂ ਦਿੰਦਾ ਨਹੀਂ ਹੈ ਇਜਾਜ਼ਤ। ਅਗਲਾ ਪ੍ਰੋਗਰਾਮ ਮਹਾਰਾਜ ਜੀ ਨੇ ਬਖਸ਼ਿਸ਼ ਕਰੀ ਤਾਂ ਆਪਾਂ ਇਸ ਗੱਲ ਦੇ ਉੱਤੇ ਜੋ ਉਹਦੇ ਪੰਜੇ ਸਵਾਲ ਨੇ ਛੇ, ਇਹਨਾਂ ਦੇ ਉੱਤੇ ਵਿਚਾਰ ਆਪਾਂ ਕਰਾਂਗੇ। ਥੋੜਾ ਜਿਹਾ ਟਫ ਵਿਸ਼ਾ ਹੈ ਇਹ ਗਿਆਨਵਾਨਾਂ ਦਾ, ਉਹਨਾਂ ਦੇ ਵਾਸਤੇ ਹੈ ਜਿਹੜੇ ਪੁੱਗੇ ਹੋਏ ਆਖਰੀ ਕਦਮ ਦੇ ਉੱਤੇ ਰੁਕੇ ਖੜੇ ਨੇ। ਸੋ ਇਸ ਕਰਕੇ ਮਹਾਰਾਜ ਦੀ ਕਿਰਪਾ ਹੋਈ ਤਾਂ ਆਪਾਂ ਅਗਲੇ ਜੋ ਦੀਵਾਨ ਹੈ ਉਹਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਹੁਣ ਸਾਰੇ ਪ੍ਰੇਮੀ ਗੁਰ ਸਤੋਤਰ ਪੜੋ, ਦੇਰ ਤਾਂ ਨਹੀਂ ਹੈ ਹੈਗੀ। ਰਾਮ ਚਲੀਲਾ ਤੀਜਾ ਨੰਦ ਕਿਉਂ ਗਾ ਸੁੰਦਰ ਪ੍ਰਸਾਦ।
ਸੋਈ ਮਹੱਲਾ ਪੰਜਵਾਂ ਧੰਨ ਸੁਆਗਣ ਜੋ ਪ੍ਰਭੂ ਪਛਾਣੈ ਮਨ ਹੁਕਮ ਤਜੈ ਅਭਮਾਨੈ ਧੰਨ ਸੁਆਗਣ ਜੋ ਪ੍ਰਭੂ ਪਛਾਣੈ ਮਨ ਹੁਕਮ ਤਜੈ ਅਭਮਾਨੈ ਅਲੀਆ ਮਾਨਾ ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਾਂ ਅਰਪੁਰ ਤਜ ਲਾਜ ਲੋਕਾਨੀ ਰਹਾਓ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਅੰਕ ਸਮਾਵੈ ਗਰਭ ਗਹੇਲੀ ਮਹਿਲ ਨਾ ਪਾਵੈ ਫਿਰ ਪੁਛਤਾਵੈ ਜਬ ਰਹਿਣ ਵਿਹਾਵੈ ਕਰਮੀ ਮਨ ਮੁਖ ਦੁਖ ਪਾਵੈ ਦਿਲੋਂ ਕਲੀ ਜੇ ਜਾਣਾ ਦੂਰ ਸਭ ਅਬਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਵ ਦੂਰ ਜਨ ਨਾਨਕ ਗਾਵੈ ਦੇਵ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।